ਤਨ ਤਨ ਵਾਹੇ ਗੁਰੂ ਜੀ ਲਿਖੇ ਕਤਹਿ ਨਾ ਛੁਟੀਐ ਖਿਨ ਖਿਨ ਭੂਲਨਹਾਰ ਬਖਸ਼ਨਹਾਰ ਬਖਸ਼ ਲੈ ਨਾਨਕ ਪਾਰ ਉਤਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਹਉ ਆਇਆ ਦੂਰ ਹੋ ਚਲ ਕੈ ਮੈਂ ਤੱਕੀ ਤਉ ਸ਼ਰਣਾਏ ਜਿਉ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜਿਉ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜਿਉ ਤੁਮਰੀ ਸ਼ਰਣ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ ਰਾਖੋ ਰਾਖਨ ਹਾਰ ਦਇਆਲਾ ਨਾਨਕ ਕਰਕੇ ਗੋਲੇ ਰਾਖੋ ਰਾਖਨ ਹਾਰ ਦਇਆਲਾ ਨਾਨਕ ਕਰਕੇ ਗੋਲੇ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਆਪ ਅਤੇ ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ ਜਿਸ ਬਖਸ਼ਿਸ਼ ਦੀ ਬਦੌਲਤ ਆਪ ਆਪੋ ਆਪਣੇ ਘਰ ਤੋਂ ਚੱਲ ਕਰਕੇ ਗੁਰੂ ਕੀ ਪਵਿੱਤਰ ਗੋਦ ਅੰਦਰ ਸੁਭਾਏਮਾਨ ਹੋਏ ਬੈਠੇ ਹੋ ਔਰ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਕੀ ਗੋਦ ਦਾ ਆਨੰਦ ਔਰ ਸਤਿਗੁਰੂ ਦੇ ਘਰ ਦੀਆਂ ਅੰਮ੍ਰਿਤਮਈ ਵਿਚਾਰਾਂ ਬੜੇ ਪ੍ਰੇਮ ਔਰ ਸ਼ਰਧਾ ਦੇ ਸਹਿਤ ਵਾਚਦੇ ਹੋ। ਅੱਜ ਆਪਾਂ ਉਸ ਪਰਮ ਪਵਿੱਤਰ ਇਤਿਹਾਸ ਨੂੰ ਵਾਚਣਾ ਜੋ ਸਦੀਆਂ ਪਹਿਲਾਂ ਲਿਖਿਆ ਗਿਆ ਔਰ ਜਿਸ ਨੂੰ ਮੁੱਦਤਾਂ ਬਾਅਦ ਤੱਕ ਦੁਨੀਆ ਯਾਦ ਕਰੇਗੀ। ਆਪਾਂ ਨਿਤਾਂ ਪ੍ਰਤ ਅਰਦਾਸ ਦੇ ਅੰਦਰ ਇਹ ਸ਼ਬਦ ਕਹਿੰਦੇ ਹਾਂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਜਿਹੜੇ 40 ਮੁਕਤਿਆਂ ਦਾ ਨਾਮ ਸਿੱਖ ਪੰਥ ਦੋਵਾਂ ਵੇਲੇ ਦੀ ਅਰਦਾਸ ਦੇ ਅੰਦਰ ਲੈ ਰਿਹਾ ਹੈ, ਜਿਹੜੇ 40 ਮੁਕਤੀਆਂ ਦਾ ਨਾਮ ਨਿਤਾਂ ਪ੍ਰਤ ਅਰਦਾਸ ਦੇ ਅੰਦਰ ਲੈਂਦੇ ਹਾਂ, ਉਹ ਗੁਰੂ ਕੇ ਸਿੱਖੋ ਇਹਨਾਂ 40 ਸਿੰਘਾਂ ਨੇ ਕਿਵੇਂ ਜਾਨਾਂ ਹੂਲ ਕੇ ਜੰਗ ਕੀਤਾ ਔਰ ਧੰਨ ਗੁਰੂ ਕਲਗੀਧਰ ਪਿਤਾ ਜੀ ਦੇ ਚਰਨਾਂ ਤੋਂ ਆਪਣੇ ਆਪੇ ਨੂੰ ਨਿਸ਼ਾਵਰ ਕਰਕੇ ਮੁਕਤੀਆਂ ਦੇ ਖਿਤਾਬ ਨੂੰ ਹਾਸਲ ਕੀਤਾ। ਇਹਨਾਂ 40 ਮੁਕਤੀਆਂ ਨੇ ਮੁਕਤਸਰ ਸਾਹਿਬ ਦੀ ਧਰਤੀ ਦੇ ਉੱਪਰ ਇਸ ਬੰਜਰ ਧਰਤੀ ਨੂੰ ਆਪਣੇ ਖੂਨ ਦੇ ਨਾਲ ਸਿੰਜ ਕੇ ਸਦਾ ਦੇ ਲਈ ਆਬਾਦ ਕਰਕੇ ਰੱਖ ਦਿੱਤਾ। ਆਓ ਅੱਜ ਇਹਨਾਂ 40 ਮੁਕਤੀਆਂ ਦੇ ਇਤਿਹਾਸ ਨੂੰ ਵਾਚਣ ਤੋਂ ਪਹਿਲਾਂ ਧੰਨ ਗੁਰੂ ਕਲਗੀਧਰ ਪਿਤਾ ਜੀ ਦੇ ਚਰਨਾਂ ਦੀ ਟੇਕ ਲਈਏ, ਅਰਦਾਸ ਕਰੀਏ ਮੇਰੇ ਦਾਤਾਰ ਪਾਤਸ਼ਾਹ ਆਪ ਵਿੱਚ ਵਰਤਿਆ ਜੇ, ਮਨ ਵਿਰਤੀਆਂ ਨੂੰ ਬਖਸ਼ਿਆ ਜੇ ਇਕਾਗਰਤਾ ਦੀ ਦਾਤ, ਆਪਣੇ ਘਰ ਦੇ ਸ਼ਹੀਦ ਸਿੰਘਾਂ ਦੇ ਵਿਚਾਰ ਆਪ ਹੀ ਸ਼ਰਧਾ ਭਾਵਨਾ ਔਰ ਗੁਰਮਤਿ ਆਸ਼ੇ ਅਨੁਸਾਰ ਕਰਵਾ ਲੈਣਾ। ਕਰੋ ਬਖਸ਼ਿਸ਼ ਸਾਧ ਸੰਗਤ, ਸਤਿਗੁਰ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਦੀ ਕਰੋ ਸਾਂਝ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨੰਦਪੁਰ ਦੀ ਧਰਤੀ ਦਾ ਅਖੀਰਲਾ ਜੰਗ, ਜਿਹਦੇ ਵਿੱਚ ਵਿਦਵਾਨ ਇਤਿਹਾਸਕਾਰ ਬੇਦਾਵਾ ਲਿਖਿਆ ਮੰਨਦੇ ਨੇ। ਹੁਣ ਇੱਥੇ ਮੈਂ ਇੱਕ ਸ਼ੁਰੂਆਤ ਕਰਨ ਤੋਂ ਪਹਿਲਾਂ ਜ਼ਰੂਰ ਬੇਨਤੀ ਕਰਾਂਗਾ, ਕਿਉਂਕਿ ਅਜੋਕਾ ਮਨੁੱਖ ਇੱਕ ਸਵਾਲ ਕਰੇਗਾ, ਇੱਕ ਪ੍ਰਸ਼ਨ ਉਠਾਏਗਾ, ਉਹ ਪੁੱਛੇਗਾ ਵੀ ਕੀ ਕਾਰਨ ਨੇ ਅਨੰਦਪੁਰ ਦੀ ਧਰਤੀ ਨੂੰ ਦਿੱਲੀ ਦੀਆਂ ਫੌਜਾਂ ਨੇ ਘੇਰਾ ਪਾਇਆ, ਅਨੰਦਪੁਰ ਦੀ ਧਰਤੀ ਨੂੰ ਲਾਹੌਰ ਦੇ ਸੂਬੇਦਾਰਾਂ ਨੇ ਆਣ ਘੇਰਿਆ, ਅਨੰਦਪੁਰ ਦੀ ਧਰਤੀ ਨੂੰ 22 ਧਾਰ ਦੇ ਪਹਾੜੀ ਰਾਜਿਆਂ ਨੇ ਘੇਰਾ ਪਾਇਆ, ਇਹਦਾ ਕੀ ਕਾਰਨ ਵਾਪਰਿਆ? ਮੇਰੀ ਬੇਨਤੀ ਨੂੰ ਸਮਝਿਆ ਜੇ, ਮੈਂ ਅਨੰਦਪੁਰ ਦੇ ਜੰਗ ਦਾ ਥੋੜ੍ਹਾ ਜਿਹਾ ਬੇਸ ਬਣਾਉਣਾ ਚਾਹੁੰਦਾ ਵਾਂ। ਵੇਖੋ ਸਿਆਣੇ ਕਹਿੰਦੇ ਨੇ ਇੱਕ ਹੈ ਹਨੇਰੀ ਅਤੇ ਗੁਰੂ ਕੇ ਸਿੱਖੋ ਦੂਸਰਾ ਹੈ ਹਨੇਰਾ। ਹੁਣ ਦੁਨੀਆ ਦੇ ਅੰਦਰ ਇਹ ਬਾਤ ਮਸ਼ਹੂਰ ਹੈ, ਦੁਨੀਆ ਦੇ ਅੰਦਰ ਇਹ ਬਾਤ ਜਗਜ਼ਾਹਰ ਹੈ, ਜਿਸ ਵੇਲੇ ਦੀਵਾ ਬਲੇਗਾ ਅਤੇ ਦੀਵਾ ਜਿਸ ਕਮਰੇ ਦੇ ਅੰਦਰ ਬਲਣਾ ਉੱਥੇ ਦੀਵੇ ਨੇ ਹਨੇਰੇ ਨੂੰ ਰਹਿਣ ਨਹੀਂ ਦੇਣਾ। ਕਹਿਣ ਤੋਂ ਮੇਰੇ ਮੁਰਾਦ ਦੇ ਚਾਨਣ ਦਾ ਅਤੇ ਹਨੇਰੇ ਦਾ ਆਪਸ ਦੇ ਅੰਦਰ ਵਿਰੋਧ ਹੈ। ਜਿਸ ਕਮਰੇ ਦੇ ਅੰਦਰ ਦੀਵਾ ਬਲੇਗਾ ਦੀਵੇ ਨੇ ਹਨੇਰੇ ਨੂੰ ਮਾਤ ਪਾ ਦੇਣੀ ਹੈ। ਅਤੇ ਵੇਖੋ ਜੇ ਦੁਨੀਆ ਦੇ ਅੰਦਰ ਹਨੇਰੇ ਨੂੰ ਦੀਵਾ ਮਾਤ ਪਾ ਰਿਹਾ ਅਤੇ ਹਨੇਰੀਆਂ ਕਈ ਵਾਰੀ ਉਹਦੀ ਬਲਦੀ ਲਾਟ ਨੂੰ ਮਾਤ ਪਾ ਕੇ ਰੱਖ ਦਿੰਦੀਆਂ ਨੇ। ਇਸੇ ਪ੍ਰਕਾਰ ਜਦੋਂ ਕਿਸੇ ਮਹਾਂਪੁਰਖ ਦਾ ਜੀਵਨ ਬਲ ਦੇ ਚਿਰਾਗ ਦੇ ਵਾਂਗੂ ਪ੍ਰਕਾਸ਼ਮਾਨ ਹੋ ਉੱਠਦਾ ਹੈ ਅਤੇ ਸੱਚ ਕਰਕੇ ਜਾਣਿਆ ਜੇ ਉਹ ਵੀ ਨਹੀਂ ਚਾਹੁੰਦਾ ਮੇਰੇ ਨੇੜੇ ਕਰਮ ਕਾਂਡਾਂ ਦਾ ਹਨੇਰਾ ਟੁਕੇ, ਮੇਰੇ ਨੇੜੇ ਭਰਮ ਜਾਲਾਂ ਦਾ ਹਨੇਰਾ ਟੁਕੇ, ਮੇਰੇ ਨੇੜੇ ਕਿਸੇ ਪ੍ਰਕਾਰ ਦਾ ਅਗਿਆਨਤਾ ਦਾ ਹਨੇਰਾ ਆਵੇ। ਅਤੇ ਜਦੋਂ ਇਹਨਾਂ ਹਨੇਰਿਆਂ ਦਾ ਵਿਰੋਧ ਕਰਦਾ ਹੈ ਅਤੇ ਦੁਨੀਆ ਦੀ ਹਕੂਮਤ ਝੱਖੜ ਬਣ ਕੇ ਉਹਦੇ ਉੱਪਰ ਆਣ ਕੇ ਝੁੱਲ ਪੈਂਦੀ ਹੈ, ਤੂੰ ਕੌਣ ਹੁੰਦਾ ਇਹਨਾਂ ਹਨੇਰਿਆਂ ਦਾ ਵਿਰੋਧ ਕਰਨ ਵਾਲਾ? ਉਹ ਇਹਨਾਂ ਹਨੇਰਿਆਂ ਦੀ ਆੜ ਦੇ ਅੰਦਰ ਅਸੀਂ ਅਜੇ ਪਤਾ ਨਹੀਂ ਕਿਹੜੇ ਕਿਹੜੇ ਕਰਮ ਕਰਨੇ ਨੇ। ਹਨੇਰੇ ਦਾ ਦੀਵੇ ਦਾ ਹਨੇਰੇ ਦੇ ਨਾਲ ਵਿਰੋਧ ਹੈ ਅਤੇ ਹਨੇਰੀਆਂ ਦਾ ਦੀਵੇ ਦੇ ਨਾਲ ਵਿਰੋਧ ਹੈ। ਬੜਾ ਸੁੰਦਰ ਮਹਿਮਾ ਪ੍ਰਕਾਸ਼ ਦੇ ਕਰਤਾ ਨੇ ਕਵੀ ਸਰੂਪਦਾਸ ਭੱਲਾ ਨੇ ਇੱਕ ਸ਼ਬਦ ਵਰਤਿਆ, ਉਹ ਕਹਿੰਦੇ ਨੇ ਕਦੀ ਉੱਲੂ ਵੱਲ ਤੱਕੋ, ਜਿਸ ਵੇਲੇ ਸੂਰਜ ਚੜ੍ਹਦਾ ਸੂਰਜ ਦੀ ਰੋਸ਼ਨੀ ਸਾਰੇ ਪਾਸੇ ਖਿਲਰੇਗੀ, ਇਹਦੀਆਂ ਕਿਰਨਾਂ ਦੇ ਖਿਲਰਨ ਦੀ ਦੇਰ ਹੈ, ਹਨੇਰਾ ਦੂਰ ਉੱਠ ਜਾਣਾ। ਲੋਕ ਬੜੇ ਜ਼ਿਆਦਾ ਪ੍ਰਸੰਨ ਨੇ, ਲੋਕ ਬੜੇ ਜ਼ਿਆਦਾ ਖੁਸ਼ ਨੇ ਵੀ ਵੇਖੋ ਚਾਨਣ ਆਇਆ, ਘਰ ਦੇ ਕਾਰਜ ਕਰਾਂਗੇ, ਚਾਨਣ ਆਇਆ ਸਾਨੂੰ ਅੱਖੀਂ ਦਿਸਣਾ ਸ਼ੁਰੂ ਹੋ ਗਿਆ। ਜਿੱਥੇ ਸਾਰੀ ਦੁਨੀਆ ਉਸ ਮਾਲਕ ਦੇ ਸ਼ੁਕਰਾਨੇ ਦੇ ਅੰਦਰ ਜੁੜ ਗਈ, ਜਿੱਥੇ ਸਾਰੀ ਖਲਕਤ ਉਹ ਸਾਈਂ ਦੇ ਸ਼ੁਕਰਾਨੇ ਦੇ ਅੰਦਰ ਜੁੱਪ ਪਈ, ਉੱਥੇ ਕਦੀ ਕੌਲਿਆਂ ਦੇ ਅੰਦਰ ਬੈਠੇ ਉੱਲੂ ਨੂੰ ਤੱਕੋ, ਉੱਲੂ ਮਾਲਕ ਦੇ ਇਹਨਾਂ ਰੰਗਾਂ ਨੂੰ ਵੇਖ ਵੇਖ ਕੇ ਹੈਰਾਨ ਹੋ ਰਿਹਾ, ਕਿਉਂਕਿ ਹਨੇਰੀ ਰਾਤ ਵਿੱਚ ਉਹਨੂੰ ਦਿਸਦਾ ਹੈ ਅਤੇ ਗੁਰੂ ਕੇ ਸਿੱਖੋ ਪ੍ਰਕਾਸ਼ ਦੇ ਅੰਦਰ ਉਹ ਅੰਨਾ ਹੋ ਕੇ ਬੈਠ ਜਾਂਦਾ ਹੈ। ਸੂਰਜ ਦੀ ਤਾਬ ਨੂੰ, ਪ੍ਰਕਾਸ਼ ਦੀ ਤਾਬ ਨੂੰ ਉਹਦੇ ਨੇਤਰ ਨਹੀਂ ਚੱਲ ਸਕਦੇ, ਇਸੇ ਪ੍ਰਕਾਰ ਸੱਚ ਦੀ ਤਾਬ ਨੂੰ ਜਿਨ੍ਹਾਂ ਦੇ ਨੇਤਰਾਂ ਨੇ ਨਾ ਚੱਲਿਆ ਉਹਨਾਂ ਨੇ ਮੇਰੇ ਧੰਨ ਗੁਰੂ ਕਲਗੀਧਰ ਪਿਤਾ ਜੀ ਦਾ ਵਿਰੋਧ ਕੀਤਾ। ਮੇਰੀ ਬੇਨਤੀ ਨੂੰ ਸਮਝਿਆ ਜੇ, ਮੈਂ ਜ਼ਿਕਰ ਕਰ ਰਿਹਾ ਵਾਂ ਅਨੰਦਪੁਰ ਦੀ ਧਰਤੀ ਨੂੰ ਕਿਉਂ ਘੇਰੇ ਪਏ, ਮੇਰੇ ਧੰਨ ਗੁਰੂ ਕਲਗੀਧਰ ਪਿਤਾ ਜੀ ਦਾ ਉਸ ਸਮੇਂ ਦੀ ਹਕੂਮਤ ਨੇ ਕਿਉਂ ਵਿਰੋਧ ਕੀਤਾ, ਚਾਰ ਚੁਫੇਰੇ ਅਨੰਦਪੁਰ ਦੀ ਧਰਤੀ ਨੂੰ ਕਿਉਂ ਘੇਰੇ ਪਏ ਨੇ ਅਤੇ ਧੰਨ ਗੁਰੂ ਕਲਗੀਧਰ ਪਿਤਾ ਜੀ ਨੇ ਤਲਵਾਰ ਹੱਥਾਂ ਦੇ ਅੰਦਰ ਕਿਉਂ ਉਠਾਈ। ਮੈਨੂੰ ਭਾਈ ਗੁਰਦਾਸ ਜੀ ਦਾ ਉਹ ਪ੍ਰਮਾਣ ਭਾਈ ਗੁਰਦਾਸ ਜੀ ਦੀ ਰਚਨਾ ਬਾਰ ਬਾਰ ਮੇਰੇ ਅੰਦਰ ਪਈ ਗੂੰਜਦੀ ਏ। ਭਾਈ ਸਾਹਿਬ ਭਾਈ ਗੁਰਦਾਸ ਜੀ ਫੁਰਮਾਨ ਕਰਦੇ ਨੇ, ਉਹ ਕਹਿੰਦੇ ਨੇ ਆਪਾਂ ਇਹਨਾਂ ਬਾਤਾਂ ਨੂੰ ਲੈ ਲੈਂਦੇ ਹਾਂ, ਦੁਨੀਆ ਦੇ ਅੰਦਰ ਕੁਝ ਕਾਰਜ ਐਸੇ ਨੇ ਜਿਹੜੇ ਨਰਮੀ ਦੇ ਨਾਲ ਨਿਪਟਾਏ ਜਾ ਸਕਦੇ ਨੇ, ਜਿਹੜੇ ਨਰਮੀ ਦੇ ਨਾਲ ਸੁਲਝਾਏ ਜਾ ਸਕਦੇ ਨੇ, ਪਰ ਕੁਝ ਕੰਮ ਦੁਨੀਆ ਦੇ ਅੰਦਰ ਐਸੇ ਨੇ ਜਿਨ੍ਹਾਂ ਦੇ ਅੰਦਰ ਨਰਮੀ ਨਹੀਂ, ਕੁਝ ਹੱਦ ਤੱਕ ਗੁਰੂ ਕੇ ਸਿੱਖੋ ਗਰਮੀ ਵੀ ਵਰਤਣੀ ਪੈਂਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਪ੍ਰਮਾਣ ਬਖਸ਼ਿਸ਼ ਕੀਤਾ, ਕਹਿੰਦੇ ਨੇ ਕਦੀ ਘੜੇ ਵੱਲ ਤੱਕੋ, ਘੜੇ ਦੇ ਗਲ ਦੇ ਵਿੱਚ ਲੱਜ ਮਾਰਦੇ ਨੇ, ਲੱਜ ਮਾਰਨ ਤੋਂ ਬਾਅਦ ਘੜੇ ਨੂੰ ਖੂਹ ਦੇ ਅੰਦਰ ਲਮਕਾਇਆ ਜਾਂਦਾ ਹੈ, ਪਾਣੀ ਦੀ ਸਤਾ ਦੇ ਉੱਪਰ ਘੜੇ ਨੂੰ ਲਿਜਾ ਕੇ ਉਹਦੇ ਵਿੱਚੋਂ ਕਹਿੰਦੇ ਪਾਣੀ ਭਰ ਕੇ ਉਸ ਤੋਂ ਬਾਅਦ ਰੱਸੇ ਨੂੰ ਖਿੱਚਣ ਦੇ ਨਾਲ ਪਾਣੀ ਪ੍ਰਾਪਤ ਹੋਵੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਬੜਾ ਸੁੰਦਰ ਪ੍ਰਮਾਣ ਦਿੰਦੇ ਨੇ, ਉਹ ਕਹਿੰਦੇ ਜਿੰਨੀ ਦੇਰ ਤੱਕ ਘੜੇ ਦੇ ਗਲ ਦੇ ਵਿੱਚ ਰੱਸਾ ਬੰਨ੍ਹ ਕੇ ਉਹਨੂੰ ਖੂਹ ਦੇ ਵਿੱਚ ਲਮਕਾ ਨਾ ਦਈਏ, ਗੁਰੂ ਕੇ ਸਿੱਖੋ ਕਦੀ ਉਹ ਪਾਣੀ ਲੈ ਕੇ ਬਾਹਰ ਨਹੀਂ ਆਉਂਦਾ। ਜੇ ਖੂਹ ਦੇ ਵਿੱਚੋਂ ਪਾਣੀ ਚਾਹੀਦਾ ਤਾਂ ਘੜੇ ਦੇ ਗਲ ਦੇ ਵਿੱਚ ਲੱਜ ਮਾਰ ਕੇ ਉਹਨੂੰ ਖੂਹ ਦੇ ਵਿੱਚ ਲਮਕਾਉਣਾ ਹੀ ਪਵੇਗਾ। ਦੂਸਰਾ ਪ੍ਰਮਾਣ ਭਾਈ ਸਾਹਿਬ ਜੀ ਨੇ ਦਿੱਤਾ, ਕਹਿੰਦੇ ਨੇ ਕਾਲੇ ਨਾਗ ਦੇ ਸੀਸ ਦੇ ਅੰਦਰ ਮਣੀ ਏ, ਜੇ ਕਾਲੇ ਨਾਗ ਦੇ ਸੀਸ ਦੇ ਅੰਦਰ ਮਣੀ ਹੈ ਤਾਂ ਉਹਦੇ ਮੁੱਖ ਦੇ ਅੰਦਰ ਇੰਨਾ ਕੁ ਜ਼ਹਿਰੀਲਾ ਡੰਗ ਏ, ਡੰਗ ਵੱਜਣ ਦੀ ਦੇਰੇ ਬੰਦੇ ਦੀ ਜਾਨ ਵੀ ਲੈ ਲਿਆ ਕਰਦਾ। ਉਹ ਕਹਿੰਦੇ ਨੇ ਜੇ ਸੱਪ ਦੇ ਕੋਲੋਂ ਮਣੀ ਨੂੰ ਪ੍ਰਾਪਤ ਕਰਨਾ ਤਾਂ ਹਾਸੇ ਖੇਡੇ ਦੇ ਨਾਲ ਮਣੀ ਨੇ ਪ੍ਰਾਪਤ ਨਹੀਂ ਹੋਣਾ, ਪ੍ਰੇਮ ਪੋਚੇ ਦੇ ਨਾਲ ਉਹਦੇ ਕੋਲੋਂ ਮਣੀ ਲਈ ਨਹੀਂ ਜਾ ਸਕਦੀ। ਜੇ ਸੱਪ ਦੇ ਕੋਲੋਂ ਮਣੀ ਲੈਣੀ ਹੈ ਅਤੇ ਕਹਿੰਦੇ ਨੇ ਹੱਥ ਵਿੱਚ ਡਾਂਗ ਪਕੜ ਕੇ ਮਾਰ ਕੇ ਜਿੰਨੀ ਦੇਰ ਤੱਕ ਧਰਤੀ 'ਤੇ ਲੰਮੀਆਂ ਨਹੀਂ ਪਾ ਦਿੰਦੇ ਉਨੀ ਦੇਰ ਤੱਕ ਕਦੀ ਉਹ ਕਿਸੇ ਨੂੰ ਮਣੀ ਨਹੀਂ ਜੇ ਦਿੰਦਾ। ਕਹਿਣ ਤੋਂ ਮੇਰੇ ਮੁਰਾਦ ਇਹ ਵੇ, ਕੁਝ ਕਾਰਜ ਦੁਨੀਆ ਦੇ ਅੰਦਰ ਐਸੇ ਨੇ ਜਿਹੜੇ ਨਰਮੀ ਨਾਲ ਨਹੀਂ, ਕੁਝ ਹੱਦ ਤੱਕ ਉਹਨਾਂ ਦੇ ਪਿੱਛੇ ਗਰਮੀ ਵੀ ਵਰਤਣੀ ਪੈਂਦੀ ਹੈ। ਤੀਸਰਾ ਪ੍ਰਮਾਣ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦਿੱਤਾ, ਉਹ ਕਹਿੰਦੇ ਨੇ ਕਦੀ ਤਕੀਆ ਜੇ ਹਰਨ ਵੱਲ, ਹਰਨ ਦੀ ਨਾਭੀ ਦੇ ਅੰਦਰ ਮਿਰਗ ਦੀ ਧੁਨੀ ਦੇ ਅੰਦਰ ਕਸਤੂਰੀ ਏ, ਉਸ ਕਸਤੂਰੀ ਦੇ ਅੰਦਰ ਖੁਸ਼ਬੋਈ ਹੈ ਅਤੇ ਜੇ ਉਹਦੇ ਕੋਲੋਂ ਕਸਤੂਰੀ ਚਾਹੀਦੀ ਏ, ਕਹਿਣ ਲੱਗੇ ਉਹਨੂੰ ਮਾਰ ਕੇ ਧਰਤੀ 'ਤੇ ਜਿੰਨੀ ਦੇਰ ਤੱਕ ਲੰਮੀਆਂ ਨਾ ਪਾ ਦਈਏ ਉਨੀ ਦੇਰ ਤੱਕ ਗੁਰੂ ਕੇ ਸਿੱਖੋ ਕਸਤੂਰੀ ਕਿਸੇ ਨੂੰ ਨਹੀਂ ਜੇ ਦਿੰਦਾ। ਚੌਥਾ ਪ੍ਰਮਾਣ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਖਸ਼ਿਸ਼ ਕੀਤਾ, ਉਹ ਕਹਿੰਦੇ ਕਦੀ ਤੱਕਿਆ ਜੇ ਤਿਲਾਂ ਦੇ ਵੱਲ, ਤਿਲਾਂ ਦੇ ਵਿੱਚੋਂ ਤੇਲ ਨਿਕਲਦਾ, ਵੱਖਰੀ ਗੱਲ ਤੇਲ ਬੜੀ ਪ੍ਰਕਾਰ ਦਾ, ਪਰ ਭਾਈ ਸਾਹਿਬ ਨੇ ਇੱਥੇ ਤਿਲਾਂ ਦੇ ਤੇਲ ਦੀ ਬਾਤ ਨੂੰ ਵਿਚਾਰਿਆ, ਭਾਈ ਸਾਹਿਬ ਨੇ ਇੱਥੇ ਤਿਲਾਂ ਦੇ ਤੇਲ ਦੀ ਗੱਲ ਕੀਤੀ। ਉਹ ਕਹਿੰਦੇ ਤਿਲ ਬੜੇ ਸੋਹਣੇ ਨੇ, ਜੇ ਤਿਲਾਂ ਦੇ ਕੋਲੋਂ ਤੇਲ ਚਾਹੀਦਾ ਅਤੇ ਕਹਿਣ ਲੱਗੇ ਉਹਨਾਂ ਨੂੰ ਪੀੜਨਾ ਪੈਣਾ, ਜਿੰਨੀ ਦੇਰ ਤੱਕ ਉਹਨਾਂ ਨੂੰ ਪੀੜ ਨਹੀਂ ਦਿੰਦਾ ਉਨੀ ਦੇਰ ਤੱਕ ਕਦੀ ਤਿਲਾਂ ਨੇ ਕਿਸੇ ਨੂੰ ਤੇਲ ਨਹੀਂ ਦਿੱਤਾ। ਪੰਜਵਾਂ ਪ੍ਰਮਾਣ ਭਾਈ ਸਾਹਿਬ ਜੀ ਨੇ ਬਖਸ਼ਿਸ਼ ਕੀਤਾ, ਉਹ ਕਹਿੰਦੇ ਨੇ ਜਿਹਨੂੰ ਆਪਾਂ ਨਲੇਰ ਕਹਿ ਦਿੰਦੇ ਹਾਂ, ਸੁੱਚਾ ਫਲ ਕਹਿ ਦਿੰਦੇ ਹਾਂ, ਸਿਰੀ ਫਲ ਕਹਿ ਦਿੰਦੇ ਹਾਂ, ਆਮ ਭਾਸ਼ਾ ਦੇ ਅੰਦਰ ਨਾਰੀਅਲ ਸ਼ਬਦ ਵਰਤਾਂਗੇ। ਉਹ ਕਹਿੰਦੇ ਨੇ ਕਦੀ ਤੁਸੀਂ ਤੱਕੋ, ਜੇ ਨਾਰੀਅਲ ਦੇ ਕੋਲੋਂ ਗਰੀ ਲੈਣੀ ਹੈ ਤਾਂ ਜਿੰਨੀ ਦੇਰ ਤੱਕ ਉਹਦਾ ਮੂੰਹ ਨਹੀਂ ਭੰਨ ਦਿੰਦੇ ਉਨੀ ਦੇਰ ਤੱਕ ਗਰੀ ਨਹੀਂ ਦਿੰਦਾ, ਗਰੀ ਮੂੰਹ ਭੰਨ ਕੇ ਹੀ ਉਹਨਾਂ ਦੇ ਕੋਲੋਂ ਲਈ ਦੀਏ। ਭਾਈ ਸਾਹਿਬ ਜੀ ਨੇ ਬੜੇ ਸੁੰਦਰ ਪ੍ਰਮਾਣ ਬਖਸ਼ਿਸ਼ ਕੀਤੇ, ਉਹ ਕਹਿੰਦੇ ਨੇ ਕੁਝ ਕਾਰਜ ਦੁਨੀਆ ਦੇ ਅੰਦਰ ਐਸੇ ਨੇ, ਨਰਮੀ ਦੀ ਥਾਂ ਉਹਨਾਂ ਦੇ ਅੰਦਰ ਗਰਮੀ ਵਰਤਣੀ ਪਏਗੀ। ਅਤੇ ਵੇਖੋ ਭਾਈ ਸਾਹਿਬ ਜੀ ਨੇ ਜਿਹੜਾ ਪ੍ਰਮਾਣ ਦਿੱਤਾ, ਉਹ ਕਹਿੰਦੇ ਜਿਉਂ ਕਰ ਖੂਹ ਨਿਕਲੈ ਗਲ ਬੱਧੇ ਪਾਣੀ, ਜਿਉਂ ਮਨ ਕਾਲੇ ਸੱਪ ਸਿਰ ਹੱਸ ਦੇ ਨਾ ਜਾਣੀ, ਜਾਣ ਕਥੂਰੀ ਮਿਰਗ ਤਨ ਮਰ ਮੁੱਕੈ ਆਣੀ, ਤੇਲ ਤਿਲੋਂ ਕਿਉਂ ਨਿਕਲੈ ਵਿਣ ਪੀੜੇ ਕਹਾਣੀ, ਜਿਉਂ ਮੂੰਹ ਭੰਨੇ ਗਰੀ ਦੇ ਨਲੀਏਰ ਨਿਸ਼ਾਨੀ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਬੇਮੁੱਖ ਲੋਹਾ ਸਾਧੀਆ ਵਗਦੀ ਵਾਦਾਣੀ, ਬੇਮੁੱਖ ਬੰਦਾ ਲੋਹੇ ਦੀ ਤਰ੍ਹਾਂ ਹੈ, ਮਨਮੁੱਖ ਬੰਦਾ ਲੋਹੇ ਦੀ ਤਰ੍ਹਾਂ ਹੈ, ਰੱਬ ਦੇ ਘਰ ਤੋਂ ਟੁੱਟਿਆ ਬੰਦਾ ਚਿੱਬੇ ਲੋਹੇ ਦੀ ਤਰ੍ਹਾਂ ਹੈ। ਅਤੇ ਭਾਈ ਸਾਹਿਬ ਕਹਿੰਦੇ ਚਿੱਬੇ ਲੋਹੇ ਦਾ ਇੱਕੋ ਇੱਕ ਇਲਾਜ ਹੈ, ਵਦਾਨਾਂ ਦੀਆਂ ਸੱਟਾਂ ਮਾਰ ਮਾਰ ਕੇ ਚਿੱਬੇ ਲੋਹੇ ਨੂੰ ਸਿੱਧੀਆਂ ਕਰੀਦਾ। ਉਹ ਗੁਰੂ ਕੇ ਸਿੱਖੋ ਇਸੇ ਪ੍ਰਕਾਰ ਜਦੋਂ ਕੋਈ ਇਨਸਾਨ ਆਪਣੇ ਆਚਰਣ ਤੋਂ ਡੇਕੇ, ਆਪਣੇ ਜੀਵਨ ਤੋਂ ਡੇਕੇ, ਆਪਣੀ ਵੇਸ਼ ਭੂਸ਼ਾ ਵਿਗਾੜ ਕੇ ਬੈਠ ਜਾਂਦਾ ਹੈ ਤਾਂ ਚਿੱਬੇ ਲੋਹੇ ਦੀ ਤਰ੍ਹਾਂ ਉੱਥੇ ਵਦਾਨਾਂ ਦੀਆਂ ਸੱਟਾਂ ਦੇਣੀਆਂ ਹੀ ਪੈਣਗੀਆਂ। ਭਾਈ ਸਾਹਿਬ ਕਹਿੰਦੇ ਨੇ ਇਸੇ ਪ੍ਰਕਾਰ ਦੇ ਨਾਲ ਬੇਮੁੱਖ ਬੰਦੇ ਦਾ ਇੱਕੋ ਇੱਕ ਇਲਾਜ ਏ, ਅਤੇ ਮੇਰੀ ਬੇਨਤੀ ਨੂੰ ਸਮਝਿਆ ਜੇ, ਜੇ ਧੰਨ ਗੁਰੂ ਕਲਗੀਧਰ ਪਿਤਾ ਜੀ ਨੇ ਹੱਥਾਂ ਦੇ ਅੰਦਰ ਤਲਵਾਰ ਪਕੜੀ, ਜੇ ਮੇਰੇ ਸਤਿਗੁਰੂ ਜੀ ਨੇ ਜੰਗ ਕੀਤੇ ਅਤੇ ਇਹ ਜਿਹੜੇ ਲੋਕ ਚਿੱਬੇ ਲੋਹੇ ਦੀ ਤਰ੍ਹਾਂ ਬਣ ਚੁੱਕੇ ਨੇ, ਇਹਨਾਂ ਨੂੰ ਸੱਟਾਂ ਮਾਰ ਮਾਰ ਕੇ ਮੇਰੇ ਮਾਲਕ ਨੇ ਸਿੱਧੀਆਂ ਕਰਕੇ ਰੱਖ ਦਿੱਤਾ। ਹੁਣ ਆਪਾਂ ਲੋਕ ਹਥਿਆਰ ਦੇ ਅਰਥ ਗਲਤ ਕਰਕੇ ਬੈਠ ਜਾਵਾਂਗੇ ਜੀ। ਹੱਥਾਂ ਦੇ ਅੰਦਰ ਹਥਿਆਰ ਪਕੜਨ ਵਾਲਾ ਕਦੀ ਸ਼ਾਂਤੀ ਦਾ ਪੁਜ਼ਾਰੀ ਨਹੀਂ ਹੋ ਸਕਦਾ, ਹੱਥਾਂ ਦੇ ਅੰਦਰ ਹਥਿਆਰ ਪਕੜਨ ਵਾਲਾ ਕਦੀ ਦੁਨੀਆ ਦੇ ਅੰਦਰ ਅਮਨ ਮੰਗੇਗਾ ਨਾ। ਮੈਂ ਕਹਿੰਦਾ ਵਾ ਗੁਰੂ ਕੇ ਸਿੱਖੋ ਆਪਾਂ ਸਿਆਣੇ ਬੈਠੇ ਹਾਂ ਅਤੇ ਮੇਰੀ ਬੇਨਤੀ ਨੂੰ ਸਮਝਿਆ ਜੇ। ਕਿਸੇ ਵਿਦਵਾਨ ਨੇ ਬੜੇ ਸੁੰਦਰ ਜਿਹੇ ਸ਼ਬਦ ਵਰਤੇ ਨੇ, ਉਹ ਕਹਿੰਦੇ ਨੇ ਇੱਕ ਚਾਕੂ ਹੈ ਕਿਸੇ ਚੋਰ ਦੇ ਹੱਥਾਂ ਦੇ ਅੰਦਰ, ਦੂਸਰਾ ਚਾਕੂ ਹੈ ਕਿਸੇ ਡਾਕਟਰ ਦੇ ਹੱਥਾਂ ਦੇ ਅੰਦਰ, ਹੁਣ ਚਾਕੂ ਇੱਕੋ ਕਾਰਖਾਨੇ ਤੋਂ ਬਣੇ ਨੇ, ਇੱਕੋ ਫੈਕਟਰੀ ਤੋਂ ਬਣੇ ਨੇ, ਇੱਕੋ ਜਿਹਾ ਉਹਨਾਂ ਨੂੰ ਲੋਹਾ ਲੱਗਾ ਹੈ, ਇੱਕੋ ਜਿਹੀਆਂ ਉਹਨਾਂ ਦੀਆਂ ਸ਼ਕਲਾਂ ਨੇ। ਪਰ ਜੇ ਇਹੋ ਚਾਕੂ ਕਿਸੇ ਚੋਰ ਦੇ ਹੱਥਾਂ ਦੇ ਅੰਦਰ ਆ ਜਾਂਦਾ ਹੈ ਤਾਂ ਚੋਰ ਇਸੇ ਦੇ ਨਾਲ ਕਿਸੇ ਦੇ ਪੇਟ ਨੂੰ ਪਾੜੇਗਾ, ਕਿਸੇ ਦੀ ਜਿੰਦ ਨੂੰ ਕੱਢੇਗਾ, ਉਹਦੇ ਕੋਲ ਮਾਲ ਅਸਬਾਬ ਲੈ ਕੇ ਇਹਨੇ ਆਪਣੇ ਘਰਾਂ ਨੂੰ ਦੌੜ ਜਾਣਾ। ਅਤੇ ਇਹੋ ਚਾਕੂ ਕਿਸੇ ਡਾਕਟਰ ਦੇ ਹੱਥਾਂ ਦੇ ਅੰਦਰ ਹੋਵੇ, ਪਰਉਪਕਾਰੀ ਦੇ ਹੱਥਾਂ ਦੇ ਅੰਦਰ ਹੋਵੇ, ਉਹ ਵੀ ਕਿਸੇ ਦੇ ਪੇਟ ਨੂੰ ਪਾੜੇਗਾ, ਪਰ ਪੇਟ ਨੂੰ ਪਾੜਨ 'ਤੇ ਉਹਦੇ ਅੰਦਰੋਂ ਕੱਢੇਗਾ ਗਦੂਦ, ਉਹਦੇ ਅੰਦਰੋਂ ਕੱਢੇਗਾ ਪੱਥਰੀਆਂ, ਅਤੇ ਉਹਦੀ ਜਿੰਦ ਨੂੰ ਬਚਾ ਦੇਣਾ। ਹੁਣ ਵੇਖੋ, ਚਾਕੂ ਤਾਂ ਦੋਵਾਂ ਦੇ ਹੱਥਾਂ ਦੇ ਅੰਦਰ ਨੇ, ਹਥਿਆਰ ਦੋਵਾਂ ਹੱਥਾਂ ਦੇ ਅੰਦਰ ਨੇ, ਪਰ ਗੁਰੂ ਕੇ ਸਿੱਖੋ, ਹਥਿਆਰ ਪਕੜਨ ਦੇ ਨਾਲ ਕੋਈ ਪਾਪੀ ਨਹੀਂ ਬਣ ਜਾਂਦਾ। ਬਸ ਇਸ ਬਾਤ ਨੂੰ ਵਿਚਾਰਨਾ ਪਏਗਾ ਵੀ ਜਿਹਦੇ ਹੱਥਾਂ ਦੇ ਅੰਦਰ ਹਥਿਆਰ, ਉਸ ਬੰਦੇ ਦੀ ਸੋਚ ਕਿਹੜੀ ਕੋਈ ਜਗ੍ਹਾ ਦੇ ਉੱਪਰ ਖੜੀ ਹੈ। ਇਸੇ ਤਲਵਾਰ ਦੇ ਨਾਲ ਕਿਸੇ ਦੀ ਪੱਤ ਨੂੰ ਲੁੱਟਿਆ ਵੀ ਜਾ ਸਕਦਾ ਹੈ, ਇਸੇ ਤਲਵਾਰ ਦੇ ਨਾਲ ਕਿਸੇ ਦੀ ਪੱਤ ਬਚਾਈ ਵੀ ਜਾ ਸਕਦੀ ਹੈ, ਇਸੇ ਤਲਵਾਰ ਦੇ ਨਾਲ ਕਿਸੇ ਦੀ ਜਿੰਦ ਦੀ ਰਖਵਾਲੀ ਵੀ ਕੀਤੀ ਜਾ ਸਕਦੀ ਹੈ, ਅਤੇ ਇਸੇ 3 ਫੁੱਟੀ ਤਲਵਾਰ ਦੇ ਨਾਲ ਕਿਸੇ ਦੀ ਜਾਨ ਵੀ ਕੱਢੀ ਜਾ ਸਕਦੀ ਹੈ। ਮੇਰੇ ਧੰਨ ਗੁਰੂ ਕਲਗੀਧਰ ਪਿਤਾ ਜੀ ਦੇ ਹੱਥਾਂ ਦੀ ਤਲਵਾਰ ਜ਼ੁਲਮ ਦੇ ਅੱਗੇ ਇੱਕ ਢਾਲ ਬਣ ਖੜੀ, ਅਤੇ ਸਤਿਗੁਰੂ ਜੀ ਕਹਿੰਦੇ ਨੇ ਮੈਂ ਤੁਹਾਡੀ ਤਲਵਾਰ ਗਰੀਬ ਲੋਕਾਂ ਦੇ ਉੱਪਰ, ਇਹਨਾਂ ਮਜ਼ਲੂਮਾਂ ਦੇ ਉੱਪਰ ਚੱਲਣ ਨਹੀਂ ਦੇਣੀ, ਮੈਂ ਤੁਹਾਡੀ ਤਲਵਾਰ ਦੇ ਵਿੱਚ ਰੁਕਾਵਟ ਬਣਾਂਗਾ। ਅਤੇ ਉਸ ਸਮੇਂ ਦੀ ਹਕੂਮਤ ਨੇ ਕਿਹਾ ਜਿਹੜਾ ਸਾਡੇ ਕਾਰਜ ਦੇ ਅੰਦਰ ਰੁਕਾਵਟ ਬਣੇਗਾ ਅਸੀਂ ਪਹਿਲਾਂ ਹੀ ਉਸ ਨੂੰ ਪਕੜ ਲੈਣਾ। ਸਮੇਂ ਦੀ ਹਕੂਮਤ ਨੇ ਅਨੰਦਪੁਰ ਦੀ ਧਰਤੀ ਨੂੰ ਘੇਰਾ ਪਵਾ ਦਿੱਤਾ। ਇੱਧਰੋਂ 22 ਧਾਰ ਦੇ ਪਹਾੜੀ ਰਾਜੇ ਉਹ ਗੁਰੂ ਕੇ ਸਿੱਖੋ, ਦੂਸਰੇ ਪਾਸਿਓਂ ਲਾਹੌਰ ਦੀਆਂ ਫੌਜਾਂ, ਬਾਦਸ਼ਾਹ ਔਰੰਗਜ਼ੇਬ ਨੇ 2 ਮੁੱਖ ਸੂਬੇਦਾਰ ਮੁਕਰਰ ਕੀਤੇ, ਸੂਬੇਦਾਰ ਲਾਹੌਰ ਜ਼ਬਰਦਸਤ ਖਾਂ, ਸੂਬੇਦਾਰ ਸਰਹੰਦ ਵਜ਼ੀਰ ਖਾਂ। ਇਹਨਾਂ ਦੇ ਨਾਲ ਲਾਹੌਰ ਦੀਆਂ ਫੌਜਾਂ, ਸਰਹੰਦ ਦੀਆਂ ਫੌਜਾਂ, 22 ਧਾਰ ਦੇ ਪਹਾੜੀ ਰਾਜੇ, ਦਿੱਲੀ ਦੀ ਧਰਤੀ ਦੀਆਂ ਫੌਜਾਂ, ਤਕਰੀਬਨ 10 ਲੱਖ ਦੇ ਟਿੱਡੀ ਦਲ ਨੇ ਅਨੰਦਪੁਰ ਦੀ ਧਰਤੀ ਨੂੰ ਆਣ ਘੇਰਾ ਪਾਇਆ। ਅਤੇ ਅਨੰਦਪੁਰ ਦੀ ਧਰਤੀ ਦੇ ਉੱਤੇ 10,000 ਦੇ ਕਰੀਬ ਸਿੰਘ ਸਨ, ਜਿਹੜੇ ਸ਼ੇਰ ਦੀ ਧੁਨੀ ਦੇ ਅੰਦਰ ਭਬਕਦੇ, ਬਾਣੀ ਅਤੇ ਬਾਣੇ ਦੇ ਧਾਰਨੀ, ਜਿਨ੍ਹਾਂ ਦੀਆਂ ਰਗਾਂ ਦੇ ਅੰਦਰ ਪ੍ਰੇਮ ਪਿਆ ਦੌੜਦਾ ਹੈ, ਅਤੇ ਇਹ ਅਨੰਦਪੁਰ ਦੇ ਕਿਲ੍ਹੇ ਦੇ ਅੰਦਰ ਨੇ। ਕਹਿੰਦੇ ਨੇ ਜੇਠ ਦੇ ਮਹੀਨੇ ਦੇ ਪਹਿਲੇ ਦਿਨਾਂ ਦੇ ਅੰਦਰ ਘੋਰ ਸੰਗਰਾਮ ਮੱਚ ਉੱਠਿਆ। ਵੇਖੋ ਅੱਜ ਆਪਾਂ ਪੂਰਾ ਬੇਸ ਬਣਾ ਕੇ ਚੱਲਣਾ ਵੀ ਬਿਦਾਵਾ ਕਿੱਥੇ ਲਿਖਿਆ ਗਿਆ, ਕਿੰਨਾਂ ਹਾਲਤਾਂ ਦੇ ਅੰਦਰ ਲਿਖਿਆ ਗਿਆ, ਅਤੇ ਕਿਹੜੀ ਜਗ੍ਹਾ ਦੇ ਉੱਪਰ ਆ ਕੇ ਇਹਨਾਂ ਬਦਾਵਿਆਂ ਨੂੰ ਮੇਰੇ ਸਤਿਗੁਰੂ ਨੇ ਲੀਰੋ ਲੀਰ ਕਰਕੇ ਉਹਨਾਂ ਦਰਾੜਾਂ ਨੂੰ ਮੇਟ ਕੇ ਅਤੇ ਗੁਰੂ ਕੇ ਸਿੱਖਾਂ ਨੂੰ ਛਾਤੀ ਨਾਲ ਲਾ ਕੇ ਗੁਰਮੁਖੋ ਮੁਕਤੀਆਂ ਦੇ ਖਿਤਾਬ ਦਿੱਤੇ। ਅੱਜ ਉਸ ਆਪਾਂ ਇਤਿਹਾਸ ਨੂੰ ਬਚਣਾ। ਕਹਿੰਦੇ ਨੇ ਚਾਰ ਚੁਫੇਰੇ ਘੇਰਾ ਪੈ ਚੁੱਕਾ ਹੈ, ਅੰਦਰ ਦੇ ਗੁਰੂ ਕੇ ਸਿੱਖ ਕਿੰਨੀ ਕੁ ਦੇਰ ਤੱਕ ਜ਼ੁਲਮ ਦੇ ਨਾਲ ਟਾਕਰਾ ਕਰਦੇ। ਜੇਠ ਮਹੀਨੇ ਦੇ ਪਹਿਲੇ ਦਿਨਾਂ ਦੇ ਅੰਦਰ ਘੋਰ ਸੰਗਰਾਮ ਮੱਚ ਗਿਆ, ਅਤੇ ਕਹਿੰਦੇ ਨੇ ਸਿੰਘ ਲੜਦੇ ਸਨ ਕਿਲਿਆਂ ਦੀ ਆੜ ਦੇ ਵਿੱਚੋਂ, ਸਿੰਘ ਲੜਦੇ ਸਨ ਮੋਰਚੇ ਬਣਾ ਕੇ, ਦੁਸ਼ਮਣ ਰੜੇ ਮੈਦਾਨ ਦੇ ਅੰਦਰ, ਦੁਸ਼ਮਣ ਦੀਆਂ ਫੌਜਾਂ ਦਾ ਨੁਕਸਾਨ ਹੋ ਗਿਆ ਪਰ ਖਾਲਸੇ ਦਾ ਨੁਕਸਾਨ ਨਹੀਂ, ਕਿਉਂਕਿ ਮੋਰਚਿਆਂ ਦੇ ਅੰਦਰ ਸਿੰਘਾਂ ਦੇ ਉੱਪਰ ਹਮਲਾ ਨਹੀਂ ਹੋ ਸਕਦਾ, ਕਿਲਿਆਂ ਦੀ ਆੜ ਦੇ ਅੰਦਰ ਗੋਲੀਆਂ ਅਤੇ ਬਾਰੂਦ ਕੋਈ ਬਹੁਤੀ ਮਾਰ ਨਹੀਂ ਕਰ ਸਕਦੇ। ਅਤੇ ਪਹਿਲੇ ਦਿਨ ਵਜ਼ੀਰ ਖਾਂ, ਜਿਹੜਾ ਸ਼੍ਰੋਮਣੀ ਜਥੇਦਾਰ ਬਣਾਇਆ ਗਿਆ, ਇਹਨੇ ਚਾਰ ਚੁਫੇਰੇ ਫਿਰ ਕੇ ਇੱਕ ਤਕੜਾਈ ਕੀਤੀ। ਕਹਿਣ ਲੱਗੇ ਇਹ ਵਿਉਂਤਬੰਦੀ ਨੂੰ ਬਦਲੋ, ਵਿਉਂਤਬੰਦੀ ਮੇਰੇ ਵਾਲੀ ਵਰਤੋ, ਵੀ ਘੇਰਾ ਦੂਰ ਕੱਤ ਲਵੋ, ਅੰਦਰ ਰੋਟੀ ਪਾਣੀ ਜਾਵੇ ਨਾ, ਅੰਦਰ ਪਾਣੀ ਜਾਵੇ ਨਾ, ਜੇ ਸਤਿਗੁਰੂ ਗੋਲੀਆਂ ਦੇ ਨਾਲ ਨਹੀਂ ਨਿਕਲੇ, ਜੇ ਧੰਨ ਗੁਰੂ ਕਲਗੀਧਰ ਪਿਤਾ ਕਿਸੇ ਪ੍ਰਕਾਰ ਸਾਡੀਆਂ ਫੌਜਾਂ ਨੂੰ ਵੇਖ ਕੇ ਨਹੀਂ ਨਿਕਲੇ, ਅੱਜ ਭੁੱਖ ਅਤੇ ਪਿਆਸ ਸਤਿਗੁਰੂ ਨੂੰ ਕਿਲ੍ਹੇ ਦੇ ਵਿੱਚੋਂ ਬਾਹਰ ਕੱਢੇਗੀ। ਇਹਨਾਂ ਨੇ ਕਹਿੰਦੇ ਨੇ ਪਾਣੀ ਦਾ ਆਉਣ ਵਾਲਾ ਨਾਲਾ ਜਿਹੜਾ ਅਨੰਦਪੁਰ ਦੀ ਧਰਤੀ ਨੂੰ ਆ ਰਿਹਾ, ਚੰਗੀ ਤਰ੍ਹਾਂ ਪੱਥਰ ਲਾ ਕੇ ਉਹ ਵੀ ਬੰਦ ਕਰ ਦਿੱਤਾ ਗਿਆ। ਹੁਣ ਅੰਦਰ ਪਾਣੀ ਆ ਨਹੀਂ ਰਿਹਾ, ਅੰਦਰ ਰੋਟੀ ਆ ਨਹੀਂ ਰਹੀ। ਮੈਂ ਕਹਿੰਦਾ ਰੋਟੀ ਤੋਂ ਬਿਨਾਂ ਬੰਦੇ ਦੇ 5-7 ਦਿਨ ਬਸ਼ਰ ਹੋ ਸਕਦੇ ਨੇ, ਗੁਰੂ ਕੇ ਸਿੱਖੋ ਪਾਣੀ ਤੋਂ ਬਿਨਾਂ 1 ਦਿਨ ਵੀ ਗੁਜ਼ਾਰਾ ਕਰਨਾ ਬੜਾ ਜ਼ਿਆਦਾ ਮੁਸ਼ਕਲ ਹੈ। ਜਿੰਨੀ ਵੀ ਦੁਨੀਆ ਦੇ ਅੰਦਰ ਬਨਸਪਤੀ ਪਾਣੀ ਦੇ ਸਿਰ ਦੇ ਉੱਪਰ ਮੌਲਦੀ ਹੈ, ਜਿੰਨੀ ਦੁਨੀਆ ਦੇ ਅੰਦਰ ਜੀਵ ਨੇ ਇਸੇ ਜਲ ਦੇ ਆਸਰੇ ਪਏ ਜੀਂਦੇ ਨੇ, ਸਤਿਗੁਰੂ ਅਤੇ ਗੁਰਬਾਣੀ ਦੇ ਅੰਦਰ ਸ਼ਬਦ ਵਰਤਦੇ ਨੇ, ਕਹਿਣ ਲੱਗੇ ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ। ਪਾਣੀ ਨੂੰ ਪਹਿਲਾ ਜੀ ਆਖਿਆ ਗਿਆ, ਜਿਹਦੇ ਤੋਂ ਸਾਰੀ ਲੋਕਾਈ ਜਿੰਨੀ ਪ੍ਰਕਾਰ ਦੀ ਬਨਸਪਤੀ ਹੈ ਅਤੇ ਇਹਨੂੰ ਹਰਿਆਲੀ ਪਈ ਮਿਲਦੀ ਹੈ। ਅੱਜ ਪਾਣੀ ਦੇ ਨਾਲੇ ਬੰਦ ਨੇ, ਰੋਟੀ ਦਾ ਅੰਦਰ ਪ੍ਰਬੰਧ ਕੋਈ ਨਹੀਂ, ਚਾਰ ਚੁਫੇਰੇ ਫੌਜਾਂ ਦਾ 10 ਲੱਖ ਦਾ ਘੇਰਾ ਹੈ। ਅੱਧੀ ਰਾਤ ਨੂੰ ਗੁਰੂ ਕੇ ਸਿੰਘ ਬਾਹਰ ਨਿਕਲਦੇ ਨੇ, ਦੁਸ਼ਮਣ ਦੀਆਂ ਫੌਜਾਂ ਦੇ ਉੱਪਰ ਜਾ ਝਪਟਦੇ, ਜੋ ਵੀ ਉਹਨਾਂ ਦੇ ਡੇਰੇ ਦੇ ਵਿੱਚੋਂ ਲੱਭਦਾ ਲਿਆ ਕੇ ਚੁਰਾ ਕੇ। ਕਹਿੰਦੇ ਨੇ ਕੁਝ ਦੀਆਂ ਜਾਨਾਂ ਚਲੀਆਂ ਜਾਂਦੀਆਂ, ਕੁਝ ਇਸੇ ਵਿਉਂਤਬੰਦੀ ਦੇ ਅੰਦਰ ਮਾਰੇ ਜਾਂਦੇ, ਅਤੇ ਧੰਨ ਗੁਰੂ ਕਲਗੀਧਰ ਪਿਤਾ ਜੀ ਦੇ ਚਰਨਾਂ ਦੇ ਅੰਦਰ ਆ ਟਿਕਦੇ। ਅੱਜ ਘੇਰਾ ਦੂਰ ਪਾਇਆ ਗਿਆ। ਉਸ ਘੇਰੇ ਦੇ ਅੰਦਰ ਅਗਲੇ ਸਿਪਾਹੀਆਂ ਦੀ ਤਬਦੀਲੀ ਕੀਤੀ ਗਈ, 20 ਸੂਹੀਏ ਰੱਖੇ ਗਏ ਭੇਤ ਲੈਣ ਵਾਸਤੇ, ਰੋਟੀ ਅਤੇ ਪਾਣੀ ਦੇ ਪ੍ਰਬੰਧ ਦੂਰ ਕਰ ਦਿੱਤੇ ਗਏ। ਮੋਰਚਿਆਂ ਤੋਂ ਰੋਟੀ ਬੜੀ ਜ਼ਿਆਦਾ ਦੂਰ ਏ। ਇਹ ਵੀ ਸਕੀਮ ਬਹੁਤੇ ਦਿਨ ਕਾਰਗਰ ਨਾ ਸਿੱਧ ਹੋ ਸਕੀ। ਮੈਂ ਕਹਿੰਦਾ ਵਾਂ, ਅੰਦਰ ਸਰੀਰ ਪਾਣੀ ਤੋਂ ਬਿਨਾਂ, ਰੋਟੀ ਤੋਂ ਬਿਨਾਂ ਗੁਰੂ ਕੇ ਸਿੱਖੋ ਪਿੰਜਰ ਬਣ ਚੁੱਕੇ ਨੇ। ਅਤੇ ਇੱਥੇ ਗਿਆਨੀ ਜਸਵੰਤ ਸਿੰਘ ਨੇਕੀ ਨੇ ਬੜਾ ਸੁੰਦਰ ਸ਼ਬਦ ਵਰਤਿਆ। ਉਹ ਕਹਿੰਦੇ, ਮੇਰੇ ਗੁਰੂ ਕੇ ਸਿੱਖ ਕਮਜ਼ੋਰ ਤੇ ਸਨ ਪਰ ਕਠੋਰ ਨਹੀਂ ਸਨ। ਅੱਜ ਬਚਨ ਕੀਤਾ ਮੇਰੇ ਸਤਿਗੁਰੂ, ਵੇਖੋ ਦੁਸ਼ਮਣ ਦੇ ਬਾਹਰੋਂ ਇੱਕੋ ਆਵਾਜ਼ ਪਈ ਆਉਂਦੀ ਏ, ਤੁਸੀਂ ਅਨੰਦਪੁਰ ਨੂੰ ਛੱਡ ਕੇ ਚਲੇ ਜਾਵੋ ਅਤੇ ਤੁਹਾਨੂੰ ਬਿਲਕੁਲ ਕੁਝ ਨਹੀਂ ਆਖਾਂਗੇ। ਸਤਿਗੁਰੂ ਸ਼ਾਂਤ ਨੇ, ਮਹਾਰਾਜ ਨੇ ਇੱਕੋ ਗੱਲ ਇਹਨਾਂ ਸਿੱਖਾਂ ਨੂੰ ਸਮਝਾਈ। ਕਹਿਣ ਲੱਗੇ, ਮੇਰੀ ਬੇਨਤੀ ਨੂੰ ਸਮਝਿਆ ਜੇ, ਜਿਹੜੇ ਲੋਕ ਇਸ ਪ੍ਰਕਾਰ ਦੇ ਦਾਅਵੇ ਪਏ ਕਰਦੇ ਨੇ, ਜਿਹੜੇ ਲੋਕ ਬਾਰ ਬਾਰ ਇੱਕੋ ਗੱਲ ਨੂੰ ਉੱਚੀ ਉੱਚੀ ਨਾਅਰੇ ਲਾ ਕੇ ਪਏ ਸਮਝਾਉਂਦੇ ਨੇ ਵੀ ਜੇ ਤੁਸੀਂ ਅਨੰਦਪੁਰ ਦੀ ਧਰਤੀ ਨੂੰ ਵਿਹਲਿਆਂ ਕਰ ਦਿਓ, ਅਸੀਂ ਕੁਝ ਨਹੀਂ ਕਹਾਂਗੇ, ਮੈਨੂੰ ਇਹਨਾਂ ਲੋਕਾਂ 'ਤੇ ਭਰੋਸਾ ਕੋਈ ਨਹੀਂ। ਕਹਿੰਦੇ ਨੇ, ਅਗਲਾ ਦਿਨ ਚੜ੍ਹਿਆ, ਅੱਜ ਵਜ਼ੀਰ ਖਾਂ ਕਹਿ ਰਿਹਾ, 6 ਮਹੀਨੇ ਦੇ ਘੇਰੇ ਦੇ ਅੰਦਰ ਜੇ ਅੰਦਰ ਸਿੱਖਾਂ ਦੇ ਸਰੀਰ ਪਿੰਜਰ ਬਣ ਚੁੱਕੇ ਨੇ, ਅਤੇ ਗੁਰਮੁਖੋ ਇੱਧਰੋਂ ਵੀ ਵਜ਼ੀਰ ਖਾਂ ਦੀਆਂ ਫੌਜਾਂ ਦਾ ਲੱਕ ਟੁੱਟ ਗਿਆ। ਕਿਉਂਕਿ 6 ਮਹੀਨੇ ਦੇ ਘੇਰੇ ਦੇ ਅੰਦਰ 10 ਲੱਖ ਦੀਆਂ ਫੌਜਾਂ ਦਾ 3 ਟਾਈਮ ਦਾ ਰੋਟੀ ਅਤੇ ਪਾਣੀ ਦਾ ਪ੍ਰਬੰਧ ਕਰਨਾ, ਅਤੇ ਉੱਧਰੋਂ ਔਰੰਗਜ਼ੇਬ ਦੀਆਂ ਨਿੱਤ ਦੀਆਂ ਚਿੱਠੀਆਂ ਪਈਆਂ ਆਉਂਦੀਆਂ ਨੇ ਵੀ ਮੈਂ ਸਾਰੀਆਂ ਫੌਜਾਂ ਦਾ ਇਕੱਠ ਜੋੜ ਮਾਰਿਆ, ਉਹ ਤੁਹਾਡੇ ਕੋਲ ਇੱਕ ਫਕੀਰ ਨਹੀਂ ਪਕੜਿਆ ਗਿਆ, ਇੱਕ ਧੰਨ ਗੁਰੂ ਗੋਬਿੰਦ ਸਿੰਘ ਨਹੀਂ ਪਕੜੇ ਗਏ, ਮੈਂ ਦਿੱਲੀ ਦੀਆਂ ਫੌਜਾਂ, ਮੈਂ ਲਾਹੌਰ ਦੀਆਂ ਫੌਜਾਂ, 22 ਧਾਰ ਦੇ ਪਹਾੜੀ ਰਾਜੇ, ਸਰਹੰਦ ਦੀਆਂ ਫੌਜਾਂ ਦਾ ਇਕੱਠ ਜੋੜ ਮਾਰਿਆ, ਅਤੇ ਤੁਹਾਡੇ ਕੋਲੋਂ ਕਿਲੇ ਦੇ ਵਿੱਚੋਂ ਫਕੀਰ ਨਾ ਕੱਢਿਆ ਗਿਆ। ਇੱਧਰੋਂ ਸਿੱਖ ਵੀ ਪਿੰਜਰ ਨੇ, ਉੱਧਰੋਂ ਦੁਸ਼ਮਣ ਦੀਆਂ ਫੌਜਾਂ ਦਾ ਲੱਕ ਟੁੱਟ ਗਿਆ। ਅਗਲੇ ਦਿਨ ਇਹਨਾਂ ਨੇ ਇੱਕ ਯੁਗਤੀ ਵਰਤੀ। ਜੰਗ ਦੀਆਂ 4 ਨੀਤੀਆਂ ਮੰਨੀਆਂ ਗਈਆਂ ਨੇ, 4 ਨੀਤੀਆਂ ਦੇ ਵਿੱਚੋਂ ਇਹ ਯੁਗਤੀ ਵਰਤੀ ਗਈ। ਕਹਿੰਦੇ ਨੇ, ਜੇ ਸਤਿਗੁਰੂ ਕਿਸੇ ਵੀ ਤਰੀਕੇ ਨਹੀਂ ਨਾ ਨਿਕਲਦੇ ਅਤੇ ਇਹਨਾਂ ਨੂੰ ਆਪਾਂ ਧੋਖੇ ਦੇ ਨਾਲ ਬਾਹਰ ਕੱਢ ਲੈਂਦੇ ਹਾਂ। ਹੁਣ ਧੋਖਾ ਕਿਸ ਪ੍ਰਕਾਰ ਦਾ ਕੀਤਾ ਗਿਆ? ਅਗਲੇ ਦਿਨ ਇੱਕ ਸੈਦ, ਇੱਕ ਪੰਡਿਤ, ਸੈਦ ਦੇ ਹੱਥਾਂ ਦੇ ਅੰਦਰ ਕੁਰਾਨ ਹੈ, ਪੰਡਿਤ ਦੇ ਹੱਥਾਂ ਦੇ ਅੰਦਰ ਆਟੇ ਦੀ ਗਊ ਏ, ਇਹ ਅਨੰਦਪੁਰ ਦੀ ਧਰਤੀ ਦੇ ਉੱਪਰ ਦਾਖਲ ਹੋਏ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਦਿਆਂ ਸਾਰ ਇਹਨਾਂ ਲੋਕਾਂ ਨੇ ਗੱਲ ਕਹੀ। ਕਹਿਣ ਲੱਗੇ, ਮਹਾਰਾਜ, ਸੈਦ ਨੂੰ ਜਿੰਨੇ ਵੀ ਮੁਸਲਮਾਨ ਨੇ ਇਹਨਾਂ ਨੂੰ ਕੁਰਾਨ ਦੀ ਕਸਮ ਹੈ ਅਤੇ ਹਿੰਦੂ ਜਰਨੈਲਾਂ ਨੂੰ ਗਊ ਦੀ ਕਸਮ ਹੈ, ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ, ਪਰ ਇੱਕ ਵਾਰੀ ਅਨੰਦਪੁਰ ਦੇ ਕਿਲੇ ਨੂੰ ਵਿਹਲਿਆਂ ਕਰ ਦਿਓ। ਕਹਿੰਦੇ ਨੇ, ਜਦੋਂ ਇਹ ਸ਼ਬਦ ਵਰਤਿਆ, ਨਾਲ ਦੀ ਨਾਲ ਪੰਡਿਤ ਜੀ ਨੇ ਗੱਲ ਕਹੀ, ਮਹਾਰਾਜ, ਨਿੱਤ ਲੋਕਾਂ ਦਾ ਇਨਸਾਨੀ ਲਹੂ ਡੁੱਲਣਾ ਇੱਕ ਫਕੀਰ ਨੂੰ ਸ਼ੋਭਾ ਨਹੀਂ ਦਿੰਦਾ, ਆਪ ਕਰੋ ਕਿਰਪਾ। ਹੁਣ ਸ਼ਾਹੀ ਇੱਜ਼ਤ ਦੇ ਉੱਪਰ ਇੱਕ ਸਵਾਲ ਖੜ੍ਹਾ ਹੋ ਗਿਆ ਬਈ, ਇੰਨੀ ਵੱਡੀਆਂ ਫੌਜਾਂ, ਏਡੇ ਵੱਡੇ ਬਾਦਸ਼ਾਹ, ਦਿੱਲੀ ਦੀ ਹਕੂਮਤ ਉੱਥੋਂ ਹੁਕਮਨਾਮੇ ਜਾਰੀ ਨੇ ਅਤੇ ਕਿਲੇ ਦੇ ਵਿੱਚੋਂ ਫਕੀਰ ਨਹੀਂ ਕੱਢਿਆ ਜਾ ਰਿਹਾ, ਤੁਸੀਂ ਇੱਕ ਵਾਰੀ ਕਿਲੇ ਦੇ ਵਿੱਚੋਂ ਬਾਹਰ ਚਲੇ ਜਾਵੋ ਅਤੇ ਮਹਾਰਾਜ, ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ। ਕਹਿੰਦੇ ਨੇ, ਸਤਿਗੁਰੂ ਜੀ ਸ਼ਾਂਤ ਨੇ, ਅੱਜ ਕੁਰਾਨ ਲੈ ਕੇ ਆਉਣ ਵਾਲਾ ਸੈਦ ਵੀ ਟੁਰ ਗਿਆ, ਹੱਥਾਂ ਦੇ ਅੰਦਰ ਗਊ ਲਿਆਉਣ ਵਾਲਾ ਪੰਡਿਤ ਵੀ ਟੁਰ ਗਿਆ, ਅਤੇ ਬਾਅਦ ਵਿੱਚ ਨਿਟਾਲ ਹੋਏ ਸਿੱਖਾਂ ਨੇ ਇੱਕ ਗੱਲ ਕਹੀ, ਮਹਾਰਾਜ, ਜੇ ਦੁਸ਼ਮਣ ਨੀਵਾਂ ਹੋ ਕੇ, ਜੇ ਦੁਸ਼ਮਣ ਨੀਵੀਆਂ ਪਾ ਕੇ ਆਪਣੇ ਘਰ ਦੇ ਵਿੱਚ ਚੱਲ ਕੇ ਆਇਆ, ਅਤੇ ਆਪਾਂ ਨੂੰ ਬੇਨਤੀ ਪ੍ਰਵਾਨ ਕਰ ਲੈਣੀ ਚਾਹੀਦੀ ਹੈ, ਇਸ ਭੁੱਖਮਾਰੀ ਦੇ ਵਿੱਚੋਂ ਆਪਾਂ ਤੁਰ ਜਾਂਦੇ ਹਾਂ। ਇਹਨਾਂ ਕੋਈ ਸ਼ਬਦ ਕਹਿਣ ਦੀ ਦੇਰ ਏ, ਮੇਰੇ ਸਤਿਗੁਰੂ ਬੜੇ ਨੀਤੀਵਾਨ ਨੇ, ਉਹ ਗੁਰੂ ਕੇ ਸਿੱਖੋ, ਏਡੀ ਛੋਟੀ ਉਮਰ ਦੇ ਅੰਦਰ, 41-42 ਸਾਲ ਦੀ ਉਮਰ ਦੇ ਅੰਦਰ, ਜਿਹੜਾ ਗੁਰੂ 14 ਜੰਗਾਂ ਲੜਦਾ ਹੈ, 14 ਜੰਗਾਂ ਦੇ ਅੰਦਰੋਂ ਜਿੱਤ ਹੈ, ਜੇ ਸਤਿਗੁਰੂ ਕੌਮ ਦੀ ਸਾਜਨਾ ਕਰਦੇ ਨੇ, ਖਾਲਸੇ ਨੂੰ ਸਾਜਦੇ ਨੇ, ਤਾਂ ਵੀ ਮੇਰੇ ਸਤਿਗੁਰੂ ਨੇ ਕਮਾਲ ਕਰਕੇ ਰੱਖ ਦਿੱਤੀ, ਜੇ ਗ੍ਰੰਥ ਦੀ ਰਚਨਾ ਕਰਦੇ ਨੇ, ਤਾਂ ਵੀ ਮੇਰੇ ਸਤਿਗੁਰੂ ਨੇ ਆਨੰਦ ਲਿਆ ਦਿੱਤਾ। ਮੈਂ ਕਹਿੰਦਾ, ਜਿਸ ਜੇ ਕਲਮ ਪਕੜੀ ਅਤੇ ਤਾਂ ਵੀ ਮੇਰੇ ਸਤਿਗੁਰੂ ਦਾ ਜਵਾਬ ਕੋਈ ਨਹੀਂ, ਜੇ ਇਨਸਾਨ ਦੀ ਘਾੜਤ ਨੂੰ ਘੜਿਆ ਤਾਂ ਵੀ ਮੇਰੇ ਕਲਗੀਧਰ ਪਿਤਾ ਜੀ ਦਾ ਜਵਾਬ ਕੋਈ ਨਹੀਂ, ਜੇ 14 ਜੰਗਾਂ ਲੜੀਆਂ, 14 ਜੰਗਾਂ ਦੇ ਅੰਦਰ ਫਤਿਹ ਹੈ, ਮੇਰੇ ਗੁਰੂ ਵਰਗਾ ਨੀਤੀਵਾਨ ਵੀ ਕੋਈ ਨਹੀਂ। ਹੁਣ ਧੰਨ ਗੁਰੂ ਕਲਗੀਧਰ ਸੱਚੇ ਪਿਤਾ ਜੀ ਇਹਨਾਂ ਦੀਆਂ ਨੀਤੀਆਂ ਨੂੰ ਜਾਣਦੇ ਨੇ। ਮਹਾਰਾਜ ਨੇ ਫਿਰ ਉੱਥੇ ਇੱਕ ਗੱਲ ਕਹੀ, ਕਹਿੰਦੇ ਨੇ, ਜਿਨ੍ਹਾਂ ਲੋਕਾਂ 'ਤੇ ਤੁਸੀਂ ਭਰੋਸਾ ਕਰਕੇ ਬੈਠੇ ਹੋ ਵੀ ਨੀਵੇਂ ਹੋ ਕੇ ਚੱਲ ਕੇ ਅੱਜ ਆਪਣੇ ਘਰ ਦੇ ਵਿੱਚ ਆਏ ਨੇ, ਕੀ ਆਪਾਂ ਨੂੰ ਇਹ ਬਖਸ਼ ਦੇਣਗੇ? ਮਹਾਰਾਜ ਨੀਤੀ ਨੂੰ ਜਾਣਦੇ ਨੇ। ਗੁਰੂ ਕੇ ਸਿੱਖੋ, ਬਿੱਲੀ, ਸ਼ਿਕਾਰੀ ਅਤੇ ਦੁਸ਼ਮਣ ਤਿੰਨੇ ਹਮੇਸ਼ਾ ਨੀਵੇਂ ਹੋ ਕੇ ਚਪਟ ਮਾਰਦੇ ਨੇ। ਕਦੀ ਬਿੱਲੀ ਵੱਲ ਤੱਕਿਆ ਜੇ? ਆਪਣੇ ਸ਼ਿਕਾਰ ਨੂੰ ਪਕੜਨ ਤੋਂ ਪਹਿਲਾਂ ਬਿਲਕੁਲ ਸ਼ਹਿ ਮਾਰ ਕੇ ਬੈਠੇਗੀ, ਇਹਨੇ ਸ਼ਾਂਤ ਹੋ ਕੇ ਬੈਠ ਜਾਣਾ, ਮਾਨੋ ਸਵਾਸ ਵੀ ਨਹੀਂ ਪਏ ਚੱਲਦੇ। ਅਤੇ ਜਦੋਂ ਇਹਦਾ ਸ਼ਿਕਾਰ ਇਹਦੇ ਸਾਹਮਣੇ ਆਉਂਦਾ, ਬਿੱਲੀ ਇੱਕਦਮ ਝਪਟ ਕੇ ਪੰਜਿਆਂ ਦੀ ਦਪੋਚ ਦੇ ਅੰਦਰ ਦੂਜਾ ਸਾਹ ਨਹੀਂ ਲੈਣ ਦਿੰਦੀ, ਉਹਦੀ ਜਿੰਦ ਕੱਢ ਕੇ ਰੱਖ ਦਿੰਦੀ ਹੈ। ਜੇ ਸ਼ਿਕਾਰ ਦੇ ਉੱਪਰ ਝਪਟਣਾ ਤਾਂ ਬਿੱਲੀ ਹਮੇਸ਼ਾ ਸ਼ਹਿ ਮਾਰ ਕੇ ਬੈਠ ਜਾਂਦੀ ਏ, ਅਤੇ ਜੇ ਸ਼ਿਕਾਰੀ ਨੇ ਸ਼ਿਕਾਰ ਨੂੰ ਮਾਰਨਾ ਉਹ ਵੀ ਪਹਿਲਾਂ ਨੀਵਾਂ ਹੋ ਕੇ ਬੈਠੇਗਾ, ਆਪਣੀ ਧੌਣ ਨੀਵੀਂ ਕਰੇਗਾ। ਤਾਂ ਹੀ ਤਾਂ ਮੇਰੇ ਸਤਿਗੁਰੂ ਨੇ ਗੁਰਬਾਣੀ ਦੇ ਅੰਦਰ ਪ੍ਰਮਾਣ ਦਿੱਤਾ, ਕਹਿਣ ਲੱਗੇ ਜੇ ਤੂੰ ਸਮਝੇ ਨਾ ਵੀ ਨੀਵੀਂ ਗਰਦਨ ਕਰਕੇ ਮੈਂ ਮੱਥਾ ਟੇਕਿਆ ਮੈਂ ਰੱਬ ਨੂੰ ਪਾ ਲਾਂਗਾ। ਕਹਿਣ ਲੱਗੇ ਨਹੀਂ, ਇਸ ਘਰ ਦੇ ਵਿੱਚ ਗਰਦਨਾਂ ਨੀਵੀਆਂ ਨਹੀਂ, ਇਸ ਘਰ ਦੇ ਵਿੱਚ ਤਾਂ ਮਨ ਨੀਵੇਂ ਦੀਆਂ ਖੇਡਾਂ ਨੇ। ਉਹ ਗੁਰੂ ਕੇ ਸਿੱਖਾਂ, ਮੇਰਾ ਗਰਦਨ ਝੁਕਾਉਣ ਦੇ ਨਾਲ ਰੱਬ ਨਹੀਂ, ਇੱਥੇ ਮਨ ਨੂੰ ਜਿਸ ਦਿਨ ਝੁਕਾ ਲਿਆ ਅਰਦਾਸ ਦੇ ਵਿੱਚ ਨਿੱਤ ਕਹਿੰਦੇ ਮੇਰੇ ਮਾਲਕਾ ਸਿੱਖਾਂ ਦਾ ਮਨ ਨੀਵਾਂ, ਮਨ ਨੂੰ ਨੀਵਾਂ ਕਰੀ ਤਾਂ ਹੁਣ ਆਪਣੇ ਆਪ ਹੀ ਨੀਵੀਂ ਹੋ ਜਾਇਆ ਕਰਦੀ ਏ। ਸ਼ਿਕਾਰੀ ਵੱਲ ਕਦੀ ਤੱਕੋ, ਸ਼ਿਕਾਰ ਨੂੰ ਮਾਰਨ ਤੋਂ ਪਹਿਲਾਂ ਨੀਵਾਂ ਹੋਵੇਗਾ, ਉਹਦੀ ਗਰਦਨ ਝੁਕੇਗੀ ਅਤੇ ਚੁੱਕ ਕੇ ਆਪਣੇ ਸ਼ਿਕਾਰ ਦੀ ਜਿੰਦ ਕੱਢ ਕੇ ਰੱਖ ਦਿੰਦਾ। ਮੈਂ ਕਹਿੰਦਾ ਬਿੱਲੀ ਨੇ ਝਪਟਣਾ ਨੀਵੀਂ ਹੋ ਕੇ, ਸ਼ਿਕਾਰੀ ਨੇ ਸ਼ਿਕਾਰ ਮਾਰਨਾ ਨੀਵੀਂ ਹੋ ਕੇ। ਬਿੱਲੀ ਸ਼ਿਕਾਰੀ ਅਤੇ ਦੁਸ਼ਮਣ ਤਿੰਨੇ ਹਮੇਸ਼ਾ ਨੀਵੀਂ ਹੋ ਕੇ ਵਾਰ ਕਰਦੇ ਨੇ। ਮਹਾਰਾਜ ਕਹਿੰਦੇ ਮੈਨੂੰ ਇਹਨਾਂ ਲੋਕਾਂ 'ਤੇ ਬਿਲਕੁਲ ਭਰੋਸਾ ਕੋਈ ਨਹੀਂ, ਜਿਹੜੇ ਆਪਣੇ ਧਾਰਮਿਕ ਚਿੰਨ੍ਹਾਂ ਨੂੰ, ਜਿਹੜੇ ਆਪਣੇ ਧਾਰਮਿਕ ਗ੍ਰੰਥਾਂ ਨੂੰ ਹੱਥਾਂ ਦੇ ਅੰਦਰ ਖਿਡੌਣਿਆਂ ਦੇ ਵਾਂਗੂ ਵਰਤਣਾ ਸ਼ੁਰੂ ਕਰ ਦੇਣ, ਮੇਰਾ ਉਹਨਾਂ ਲੋਕਾਂ 'ਤੇ ਅਕੀਦਾ ਬਿਲਕੁਲ ਨਹੀਂ। ਅੱਜ ਸਿੱਖ ਸ਼ਾਂਤ ਨੇ ਪਰ ਭੁੱਖ ਨੇ, ਪਿਆਸ ਨੇ, ਇੱਧਰੋਂ ਜਾਨਵਰ ਵੀ ਅਨੰਦਪੁਰ ਦੀ ਧਰਤੀ ਦੇ ਮਾਰੇ ਗਏ। ਅਤੇ ਇੱਥੇ ਮੈਂ ਬੇਨਤੀ ਕਰਦਿਆਂ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜਾ ਸੁੰਦਰ ਜ਼ਿਕਰ ਕੀਤਾ, ਉਹ ਕਹਿੰਦੇ ਮੇਰੇ ਧੰਨ ਗੁਰੂ ਕਲਗੀਧਰ ਪਿਤਾ ਜੀ ਦਾ ਨੀਲਾ, ਜਿਹਨੂੰ ਆਪਾਂ ਨੀਲਾ ਘੋੜਾ ਕਹਿ ਦਿੰਦੇ, ਜਿਹਦਾ ਨਾਮ ਸੀ ਦਲ ਬਿਡਾਰ, ਸਤਿਗੁਰੂ ਜੀ ਦਾ ਹਾਥੀ ਰਾਜਾ ਰਤਨ ਰਾਏ ਵੱਲੋਂ ਭੇਟਾ ਕੀਤਾ ਹੋਇਆ, ਜਿਹਦਾ ਨਾਮ ਹੈ ਪ੍ਰਸਾਦੀ ਹਾਥੀ। ਇਹਨਾਂ ਦਿਨਾਂ ਦੇ ਅੰਦਰ ਪ੍ਰਸਾਦੀ ਹਾਥੀ, ਇਹਨਾਂ ਦਿਨਾਂ ਦੇ ਅੰਦਰ ਸਤਿਗੁਰੂ ਦਾ ਨੀਲਾ ਦਲ ਬਿਡਾਰ, ਦੋਵੇਂ ਤੜਫ ਤੜਫ ਕੇ ਪ੍ਰਾਣ ਤਿਆਗ ਗਏ। ਹੁਣ ਜਾਨਵਰ ਮਾਰੇ ਜਾ ਚੁੱਕੇ ਨੇ, ਮਨੁੱਖਾਂ ਦੀ ਵਾਰੀ ਹੈ। ਅਤੇ ਕਹਿੰਦੇ ਨੇ ਕੁਝ ਕੁ ਜਾਨਾਂ ਭੁੱਖਮਾਰੀ ਦੇ ਅੰਦਰ ਚਲੀਆਂ ਗਈਆਂ, ਕੁਝ ਬਿਮਾਰੀ ਦੀ ਹਾਲਤ ਦੇ ਅੰਦਰ ਚਲੇ ਗਏ, ਕੁਝ ਪਾਣੀ ਦੀ ਪਿਆਸ ਤੋਂ ਸਰੀਰ ਤਿਆਗ ਦਿੱਤਾ। ਅੱਜ ਹੱਥ ਜੋੜ ਕੇ ਬੇਨਤੀ ਕੀਤੀ, ਮੇਰੇ ਧੰਨ ਗੁਰੂ ਕਲਗੀ ਵਾਲੇ, ਜੇ ਆਪ ਬਖਸ਼ਿਸ਼ ਦੇ ਘਰ ਦੇ ਵਿੱਚ ਆਵੋ, ਜੇ ਕਿਰਪਾ ਦੇ ਘਰ ਦੇ ਵਿੱਚ ਆਵੋ, ਤਾਂ ਆਪਾਂ ਅਨੰਦਪੁਰ ਨੂੰ ਛੱਡ ਕੇ ਤੁਰ ਜਾਂਦੇ ਹਾਂ। ਮਹਾਰਾਜ ਕਹਿੰਦੇ ਨੇ ਵੇਖੋ, ਮੈਂ ਤੁਹਾਨੂੰ ਇੱਕ ਨਮੂਨਾ ਵਿਖਾ ਦਿੰਦਾ ਵਾਂ, ਮੇਰਾ ਮਨ ਭਰੋਸਾ ਨਹੀਂ ਫੜਦਾ, ਇਸ ਨਮੂਨੇ ਨੂੰ ਵੇਖ ਕੇ ਹੋ ਸਕਦਾ ਤੁਹਾਡਾ ਮਨ ਭਰੋਸਾ ਪਕੜ ਜਾਵੇ। ਉੱਥੇ ਸਤਿਗੁਰੂ ਜੀ ਨੇ ਇੱਕ ਯੁਕਤੀ ਨੂੰ ਵਰਤਿਆ, ਅਤੇ ਉੱਥੇ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਨੇ ਬੜੀ ਸੁੰਦਰ ਜੀ ਗੱਲ ਲਿਖੀ। ਸਤਿਗੁਰ ਕਹਿਆ ਤੁਮ ਲੇਹੋ ਪਤਿਆਏ, ਮਾੜ ਮੋਟ ਕਿਸ ਚੀਜ਼ ਧਰਵਾਏ। ਮਹਾਰਾਜ ਕਹਿੰਦੇ ਤੁਸੀਂ ਪਤਿਆ ਲਵੋ, ਪਰ ਮਾੜੀ ਮੋਟੀ ਜੀ ਕੋਈ ਚੀਜ਼ਾਂ ਧਰ ਕੇ ਪੁੱਛਿਆ ਗਿਆ ਵੀ ਕੀ ਕਰੀਏ। ਮਹਾਰਾਜ ਨੇ ਅਨੰਦਪੁਰ ਦੀ ਧਰਤੀ ਤੋਂ ਇੱਕ ਆਵਾਜ਼ਾ ਦਿੱਤਾ, ਉਸ ਆਵਾਜ਼ੇ ਦੇ ਅੰਦਰ ਗੱਲ ਕਹੀ, ਕਹਿਣ ਲੱਗੇ ਅਸੀਂ ਕਿਲੇ ਨੂੰ ਛੱਡਣ ਦੇ ਲਈ ਤਿਆਰ ਹਾਂ, ਤੁਹਾਡੀਆਂ ਨਿੱਤ ਦੀਆਂ ਯੁਕਤੀਆਂ ਕਾਰਗਰ ਸਿੱਧ ਹੋ ਗਈਆਂ, ਅਨੰਦਪੁਰ ਦੀ ਧਰਤੀ ਨੂੰ ਛੱਡ ਜਾਣਾ। ਪਰ ਮਹਾਰਾਜ ਕਹਿੰਦੇ ਪਹਿਲਾਂ ਗੁਰੂ ਕਾ ਖਜ਼ਾਨਾ ਜਾਵੇਗਾ, ਪਹਿਲਾਂ ਗੁਰੂ ਦੀਆਂ ਕੀਮਤੀ ਵਸਤਾਂ ਜਾਣਗੀਆਂ, ਅਤੇ ਉਸ ਤੋਂ ਬਾਅਦ ਵਿੱਚ ਸਾਰੇ ਜਿੰਨੇ ਵੀ ਸਿੱਖ ਨੇ, ਜਿੰਨੇ ਸਿਪਾਹੀ ਨੇ ਛੱਡ ਕੇ ਤੁਰ ਜਾਣਗੇ, ਅਤੇ ਸਾਨੂੰ ਕੁਝ ਖੱਚਰਾਂ ਦੀ ਲੋੜ ਏ। ਦੁਸ਼ਮਣ ਦੇ ਚਿਹਰੇ ਦੇ ਉੱਪਰ ਮੁਸਕਰਾਹਟ ਆ ਗਈ, ਬੜੇ ਦਿਨਾਂ ਦੇ ਬਾਅਦ ਚਿਹਰੇ ਦੇ ਉੱਪਰ ਹਰਿਆਵਲੀ ਆਈ, ਚਿਹਰਾ ਖਿੜ ਗਿਆ। ਅਤੇ ਸਤਿਗੁਰੂ ਜੀ ਦੇ ਬਚਨਾਂ ਦੇ ਮੁਤਾਬਕ ਇਹਨਾਂ ਨੇ ਖੱਚਰਾਂ ਭੇਜੀਆਂ, ਇਹਨਾਂ ਨੇ ਖੱਚਰਾਂ ਦੇ ਉੱਪਰ ਥੈਲੇ ਲੱਧ ਦਿੱਤੇ, ਅਨੰਦਪੁਰ ਦੀ ਧਰਤੀ ਦੇ ਅੰਦਰ ਇਹ ਖੱਚਰਾਂ ਪੁੱਜ ਗਈਆਂ। ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕਰਕੇ ਇਹਨਾਂ ਥੈਲਿਆਂ ਦੇ ਅੰਦਰ ਟੁੱਟੇ ਛਿੱਤਰ, ਟੁੱਟੀਆਂ ਜੁੱਤੀਆਂ, ਟੁੱਟੀਆਂ ਕਾਠੀਆਂ, ਔਰ ਜਿਤਨਾ ਵੀ ਕੂੜ ਕਬਾੜ ਇਹਨਾਂ ਦੇ ਅੰਦਰ ਭਰਵਾ ਦਿੱਤਾ, ਅਤੇ ਇਹਨਾਂ ਦੇ ਉੱਪਰ ਪਾ ਦਿੱਤੇ ਕੀਮਤੀ ਦੁਸ਼ਾਲੇ, ਕੀਮਤੀ ਰੁਮਾਲੇ, ਕੀਮਤੀ ਚੀਜ਼ਾਂ ਇਹਨਾਂ ਦੇ ਉੱਪਰ ਪਾ ਦਿੱਤੀਆਂ ਗਈਆਂ। ਅਤੇ ਮਹਾਰਾਜ ਨੇ ਉਸੇ ਵੇਲੇ ਇੱਕ ਆਵਾਜ਼ਾ ਦਿੱਤਾ, ਗੁਰੂ ਕਾ ਖਜ਼ਾਨਾ ਅੱਗੇ ਜਾਵੇਗਾ, ਗੁਰੂ ਕੇ ਸਿੱਖ ਗੁਰੂ ਕਾ ਪਰਿਵਾਰ ਪਿੱਛੇ ਪਿੱਛੇ ਤੁਰ ਜਾਣਾ। ਇੰਨੀ ਕੁ ਗੱਲ ਕਹਿਣ ਦੀ ਦੇਰ ਏ। ਕਹਿੰਦੇ ਨੇ ਜਦੋਂ ਮਹਾਰਾਜ ਨੇ ਇਹਨਾਂ ਬਚਨਾਂ ਨੂੰ ਕਿਹਾ ਵੀ ਗੁਰੂ ਕਾ ਖਜ਼ਾਨਾ ਜਾ ਰਿਹਾ ਹੈ, ਅਤੇ ਉੱਥੇ ਵੇਖੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ, ਸਤਿਗੁਰੂ ਕਹਿੰਦੇ ਲੋਭੀ ਕਾ ਵਿਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੇ ਤੂੰ ਹੈ ਜਿੱਥੇ ਹੱਥ ਨਾ ਪਾਏ। ਲੋਭੀ ਬੰਦੇ ਦਾ ਭਰੋਸਾ ਨਾ ਕਰਿਆ ਜੇ, ਕੋਈ ਪਤਾ ਨਹੀਂ ਇਹਨੇ ਕਿਹੜੀ ਜਗ੍ਹਾ ਅਤੇ ਕਿੱਥੇ ਇਹਨੇ ਬੰਦੇ ਨੂੰ ਵੱਢ ਖਾਣਾ। ਇੰਨੀ ਕੁ ਗੱਲ ਕਹਿਣ ਦੀ ਦੇਰ ਏ ਕਿ ਗੁਰੂ ਕਾ ਖਜ਼ਾਨਾ ਜਾ ਰਿਹਾ। ਲਾਲਚੀ ਬੰਦਿਆਂ ਦੇ ਮਨ ਲਲਚਾ ਗਏ, ਇਹਨਾਂ ਨੇ ਉਹ ਸਾਰੀਆਂ ਚੀਜ਼ਾਂ ਦੇ ਉੱਪਰ ਹੱਲਾ ਬੋਲਿਆ। ਸੋਚਿਆ ਤਾਂ ਸੀ ਖਜ਼ਾਨਾ ਹੋਵੇਗਾ, ਸੋਚਿਆ ਸੀ ਕੀਮਤੀ ਮੋਹਰਾਂ ਹੋਣਗੀਆਂ, ਪਰ ਇਹਨਾਂ ਦੇ ਹੱਥਾਂ ਦੇ ਅੰਦਰ ਲੱਗੇ ਟੁੱਟੇ ਛਿੱਤਰ, ਇਹਨਾਂ ਦੇ ਹੱਥਾਂ ਦੇ ਅੰਦਰ ਲੱਗੀਆਂ ਟੁੱਟੀਆਂ ਕਾਚੀਆਂ ਅਤੇ ਕੂੜ ਕਬਾੜ। ਅਤੇ ਉੱਥੇ ਰਤਨ ਸਿੰਘ ਭੰਗੂ ਨੇ ਜਿਹੜੇ ਸ਼ਬਦ ਵਰਤੇ, ਉਹ ਕਹਿੰਦੇ ਛਲੀਅਨ ਕੋ ਕਰ ਛਲ ਦਿਖਰਾਇਆ, ਛਿੱਤਰ ਪੁਰਾਨਣ ਪਰ ਧਰਮ ਗਵਾਇਆ। ਜਿਹੜੇ ਲੋਕ ਧਰਮ ਦੀਆਂ ਕਸਮਾਂ ਖਾਂਦੇ ਸਨ, ਜਿਹੜੇ ਲੋਕ ਉਸ ਵੇਲੇ ਕੁਰਾਨ ਦੀ ਕਸਮ ਖਾ ਕੇ, ਗਊ ਦੀ ਕਸਮ ਖਾ ਕੇ ਕਹਿੰਦੇ ਸਨ ਆਖਾਂਗੇ ਕੁਝ ਨਾ, ਅੱਜ ਉਹਨਾਂ ਲੋਕਾਂ ਦੀਆਂ ਧਰਮਾਂ, ਉਹਨਾਂ ਲੋਕਾਂ ਦੀਆਂ ਕਸਮਾਂ ਟੁੱਟੇ ਛਿੱਤਰਾਂ ਅਤੇ ਟੁੱਟੀਆਂ ਕਾਠੀਆਂ ਦੇ ਉੱਪਰ ਡੁੱਲ ਗਈਆਂ। ਮਹਾਰਾਜ ਨੇ ਨਮੂਨਾ ਵਿਖਾਇਆ, ਕਹਿਣ ਲੱਗਿਆ ਜੇ ਪਰਖ ਲਓ ਜਿਹੜੇ ਕਸਮਾਂ ਦੀ ਆੜ ਦੇ ਅੰਦਰ ਜ਼ੁਲਮ ਪਏ ਕਰਦੇ ਨੇ, ਅੱਜ ਉਹਨਾਂ ਲੋਕਾਂ ਨੂੰ ਪਰਤਾ ਲਿਆ, ਉਹਨਾਂ ਲੋਕਾਂ ਨੂੰ ਪਰਖ ਲਿਆ। ਇੰਨੀ ਕੁ ਗੱਲ ਕਹਿਣ ਦੀ ਦੇਰ ਹੈ, ਸਿੱਖਾਂ ਦੇ ਮਨ ਦੇ ਅੰਦਰ ਕੁਝ ਸਾਹਸ ਆਇਆ, ਮਨ ਦੇ ਅੰਦਰ ਕੁਝ ਭਰੋਸਾ ਜਿਹਾ ਬਜਾਇਆ। ਅਤੇ ਅਗਲੇ ਦਿਨ ਇੱਕ ਸੈਯਦ ਇੱਕ ਪੰਡਿਤ ਦੁਬਾਰਾ ਪੁੱਜੇ ਨੇ, ਬੇਨਤੀ ਕੀਤੀ, ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਆਪ ਸਾਡੀ ਬੇਨਤੀ ਨੂੰ ਸਮਝੋ, ਜਿਹੜੇ ਲੋਕਾਂ ਨੇ ਤੁਹਾਡੇ ਨਾਲ ਵਧੀਕੀ ਕੀਤੀ, ਜਿਹੜੇ ਲੋਕਾਂ ਨੇ ਮਹਾਰਾਜ ਖਜ਼ਾਨੇ ਨੂੰ ਲੁੱਟਿਆ, ਅਸੀਂ ਉਹਨਾਂ ਵੱਲੋਂ ਮਾਫ਼ੀ ਮੰਗਦੇ ਹਾਂ। ਬਾਦਸ਼ਾਹ ਔਰੰਗਜ਼ੇਬ ਦਾ ਅਹਿਦਨਾਮਾ ਲੈ ਕੇ ਆਏ ਹਾਂ, ਅਤੇ ਕਿਰਪਾ ਕਰੋ ਇਸ ਅਹਿਦਨਾਮੇ ਦੇ ਉੱਪਰ ਲਿਖਿਆ ਵੀ ਤੁਸੀਂ ਜਿਹੜੀ ਮਰਜ਼ੀ ਜਗ੍ਹਾ 'ਤੇ ਜਾਵੋ, ਜਿਹੜੀ ਮਰਜ਼ੀ ਜਗ੍ਹਾ ਦੇ ਉੱਪਰ ਜਾ ਕੇ ਰਵੋ, ਵੀ ਤੁਸੀਂ ਜਿਹੜੀ ਮਰਜ਼ੀ ਜਗ੍ਹਾ 'ਤੇ ਜਾਵੋ, ਜਿਹੜੀ ਮਰਜ਼ੀ ਜਗ੍ਹਾ ਦੇ ਉੱਪਰ ਜਾ ਕੇ ਰਵੋ, ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ। ਮਹਾਰਾਜ ਅਜੇ ਵੀ ਸ਼ਾਂਤ ਨੇ, ਕੁਝ ਕੁ ਸਿੱਖਾਂ ਨੂੰ ਇਹਨਾਂ ਦੀਆਂ ਕਸਮਾਂ ਦੇ ਉੱਪਰ, ਇਹਨਾਂ ਦੇ ਅਹਿਦਨਾਮੇ 'ਤੇ ਭਰੋਸਾ ਆ ਗਿਆ। ਉਹਨਾਂ ਨੇ ਫਿਰ ਉੱਥੇ ਗੱਲ ਕਹੀ, ਕਹਿਣ ਲੱਗੇ ਮਹਾਰਾਜ ਦੁਸ਼ਮਣ ਚੱਲ ਚੱਲ ਕੇ ਆ ਰਿਹਾ, ਇੰਨੀਆਂ ਕਸਮਾਂ ਇੰਨਾ ਕੁਝ ਕਰ ਦਿੱਤਾ, ਹੁਣ ਆਪਾਂ ਨੂੰ ਭਰੋਸਾ ਫੜ ਲੈਣਾ ਚਾਹੀਦਾ, ਆਪਾਂ ਆਨੰਦਪੁਰ ਨੂੰ ਛੱਡ ਜਾਂਦੇ ਹਾਂ। ਇੰਨੀ ਕੁ ਗੱਲ ਕਹੀ, ਮਹਾਰਾਜ ਕਹਿੰਦੇ ਮੇਰਾ ਮਨ ਨਹੀਂ ਮੰਨਦਾ। ਉਹ ਤਾਂ ਫਿਰ ਇੱਕ ਦੋ ਸਿੱਖਾਂ ਨੇ ਕਹਿ ਦਿੱਤਾ, ਮਹਾਰਾਜ ਜੇ ਤੁਸਾਂ ਨੇ ਆਨੰਦਪੁਰ ਨੂੰ ਨਹੀਂ ਛੱਡਣਾ ਤਾਂ ਕਰੋ ਕਿਰਪਾ, ਸਾਨੇ ਤੁਹਾਨੂੰ ਛੱਡ ਕੇ ਤੁਰ ਜਾਣਾ। ਹੁਣ ਮਾਤਾ ਜੀ ਵੀ ਨਾਲ ਨੇ, ਮਾਤਾ ਗੁਜਰੀ ਜੀ ਨਾਲ ਨੇ, ਕੁਝ ਸਿੱਖ ਨਾਲ ਨੇ। ਜਦੋਂ ਇੰਨਾ ਕੁ ਸ਼ਬਦ ਵਰਤਿਆ ਗਿਆ ਵੀ ਜੇ ਮਹਾਰਾਜ ਤੁਸਾਂ ਨੇ ਆਨੰਦਪੁਰ ਨੂੰ ਨਹੀਂ ਛੱਡਣਾ, ਅਸਾਂ ਨੇ ਤੁਹਾਨੂੰ ਛੱਡ ਦੇਣਾ, ਅਤੇ ਮਹਾਰਾਜ ਇੱਕਦਮ ਇਹਨਾਂ ਦੇ ਚੇ ਅੱਖਾਂ ਦੇ ਵਿੱਚ ਅੱਖਾਂ ਪਾਈਆਂ, ਸ਼ਬਦ ਵਰਤਿਆ, ਕਹਿਣ ਲੱਗੇ ਜੇ ਤੁਸਾਂ ਨੇ ਮੈਨੂੰ ਛੱਡ ਜਾਣਾ ਨਾ ਤਾਂ ਮੈਨੂੰ ਕੋਰੇ ਕਾਗਜ਼ ਦੀ ਹਿੱਕ ਦੇ ਉੱਪਰ ਲਿਖ ਕੇ ਦੇ ਕੇ ਜਾਵੋ ਵੀ ਨਾ ਤੂੰ ਸਾਡਾ ਗੁਰੂ ਹੈ, ਨਾ ਅਸੀਂ ਤੇਰੇ ਸਿੱਖ ਹਾਂ। ਮੈਂ ਦੁਬਾਰਾ ਨੇਕੀ ਜੀ ਦੇ ਬਚਨ ਨੂੰ ਦੁਹਰਾ ਦਿਆਂ, ਉਹ ਕਹਿੰਦੇ ਗੁਰੂ ਕੇ ਸਿੱਖ ਕਮਜ਼ੋਰ ਸਨ ਪਰ ਕਠੋਰ ਨਹੀਂ ਸਨ। ਅੱਜ ਕਹਿੰਦੇ ਨੇ ਸਿੱਖਾਂ ਨੇ ਆਪਣੇ ਹੱਥਾਂ ਦੇ ਨਾਲ ਕੋਰੇ ਕਾਗਜ਼ ਦੀ ਹਿੱਕ ਦੇ ਉੱਪਰ ਇਹ ਸ਼ਬਦ ਉਕਰ ਦਿੱਤੇ। ਮੈਂ ਕਹਿੰਦਾ ਪਤਾ ਨਹੀਂ ਕਿਹੜੀ ਭਾਵਨਾ ਦੇ ਅੰਦਰ ਆ ਕੇ ਬੋਲ ਲਿਖੇ ਗਏ ਹੋਣੇ ਨੇ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਮਹਾਰਾਜ ਨੇ ਪਕੜਿਆ, ਅੱਜ ਕਮਰ ਕੱਸੇ ਦੇ ਅੰਦਰ ਪਾਇਆ, ਅਤੇ ਕਮਰ ਕੱਸੇ ਦੇ ਵਿੱਚ ਪਾ ਕੇ ਬਚਨ ਪਏ ਵਿਚਾਰਦੇ ਨੇ। ਕਹਿਣ ਲੱਗੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਪਾਣੇ, ਜੇ ਮੇਰੇ ਸਿੱਖ ਬਾਹਰੋਂ ਮੈਨੂੰ ਭੁੱਲ ਚੁੱਕ ਪਏ ਬੋਲਦੇ ਨੇ, ਮਹਾਰਾਜ ਕਹਿੰਦੇ ਅੰਦਰੋਂ ਬੜੇ ਜ਼ਿਆਦਾ ਖਰੇ ਨੇ। ਇਹਨਾਂ ਦੇ ਅੰਦਰ ਪਾਪ ਕੋਈ ਨਹੀਂ, ਇਹਨਾਂ ਦੇ ਅੰਦਰ ਮਾੜੀ ਨੀਤੀ ਕੋਈ ਨਹੀਂ, ਇਹਨਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਹਨੇਰਾ ਕੋਈ ਨਹੀਂ। ਮਹਾਰਾਜ ਨੇ ਕੀਸੇ ਦੇ ਵਿੱਚ ਪਾ ਲਿਆ। ਅਤੇ ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂਗਾ, ਉਹ ਗੁਰੂ ਕੇ ਸਿੱਖੋ, ਬੱਚਾ ਮਾਂ ਦੀ ਗੋਦ ਦੇ ਵਿੱਚੋਂ ਦੌੜ ਦੌੜ ਕੇ ਬਾਹਰ ਨੂੰ ਭੱਜਦਾ, ਅਤੇ ਇਹਦਾ ਇਹ ਅਰਥ ਨਹੀਂ ਵੀ ਅਸੂਲਨ ਤੌਰ ਦੇ ਉੱਪਰ ਬੱਚਾ ਆਪਣੀ ਮਾਂ ਨੂੰ ਤਿਆਗ ਪੱਤਰ ਦੇ ਰਿਹਾ। ਬੱਚਾ ਮਾਂ ਦੀ ਕੁੱਖ ਦੇ ਵਿੱਚੋਂ ਦੌੜੇਗਾ, ਪਰ ਇਹਦੇ ਅਰਥ ਆਪਾਂ ਗਲਤ ਨਹੀਂ ਕਰ ਸਕਦੇ। ਮੈਂ ਕਹਿੰਦਾ ਸਿੱਖਾਂ ਨੇ ਸਰੀਰਾਂ ਦਾ ਵਿਛੋੜਾ ਪਾ ਲਿਆ, ਪਰ ਅੰਦਰ ਦੀ ਪਰੋਤ ਪ੍ਰੀਤ ਦੇ ਵਿਛੋੜੇ ਕਿੱਥੇ ਪੈਣੇ ਨੇ, ਜਿਨ੍ਹਾਂ ਦਾ ਜ਼ਿਕਰ ਮੇਰੇ ਸਤਿਗੁਰੂ ਗੁਰਬਾਣੀ ਦੇ ਅੰਦਰ ਕਰਦੇ ਨੇ। ਮਹਾਰਾਜ ਕਹਿੰਦੇ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਧੋ ਖਿੰਚ ਤਨੀ, ਇਹ ਪ੍ਰੀਤਾਂ ਤੋੜੀਆਂ ਟੁੱਟਦੀਆਂ ਨਹੀਂ। ਉਹ ਗੁਰੂ ਕੇ ਸਿੱਖੋ, ਇਹ ਪ੍ਰੀਤਾਂ ਛੁਟਾਇਆ ਛੁਟਕਾਰਾ ਨਹੀਂ ਹੋ ਰਿਹਾ, ਮੇਰੇ ਮਾਲਕ ਨੇ ਇਸ ਪ੍ਰਕਾਰ ਦੀਆਂ ਖਿੱਚਾਂ ਅੰਦਰ ਭਰ ਦਿੱਤੀਆਂ। ਇਹ ਤਾਂ ਪ੍ਰੀਤਾਂ ਉਹ ਸਨ ਜਿਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਰਦੇ ਨੇ। ਉਹ ਕਹਿੰਦੇ ਪੀਰ ਮੁਰੀਦਾ ਪਿਰਹੜੀ ਉਹ ਨਿਭੈ ਨਾਲੇ, ਇਹ ਤਾਂ ਪ੍ਰੀਤਾਂ ਉਹ ਸਨ ਮੋਹੇ ਮਛਲੀ ਤੁਮ ਨੀਰ ਤੁਝ ਬਿਨ ਕਿਉਂ ਸਰੈ, ਇਹ ਤਾਂ ਪ੍ਰੀਤਾਂ ਉਹ ਸਨ ਉਹ ਮੋਇਆਂ ਨਾ ਜਾਹੀ ਛੋੜ, ਜਿਹੜੀਆਂ ਮਰਨ ਤੋਂ ਬਾਅਦ ਦੇ ਅੰਦਰ ਵੀ ਛੁਟਕਾਰਾ ਨਹੀਂ। ਅੱਜ ਸਿੱਖ ਤੁਰੇ ਨੇ ਤਨ ਗੁਰੂ ਕਲਗੀ ਧਰ ਪਿਤਾ ਜੀ ਦੇ ਆਨੰਦਪੁਰ ਨੂੰ ਛੋੜ ਕਰਕੇ, ਅਤੇ ਜਦੋਂ ਮਾਝੇ ਦੀ ਧਰਤੀ ਦੇ ਉੱਪਰ ਪੁੱਜੇ ਆਪਣੇ ਨਗਰਾਂ ਦੇ ਅੰਦਰ ਪੁੱਜੇ ਨੇ, ਅਤੇ ਇੱਧਰੋਂ ਜਿੰਨੇ ਵੀ ਸਿੱਖ ਸਨ ਅੱਜ ਵਹੀਰਾ ਕੱਤ ਦਾ ਉੱਥੇ ਇਕੱਠ ਹੋ ਗਿਆ, ਮਹਾਨ ਜਥਾ ਬਣ ਕੇ ਆਨੰਦਪੁਰ ਦੀ ਧਰਤੀ ਤੋਂ ਆਇਆ। ਅਤੇ ਇੱਥੇ ਮੈਂ ਬੇਨਤੀ ਕਰਨੀ ਚਾਹਾਂਗਾ, ਮਾਝੇ ਦੇ ਲੋਕ ਸਿੱਖੀ ਦੇ ਅੰਦਰ ਪਹਿਲਾਂ ਬੜੇ ਪਰਪੱਕ ਰਹੇ ਨੇ, ਕਿਉਂਕਿ ਅੰਮ੍ਰਿਤਸਰ ਸਿੱਖੀ ਦਾ ਕੇਂਦਰ ਹੋਣ ਕਰਕੇ ਜਿੰਨੇ ਹਮਲੇ ਹੋਏ ਆਨੰਦ ਉਸ ਧਰਤੀ ਦੇ ਉੱਤੇ, ਅਤੇ ਜਿੰਨੀ ਵਾਰ ਸਿੱਖਾਂ ਦਾ ਇਕੱਠ ਹੋਇਆ, ਮਿਸਲਾਂ ਦਾ ਇਕੱਠ ਹੋਇਆ, ਬੁੱਢਾ ਦਲ ਤਰੁਣਾ ਦਲ ਬਣੇ ਨੇ, ਸਾਰਾ ਕੁਝ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ, ਅੰਮ੍ਰਿਤਸਰ ਦੀ ਧਰਤੀ ਨੂੰ ਸਿੱਖੀ ਦਾ ਕੇਂਦਰ ਮੰਨਿਆ ਗਿਆ। ਅੱਜ ਕਹਿੰਦੇ ਨੇ ਮਾਝੇ ਦੀ ਧਰਤੀ ਦੇ ਉੱਤੇ ਮਹਾਨ ਪਿੰਡਾਂ ਦੇ ਲੋਕ ਇਕੱਠੇ ਨੇ, ਅਤੇ ਜਿਸ ਵੇਲੇ ਇਹ ਵਹੀਰਾਂ ਘੱਤ ਕੇ ਪੁੱਜੇ ਆਉਂਦਿਆਂ ਬੇਨਤੀ ਕੀਤੀ, ਕਹਿਣ ਲੱਗੇ ਆਨੰਦਪੁਰ ਦੇ ਕੀ ਹਾਲ ਨੇ, ਮੇਰੇ ਧੰਨ ਗੁਰੂ ਕਲਗੀਧਰ ਪਿਤਾ ਜੀ ਦੇ ਕੀ ਹਾਲ ਨੇ। ਅਤੇ ਜ਼ਬਾਨਾਂ ਦੇ ਵਿੱਚੋਂ ਇਹ ਬੋਲ ਨਿਕਲੇ, ਕਹਿਣ ਲੱਗੇ ਹਾਲ ਸਾਡੇ ਤਾਂ ਠੀਕ ਨੇ ਪਰ ਉਹਨਾਂ ਦੇ ਹਾਲਾਂ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ। ਪੁੱਛਿਆ ਕਿਉਂ, ਇਹਨਾਂ ਲੋਕਾਂ ਨੇ ਕਿਹਾ ਅਸੀਂ ਤਾਂ ਗੁਰੂ ਨੂੰ ਛੱਡ ਕੇ ਆ ਗਏ ਹਾਂ, ਅਸੀਂ ਬੇਦਾਵਾ ਦੇ ਕੇ ਆ ਗਏ ਹਾਂ। ਪੁੱਛਿਆ ਮੁੜ ਕੇ ਨਾ ਜਾਵੋਗੇ, ਕਹਿੰਦੇ ਜੀ ਲਿਖ ਕੇ ਦੇ ਕੇ ਆਏ ਹਾਂ ਤੇ ਜਿਹੜੀ ਚੀਜ਼ ਲਿਖ ਕੇ ਦਿੱਤੀ ਜਾਵੇ ਅਸਲ ਦੇ ਅੰਦਰ ਪੱਕੀ ਹੋ ਜਾਂਦੀ ਹੈ। ਵੇਖੋ ਆਪਾਂ ਜ਼ਮੀਨਾਂ ਦੇ ਵਟਾਂਦਰੇ ਕਰਦੇ ਹਾਂ, ਜ਼ਮੀਨਾਂ ਖਰੀਦਦੇ ਹਾਂ, ਗੁਰੂ ਕਿਸੇ ਕੋਲ ਸਾਰਾ ਕੁਝ ਲਿਖਤੀ ਪੜ੍ਹਤੀ ਹੁੰਦਾ ਹੈ। ਕਹਿਣ ਲੱਗਾ ਜੇ ਗੁਰੂ ਨੂੰ ਲਿਖ ਕੇ ਦੇ ਕੇ ਆਏ ਹਾਂ ਵੀ ਤੂੰ ਸਾਡਾ ਗੁਰੂ ਨਹੀਂ ਅਤੇ ਅਸੀਂ ਤੇਰੇ ਸਿੱਖ ਨਹੀਂ। ਕਹਿੰਦੇ ਨੇ ਉੱਥੋਂ ਦੇ ਲੋਕਾਂ ਦੇ ਅੰਦਰ ਬੱਦਲਾਂ ਵਾਂਗੂ ਪਾਟ ਗਏ, ਮਾਨੋ ਕਿਸੇ ਨੇ ਅੰਦਰੋਂ ਰੋਗ ਭਰ ਲਿਆ ਹੋਵੇ। ਅੱਜ ਕਿਸੇ ਨੇ ਇਹਨਾਂ ਨੂੰ ਬੁਲਾਇਆ ਨਾ, ਆਪੋ ਆਪਣੇ ਘਰਾਂ ਦੇ ਅੰਦਰ ਤੁਰ ਗਏ। ਮੈਂ ਕਹਿੰਦਾ ਬੱਚੇ ਬੱਚੇ ਨੇ ਇਹਨਾਂ ਲੋਕਾਂ ਦੇ ਨਾਲ ਕਲਾਮ ਨਾ ਕੀਤੀ। ਉਹ ਗੁਰੂ ਕੇ ਸਿੱਖੋ ਕਲਾਮ ਕਰਦੇ ਵੀ ਕਿਵੇਂ? ਕਿਉਂਕਿ ਬੱਚੇ ਬੱਚੇ ਨੂੰ ਵੀ ਪਤਾ ਹੈ। ਧੰਨ ਗੁਰੂ ਕਲਗੀਧਰ ਪਿਤਾ ਜੀ ਨੇ 9 ਸਾਲ ਦੀ ਉਮਰ ਦੇ ਅੰਦਰ ਦਿੱਲੀ ਦੀ ਧਰਤੀ 'ਤੇ ਆਪਣੇ ਬਾਪੂ ਨੂੰ ਤੋਰ ਕੇ ਦੁਨੀਆ ਨੂੰ ਤਸਦੀਕ ਕਰਕੇ ਵਿਖਾ ਦਿੱਤਾ ਕਿ ਮੈਂ ਪੰਥ ਨੂੰ ਕਿੰਨਾ ਸਧਰਾਂ ਤੋਂ ਚਾਹੁੰਦਾ ਵਾਂ। ਅੱਜ ਕਿਸੇ ਨੇ ਬੁਲਾਇਆ ਨਾ, ਕਿਸੇ ਨੇ ਕਵਾਇਆ ਨਾ, ਕਿਉਂਕਿ ਸਾਰੇ ਲੋਕ ਇਸ ਬਾਤ ਨੂੰ ਭਲੀ ਭਾਂਤ ਜਾਣਦੇ ਨੇ। ਉਹ ਗੁਰਬਾਣੀ 'ਚ ਉਸ ਤੁਖ ਦੇ ਉੱਪਰ ਪਹਿਰਾ ਪੈ ਦਿੰਦੇ ਨੇ। ਉਹ ਕਹਿੰਦੇ ਨਿਗੁਰੇ ਕਾ ਹੈ ਨਾਉਂ ਬੁਰਾ, ਨਿਗੁਰੇ ਬੰਦੇ ਦਾ ਤਾਂ ਨਾਮ ਲੈਣਾ ਵੀ ਪਾਪ ਏ। ਅਤੇ ਪ੍ਰਾਚੀਨ ਲੋਕਾਂ ਦੀ ਰਸਨਾ ਦੇ ਉੱਪਰ ਨਾ ਇੱਕ ਬੜੀ ਸੋਹਣੀ ਤੁੱਕ ਜੀ ਹੋਇਆ ਕਰਦੀ ਸੀ। ਮੈਂ ਕਈ ਵਾਰੀ ਸੋਚਣਾ, ਮੈਂ ਜਿੰਨੇ ਵੀ ਅਖਾਣ ਬਣੇ ਨੇ ਨਾ ਹੈਣ ਗੁਰਬਾਣੀ ਦੇ ਹੀ, ਗੁਰਬਾਣੀ ਦੇ ਵਿੱਚੋਂ ਲੋਕਾਂ ਨੇ ਥੋੜ੍ਹਾ ਜਿਹਾ ਸੁਖਾਲਾ ਕਰ ਲਿਆ। ਜਿਵੇਂ ਆਪਾਂ ਪਿੰਡਾਂ ਦੇ ਅੰਦਰ ਇੱਕ ਆਮ ਜਿਹਾ ਅਖਾਣ ਵਰਤਦੇ ਹਾਂ ਅਤੇ ਆਮ ਭਾਸ਼ਾ ਦੇ ਅੰਦਰ ਕਹਿੰਦੇ ਨੇ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ, ਆਪਾਂ ਸ਼ਬਦ ਜਿਹਾ ਵਰਤ ਦਿੰਦੇ ਹਾਂ। ਅਤੇ ਗੁਰਬਾਣੀ ਦੀ ਤੁੱਕ ਆਤ ਹੋਏ ਤਾਂ ਮੁਗਧ ਸਿਆਣਾ। ਮਹਾਰਾਜ ਕਹਿੰਦੇ ਜਿਹਦੇ ਘਰ ਦੇ ਵਿੱਚ ਮਾਇਆ ਹੈ ਨਾ ਉਹਦੇ ਕਮਲੇ ਵੀ ਸਾਰੇ ਸਿਆਣੇ ਗਿਣੇ ਜਾਂਦੇ ਨੇ। ਤੁੱਕ ਗੁਰਬਾਣੀ ਦੀ ਹੋਇਆ ਕਰਦੀ ਸੀ, ਪਰ ਲੋਕਾਂ ਨੇ ਥੋੜ੍ਹਾ ਜਿਹਾ ਇਹਨੂੰ ਸੁਖਾਲਾ ਕਰਕੇ ਆਪਣੀ ਪੇਂਡੂ ਭਾਸ਼ਾ ਦੇ ਅੰਦਰ ਵਰਤ ਦੇਣਾ। ਇਸੇ ਪ੍ਰਕਾਰ ਨਗਰ ਦੇ ਲੋਕਾਂ ਦੀ ਰਸਨਾ ਦੇ ਉੱਪਰ ਬੋਲ ਸਨ, ਗੁਰੂ ਬਿਨਾਂ ਗਤ ਨਹੀਂ ਅਤੇ ਸ਼ਾਹ ਬਿਨਾਂ ਪਤ ਨਹੀਂ। ਉਹ ਕਹਿੰਦੇ ਗੁਰੂ ਤੋਂ ਬਿਨਾਂ ਗਤੀ ਕੋਈ ਨਹੀਂ। ਅਤੇ ਨਾਲੇ ਮੈਂ ਕਹਿੰਦਾ ਕਿਹੜਾ ਹਿਰਦਾ ਐਸਾ ਹੈ ਜਿਹਨੂੰ ਇਹਨਾਂ ਘਟਨਾਵਾਂ ਦਾ ਪਤਾ ਨਹੀਂ? ਧੰਨ ਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸੱਚੀ ਸਰਕਾਰ, ਜਿੰਨੀ ਦੇਰ ਤੱਕ ਨਿਗੁਰੇ ਨੇ ਵੈਸ਼ਨਵ ਦੇ ਨਾਲ ਬਾਤਾਂ ਹੋਈਆਂ, ਪ੍ਰੇਮ ਭਿੱਜੀ, ਵਿਚਾਰ ਹੋਈ, ਵਿਚਾਰਾਂ ਦੀ ਸਾਂਝ, ਰੋਟੀ ਪਾਣੀ ਖਾਧਾਂ, ਅਤੇ ਜਦੋਂ ਇੰਨਾ ਕੁ ਸ਼ਬਦ ਵਰਤ ਦਿੱਤਾ, ਕਹਿਣ ਲੱਗੇ ਤੇਰਾ ਗੁਰੂ ਕੌਣ ਏ? ਅਤੇ ਅੱਗੋਂ ਜਵਾਬ ਮਿਲਿਆ ਮੇਰਾ ਗੁਰੂ ਕੋਈ ਨਹੀਂ, ਮੈਂ ਨਿਗੁਰਾਂ ਵਾਂ। ਅਤੇ ਵੈਸ਼ਨਵ ਨੇ ਗੱਲ ਕਹੀ ਸੀ, ਕਹਿਣ ਲੱਗੇ ਮੇਰੇ ਮੱਥੇ ਨਾ ਲੱਗੀ, ਅੱਜ ਤੇਰੇ ਵਰਗੇ ਦੇ ਮੱਥੇ ਲੱਗ ਕੇ ਤੇਰੇ ਵਰਗੇ ਦੇ ਹੱਥਾਂ ਦੇ ਵਿੱਚੋਂ ਰੋਟੀ ਪਾਣੀ ਖਾਣ ਕਰਕੇ ਮੇਰੇ ਧਰਮ, ਮੇਰੇ ਕਰਮ, ਮੇਰਾ ਸਾਰਾ ਕੁਝ ਹੀ ਭੰਗ ਹੋ ਗਿਆ। ਮੈਂ ਕਹਿੰਦਾ ਉਦਣ ਮਨ ਦੇ ਵਿੱਚ ਐਸੀ ਠੋਕਰ ਵੱਜੀ, ਅਤੇ ਜਿੱਦਣ ਪੂਰਨ ਗੁਰੂ ਮਿਲ ਗਿਆ ਉਦਣ ਫਿਰ ਮੇਰੇ ਧੰਨ ਗੁਰੂ ਅਮਰਦਾਸ ਨੇ ਗੁਰਬਾਣੀ ਦੇ ਅੰਦਰ ਤੋਂ ਕਹੀ, ਕਹਿਣ ਲੱਗੇ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਏ, ਪਾਵੇ ਮੁਕਤ ਨਾ ਹੋਰ ਥਾ ਕੋਈ ਪੁੱਛੋ ਵਿਵੇਕੀਆ ਜਾਏ। ਕਹਿਣ ਲੱਗੇ ਬੇਮੁਖ ਬੰਦਾ ਉਹਨੂੰ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਟੋਈ ਕੋਈ ਨਹੀਂ, ਗੁਰੂ ਦੇ ਚਰਨਾਂ ਤੋਂ ਬਿਨਾਂ ਕਿਸੇ ਪ੍ਰਕਾਰ ਉਹਦੀ ਥਾਂ ਕੋਈ ਨਹੀਂ। ਅਤੇ ਗੁਰੂ ਕੇ ਸਿੱਖੋ ਜ਼ਿੰਦਗੀ ਦੇ ਅੰਦਰ ਗੁਰੂ ਦੀ ਬੜੀ ਵੱਡੀ ਅਹਿਮੀਅਤ ਏ। ਮਾਂ ਜਨਮ ਦਿੰਦੀ ਏ ਅਤੇ ਗੁਰੂ ਇਹਦੇ ਜਨਮ ਨੂੰ ਸਫਲਿਆਂ ਕਰ ਦਿੰਦਾ ਹੈ। ਮਾਂ ਦਾ ਦੁੱਧ ਬੱਚੇ ਦੇ ਜੀਵਨ ਦੀ ਖੁਰਾਕ ਏ ਅਤੇ ਗੁਰੂ ਦਾ ਉਪਦੇਸ਼ ਦੀ ਆਤਮਾ ਦੀ ਖੁਰਾਕ ਹੈ। ਮਾਂ ਬੱਚੇ ਨੂੰ ਕੱਪੜਿਆਂ ਦਾ ਸ਼ਿੰਗਾਰ ਦਿੰਦੀ ਏ ਅਤੇ ਗੁਰੂ ਇਹਨੂੰ ਗੁਣਾਂ ਦਾ ਸ਼ਿੰਗਾਰ ਬਖਸ਼ਿਸ਼ ਕਰਦਾ ਹੈ। ਮਾਂ ਅਤੇ ਪੁੱਤਰ ਦੀਆਂ ਪ੍ਰੀਤਾਂ ਝੂਠੀਆਂ ਨੇ, ਪਰ ਗੁਰੂ ਕੇ ਸਿੱਖੋ ਇੱਥੇ ਪੀਰ ਮੁਰੀਦਾ ਪਿਰਹੜੀ ਉਹ ਨਿਭਹਿ ਨਾਲੇ ਵੇ। ਜ਼ਿੰਦਗੀ ਦੇ ਅੰਦਰ ਗੁਰੂ ਦੀ ਬੜੀ ਵੱਡੀ ਅਹਿਮੀਅਤ ਏ। ਅੱਜ ਕਿਸੇ ਨੇ ਬੁਲਾਇਆ ਨਾ, ਇੱਥੋਂ ਤੱਕ ਵੀ ਮਾਤਾ ਭਾਗ ਕੌਰ ਜੀ ਦੀ ਪ੍ਰੇਰਨਾ ਦੇ ਸਦਕਾ ਕੁਝ ਬੀਬੀਆਂ ਦਾ ਜਥਾ ਇਕੱਤਰ ਹੋਇਆ ਅਤੇ ਉਹਨਾਂ ਬੀਬੀਆਂ ਦੇ ਜਥੇ ਨੇ ਗੱਲ ਕਹੀ, ਕਹਿਣ ਲੱਗੇ ਤੁਸੀਂ ਹੁਣ ਪਾਓ ਸੁਥਣਾ, ਹੱਥਾਂ ਦੇ ਅੰਦਰ ਪਾਓ ਚੂੜੀਆਂ, ਤੁਸੀਂ ਕਰੋਗੇ ਅੱਜ ਤੋਂ ਬਾਅਦ ਘਰਾਂ ਦੇ ਕਾਰਜ ਅਤੇ ਸੱਚ ਕਰਕੇ ਜਾਣੇ ਜੇ ਤਲਵਾਰਾਂ ਸੂਤ ਕੇ ਅਸਾਂ ਨੇ ਜੰਗ ਕਰਨਾ। ਇਹਨਾਂ ਕੋ ਬੋਲ ਸੁਣਨ ਦੀ ਦੇਰ ਏ ਅਤੇ ਮੈਂ ਬੇਨਤੀ ਕਰਾਂ, ਸਿਆਣੇ ਕਹਿੰਦੇ ਨੇ ਜਿਉਂ ਜਿਉਂ ਲੋਹੇ ਨੂੰ ਸੱਟਾਂ ਵੱਜਦੀਆਂ ਨੇ ਨਾ ਅਤੇ ਗੁਰੂ ਕੇ ਸਿੱਖੋ ਲੋਹਾ ਹੇਠੋਂ ਰੰਗ ਪਕੜਦਾ ਹੈ। ਸਿਆਣੇ ਕਹਿੰਦੇ ਨੇ ਜਿਉਂ ਜਿਉਂ ਪਾਣੀ ਨੂੰ ਹੇਠੋਂ ਸੇਕਾ ਪੈਂਦਾ ਨਾ ਤਿਉਂ ਤਿਉਂ ਪਾਣੀ ਉੱਪਰ ਨੂੰ ਉੱਛਲਦਾ ਹੈ। ਅੱਜ ਲੋਕਾਂ ਦੇ ਤਾਨਿਆਂ ਨੇ, ਲੋਕਾਂ ਦੀਆਂ ਗੱਲਾਂ ਨੇ ਅੱਜ ਅੰਦਰ ਇਤਨਾ ਕੁ ਪਗਲਾ ਦਿੱਤਾ ਵੀ ਇਹਨਾਂ ਗੁਰੂ ਕੇ ਸਿੱਖਾਂ ਨੂੰ ਅਹਿਸਾਸ ਕਰਾ ਦਿੱਤਾ ਕਿ ਅਸੀਂ ਵਾਕਿਆ ਗੁਰੂ ਨਾਨਕ ਸਾਹਿਬ ਤੇਰੇ ਚਰਨਾਂ ਤੋਂ ਵਿਛੜੇ ਹਾਂ। ਮੈਂ ਕਹਿੰਦਾ ਅਹਿਸਾਸ ਹੋ ਜਾਵੇ ਨਾ ਅਤੇ ਮਿਲਾਪ ਦੇ ਮਿਲਣ ਦੀ ਕੁਝ ਆਸ ਏ। ਉਹ ਗੁਰਮੁਖੋ ਇੱਥੇ ਤਾਂ ਅਹਿਸਾਸ ਹੀ ਨਹੀਂ ਹੋ ਰਿਹਾ, ਜਿੱਦਣ ਅਹਿਸਾਸ ਹੋ ਗਿਆ ਉਦਣ ਪੂਰੇ ਪੂਰੇ ਚਾਂਸ ਨੇ ਵੀ ਹੁਣ ਮਿਲਾਪ ਜ਼ਰੂਰ ਹੋਵੇਗਾ। ਕਹਿੰਦੇ ਨੇ ਅੱਜ ਇਹਨਾਂ ਸਿੱਖਾਂ ਦੇ ਮਨ ਦੇ ਵਿੱਚ ਖਿਆਲ ਆਇਆ, ਇਹਨਾਂ ਸਿੱਖਾਂ ਦੇ ਮਨ ਦੇ ਵਿੱਚ ਇਸ ਪ੍ਰਕਾਰ ਦੀ ਭਾਵਨਾ ਆਈ, ਰੇ ਮਨ ਤੇਰੋ ਕੋਈ ਨਹੀਂ ਖਿੰਚ ਲੇ ਦਿਨ ਭਾਰ। ਸਤਿਗੁਰੂ ਗੁਰਬਾਣੀ ਦੇ ਅੰਦਰ ਕਹਿੰਦੇ ਜਿਸ ਪਰਿਵਾਰ ਦੀ ਖਾਤਰ ਸਾਰੀ ਜ਼ਿੰਦਗੀ ਉਜਾੜ ਦਿੱਤੀ, ਜਿਸ ਪਰਿਵਾਰ ਦੀ ਖਾਤਰ ਸਾਰੀ ਜ਼ਿੰਦਗੀ ਤੂੰ ਬਰਬਾਦ ਕਰ ਦਿੱਤੀ, ਸਤਿਗੁਰੂ ਕਹਿੰਦੇ ਜਿੰਨਾ ਮਰਜ਼ੀ ਭਾਰ ਖਿੱਚ ਲੈ ਪਰ ਅੰਤਮ ਸਮੇਂ ਤੇਰਾ ਕਿਸੇ ਨੇ ਨਹੀਂ ਬਣਨਾ। ਗੁਰਬਾਣੀ ਦੀ ਤੁਕੇ ਰੇ ਮਨ ਤੇਰੋ ਕੋਈ ਨਹੀਂ ਖਿੰਚ ਲੇ ਜਿਨ ਭਾਰ, ਬਿਰਕ ਬਸੇਰੋ ਪੰਖ ਕੋ ਤੈਸੋ ਇਹੋ ਸੰਸਾਰ। ਗੁਰਬਾਣੀ ਦੇ ਅੰਦਰ ਸਤਿਗੁਰੂ ਫੁਰਮਾਨ ਕਰਦੇ ਨੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ, ਇਸ ਨਾਲ ਕਿਉਂ ਚਿਤਲਾਈਐ, ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਐ। ਕਹਿੰਦੇ ਨੇ ਇਹਨਾਂ ਤੁੱਕਾਂ ਨੇ ਮਨ ਦੇ ਉੱਪਰ ਠੋਕਰਾਂ ਮਾਰੀਆਂ, ਮਨ ਦੇ ਉੱਪਰ ਵਾਰ ਵਾਰ ਅਸਰ ਹੋਇਆ, ਅਤੇ ਅੱਜ ਕਹਿੰਦੇ ਨੇ ਅਹਿਸਾਸ ਹੋ ਗਿਆ ਵੀ ਸਾਰੇ ਨਾਤੇ ਝੂਠੇ ਨੇ। ਗੁਰੂ ਨਾਨਕ ਸਾਹਿਬ ਤੇਰੇ ਘਰ ਦਾ ਨਾਤਾ ਸੱਚਾ ਏ। ਅਤੇ ਮੈਨੂੰ ਇੱਥੇ ਗਿਆਨੀ ਭਗਵੰਤ ਸਿੰਘ ਦਿਲਾਵਰੀ ਦਾ ਇੱਕ ਸ਼ਬਦ ਬੜਾ ਪਿਆਰਾ ਜਿਹਾ ਲੱਗਾ, ਉਹਨਾਂ ਨੇ ਕਿਤਾਬ ਲਿਖੀ ਹੈ ਐਸੇ ਗੁਰ ਕੋ ਬਲਬਲ ਜਾਈਐ। ਅਤੇ ਉਸ ਕਿਤਾਬ ਦੇ ਅੰਦਰ ਉਹ ਜ਼ਿਕਰ ਕਰਦੇ ਬੜਾ ਸੁੰਦਰ ਇੱਕ ਪ੍ਰਮਾਣ ਬਖਸ਼ਦੇ ਨੇ, ਇੱਕ ਚੈਪਟਰ ਏ, ਉਹਦਾ ਨਾਮ ਏ ਮੇਰਾ ਪਿਆਰ ਕਰਨ ਨੂੰ ਜੀ ਕਰਦਾ। ਅਤੇ ਅੱਗੇ ਗੁਰਬਾਣੀ ਦੀ ਤੁੱਕ ਦਿੱਤੀ ਹੈ ਕਿਸ ਨਾਲ ਕੀਚਾ ਦੋਸਤੀ ਸਭ ਜਗ ਚੱਲਣਹਾਰ। ਕਹਿਣਗੇ ਚਿੱਤ ਕਰਦਾ ਦੋਸਤ ਬਣਾਵਾਂ, ਪਰ ਦੋਸਤ ਕਿਹਨੂੰ ਬਣਾਵਾਂ ਜਦੋਂ ਦੁਨੀਆ 'ਤੇ ਰਹਿਣਾ ਹੀ ਕਿਸੇ ਨੇ ਨਹੀਂ, ਕਿਹਨੂੰ ਆਪਣਾ ਬਣਾਵਾਂ ਜਦੋਂ ਸਾਰਿਆਂ ਨੇ ਛੱਡ ਛੱਡ ਕੇ ਤੁਰ ਜਾਣਾ। ਪਰ ਕਹਿਣਗੇ ਪਿਆਰ ਕਰਨ ਨੂੰ ਜੀ ਕਰਦਾ ਪਰ ਮੇਰਾ ਦੋਸਤ ਕੋਈ ਨਹੀਂ ਮਿਲਦਾ। ਹੁਣ ਆਪਾਂ ਲੋਕ ਦੋਸਤ ਦੇ ਅਰਥ ਹੀ ਅਸਲ ਦੇ ਵਿੱਚ ਗਲਤ ਕਰਦੇ ਹਾਂ। ਜਿਹਦੇ ਨਾਲ ਦੋ ਦਿਨ ਬੈਠ ਕੇ ਖਾ ਪੀ ਲਿਆ ਸ਼ਬਦ ਵਰਤਦੇ ਹਾਂ ਆਹ ਮੇਰਾ ਦੋਸਤ ਏ, ਜਿਹਦੇ ਨਾਲ ਦੋ ਚਾਰ ਦਿਨ ਬੈਠ ਕੇ ਗੱਲਾਂ ਬਾਤਾਂ ਕਰ ਲਈਆਂ ਸ਼ਬਦ ਵਰਤ ਦਿੰਦੇ ਹਾਂ ਆਹ ਮੇਰਾ ਦੋਸਤ ਏ। ਪਰ ਗੁਰੂ ਕੇ ਸਿੱਖੋ ਦੋਸਤ ਦੇ ਅਰਥ ਨੇ 2+7, 7 ਦੇ ਅਰਥ ਨੇ ਸੱਚਾਈ। ਜਦੋਂ ਦੋ ਸੱਚਾਈਆਂ, ਦੋ ਸੱਚੇ ਦਿਲ, ਦੋ ਸੱਚੀਆਂ ਵਿਚਾਰਾਂ ਵਾਲੇ ਆਪਸ ਦੇ ਵਿੱਚ ਇਕੱਠੇ ਹੋ ਜਾਣ ਉਦੋਂ ਅਸਲ ਦੇ ਅੰਦਰ ਦੋਸਤ ਬਣਦਾ। ਅਤੇ ਭਗਵੰਤ ਸਿੰਘ ਦਿਲਾਵਰੀ ਕਹਿੰਦੇ ਮੈਂ ਪਿਆਰ ਪਾਇਆ, ਸਭ ਤੋਂ ਪਹਿਲਾਂ ਪਿਆਰ ਪਾਇਆ ਆਪਣੇ ਭਰਾਵਾਂ ਦੇ ਨਾਲ। ਮੈਂ ਆਉਣਾ ਆਪਣੇ ਵਿਸ਼ੇ ਵਾਲੇ ਪਾਸੇ ਵੇ ਵੀ ਗੁਰੂ ਨਾਨਕ ਸਾਹਿਬ ਜੀ ਜਿਤਨੇ ਵੀ ਦੁਨੀਆ ਦੇ ਪ੍ਰੇਮ ਨੇ ਸਾਰੇ ਦੇ ਸਾਰੇ ਝੂਠੇ, ਤੇਰੇ ਘਰ ਦਾ ਇੱਕ ਪ੍ਰੇਮ ਸੱਚਾ ਹੈ। ਕਹਿੰਦੇ ਪ੍ਰੇਮ ਪਾਇਆ ਆਪਣੇ ਭੈਣਾਂ ਅਤੇ ਭਰਾਵਾਂ ਦੇ ਨਾਲ, ਬਚਪਨ ਦੇ ਵਿੱਚ ਇਕੱਠੇ ਖੇਡੇ, ਬਚਪਨ ਦੇ ਵਿੱਚ ਇਕੱਠਾ ਖਾਣਾ ਖਾਧਾ। ਕਹਿੰਦੇ ਨੇ ਜਵਾਨ ਹੋਏ ਨੇ, ਭਰਾਵਾਂ ਨੇ ਆਪਣੀਆਂ ਜ਼ਮੀਨਾਂ ਮੱਲੀਆਂ ਅਤੇ ਮੈਨੂੰ ਦੁਰਕਾਰ ਦਿੱਤਾ। ਕਹਿੰਦੇ ਨੇ ਅੱਜ ਪਤਾ ਲੱਗਾ ਵੀ ਮੇਰੇ ਪ੍ਰੇਮ ਦਾ ਇਤਨਾ ਕੁ ਮੁੱਲ ਵਟਿਆ ਗਿਆ। ਕਹਿੰਦੇ ਨੇ ਮਿੱਤਰ 'ਤੇ ਬਣਾਇਆ ਭਰਾ ਨੂੰ, ਅੰਦਰ ਦੀ ਸਾਂਝ ਕੀਤੀ ਭਰਾ ਦੇ ਨਾਲ, ਪਰ ਪ੍ਰੇਮ ਝੂਠਾ ਨਿਕਲਿਆ। ਦੂਸਰਾ ਪ੍ਰੇਮ ਕੀਤਾ ਮਾਂ ਬਾਪ ਦੇ ਨਾਲ, ਕਹਿੰਦੇ ਨੇ ਪਿਆਰ ਤਾਂ ਮਾਂ ਬਾਪ ਨਾਲ ਕਰ ਲਿਆ ਪਰ ਉਹ ਮੈਨੂੰ ਮੇਰੀ ਤਨਖਾਹ ਦੇ ਨਾਲ ਤੋਲਦੇ ਰਹੇ, ਮੇਰੀ ਸੇਵਾ ਦੇ ਨਾਲ ਮੈਨੂੰ ਤੋਲਦੇ ਰਹੇ। ਕਹਿੰਦੇ ਨੇ ਮੇਰੇ ਭਰਾਵਾਂ ਦੇ ਨਾਲ ਮੈਨੂੰ ਤੋਲਿਆ। ਅਤੇ ਇਸੇ ਪ੍ਰਕਾਰ ਦੇ ਨਾਲ ਇੱਕ ਦਿਨ ਪਤਾ ਲੱਗਾ ਕਿ ਮਾਂ ਬਾਪ ਦਾ ਪ੍ਰੇਮ ਵੀ ਝੂਠਾ ਹੈ। ਕਹਿੰਦੇ ਨੇ ਪ੍ਰੇਮ ਪਾਲਿਆ ਆਪਣੇ ਬੱਚਿਆਂ ਦੇ ਨਾਲ, ਪ੍ਰੇਮ ਪਾਲਿਆ ਆਪਣੇ ਬਾਲਕਿਆਂ ਦੇ ਨਾਲ। ਜਿਸ ਵੇਲੇ ਜਵਾਨ ਹੋਏ ਅਤੇ ਜਵਾਨ ਹੋ ਕੇ ਕਹਿਣ ਲੱਗੇ ਬਾਪੂ ਤੈਨੂੰ ਅਕਲ ਕੋਈ ਨਹੀਂ, ਪੁੱਛਿਆ ਵੀ ਅਕਲ ਕਿਉਂ ਨਹੀਂ। ਕਹਿੰਦੇ ਨੇ ਮੈਂ ਇੱਕ ਦਿਨ ਪੁੱਛ ਬੈਠਾ ਵੀ ਅਕਲ ਕਿਉਂ ਨਹੀਂ, ਸਾਰੇ ਬੱਚਿਆਂ ਨੂੰ ਕੋਲ ਸੱਜ ਕੇ ਮੈਂ ਗੱਲ ਕਹੀ ਬੇਟਾ ਵੇਖ ਤੈਨੂੰ ਜਨਮ ਦਿੱਤਾ, ਵੇਖ ਤੈਨੂੰ ਪਾਲਿਆ, ਵੇਖ ਮੈਂ ਤੈਨੂੰ ਪੜ੍ਹਾਇਆ, ਵੇਖ ਤੁਹਾਨੂੰ ਵੱਡੇ ਕਰਕੇ ਮੈਂ ਨੌਕਰੀਆਂ ਦੇ ਅੰਦਰ ਲਵਾ ਦਿੱਤਾ। ਅਤੇ ਕਹਿੰਦੇ ਨੇ ਮੈਂ ਕਿਤਾਬ ਜਿੱਡਾ ਭਾਸ਼ਣ ਦਿੱਤਾ ਅਤੇ ਅੱਗੋਂ ਇੱਕੋ ਜਵਾਬ ਮਿਲਿਆ, ਕਹਿਣ ਲੱਗੇ ਬਾਪੂ ਇਹ ਕਾਰਜ ਤੂੰ ਕੋਈ ਨਵਾਂ ਨਹੀਂ ਕੀਤਾ, ਸਾਰੇ ਮਾਂ ਬਾਪ ਕਰਦੇ ਨੇ। ਕਹਿਣ ਲੱਗੇ ਮੇਰੀ ਕਿਤਾਬ ਜਿੱਡੀ ਸ਼ਬਦਾਵਲੀ, ਮੇਰੀ ਕਿਤਾਬ ਜਿੱਡੀ ਬੋਲੀ ਨੂੰ ਮੇਰੇ ਪੁੱਤਰਾਂ ਨੇ 2 ਸ਼ਬਦਾਂ ਦੇ ਅੰਦਰ ਮੁਕਾ ਦਿੱਤਾ। ਅੱਜ ਪਤਾ ਲੱਗਾ ਮਾਂ ਬਾਪ ਦਾ ਪ੍ਰੇਮ ਵੀ ਝੂਠਾ ਹੈ, ਧੀਆਂ ਅਤੇ ਪੁੱਤਰਾਂ ਦਾ ਪ੍ਰੇਮ ਵੀ ਝੂਠਾ ਹੈ, ਅੱਜ ਪਤਾ ਲੱਗਾ ਭੈਣਾਂ ਅਤੇ ਭਰਾਵਾਂ ਦੇ ਪਿਆਰ ਵੀ ਝੂਠੇ ਨੇ। ਕਹਿੰਦੇ ਨੇ ਗਿਲੇ ਅਤੇ ਸ਼ਿਕਵੇ ਲੈ ਕੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਅੰਦਰ ਜਾ ਡਿੱਗਾ। ਮਹਾਰਾਜ ਦੁਨੀਆ ਦੇ ਪ੍ਰੇਮ ਨੇ ਮੇਰੇ ਅੰਦਰ ਨੂੰ ਜ਼ਖਮੀ ਕਰ ਦਿੱਤਾ ਹੈ ਅਤੇ ਆਪ ਕਿਰਪਾ ਦੇ ਘਰ ਦੇ ਵਿੱਚ ਆਵੋ, ਦੱਸੋ ਮੈਂ ਦੋਸਤੀ ਕਿਹਦੇ ਨਾਲ ਕਰਾਂ। ਅਤੇ ਕਹਿੰਦੇ ਇਸ ਘਰ ਦੇ ਵਿੱਚੋਂ ਆਵਾਜ਼ ਆਈ ਕਮਲਿਆ ਸਾਰੀ ਸਹੀ ਨੇ, ਸੱਚ ਕਰਕੇ ਜਾਣੀ ਗਲਤੀ ਤੂੰ ਸੇ। ਪੁੱਛਿਆ ਵੀ ਮੈਂ ਕਿਉਂ ਗਲਤ ਹਾਂ? ਅਤੇ ਕਹਿੰਦੇ ਜਵਾਬ ਮਿਲਿਆ ਤੂੰ ਪ੍ਰੀਤਾਂ ਕਿਹਨਾਂ ਨਾਲ ਪਾਈਆਂ। ਅਸਲ ਦੇ ਅੰਦਰ ਇੱਥੇ ਜਿੰਨੇ ਵੀ ਦੋਸਤ ਨੇ ਕਿਸ ਨਾਲ ਕੀਚਾ ਦੋਸਤੀ ਸਭ ਜਗ ਚੱਲਣਹਾਰ। ਪੱਕਾ ਮਿੱਤਰ ਕੋਈ ਨਹੀਂ, ਪੱਕਾ ਟਿਕਾਣਾ ਕਿਸੇ ਦਾ ਨਹੀਂ, ਸਾਰੇ ਦੇ ਸਾਰੇ ਝੂਠੇ ਮਿੱਤਰ ਨੇ। ਇਹਨਾਂ ਨਾਲ ਪ੍ਰੀਤਾਂ ਪਾਈਆਂ ਤੈਨੂੰ ਮਿਲਿਆ ਧੋਖਾ, ਇਹਨਾਂ ਨਾਲ ਪ੍ਰੀਤਾਂ ਪਾਈਆਂ ਤੇਰੇ ਕੋਲੋਂ ਕੁਝ ਲੈ ਕੇ ਖਾਧਾ, ਇਹਨਾਂ ਲੋਕਾਂ ਨਾਲ ਪ੍ਰੀਤਾਂ ਪਾਈਆਂ ਅਤੇ ਕਹਿੰਦੇ ਨੇ ਤੇਰੇ ਪਰਦਿਆਂ ਨੂੰ ਤੇਰੇ ਗੁਨਾਹਾਂ ਨੂੰ ਇਹਨਾਂ ਲੋਕਾਂ ਨੇ ਉਛਾਲਿਆ। ਅਤੇ ਕਹਿੰਦੇ ਸੱਚ ਕਰਕੇ ਜਾਣੀ ਜਿਸ ਦਿਨ ਪ੍ਰੀਤਾਂ ਪੈ ਗਈਆਂ ਇਹਦੇ ਨਾਲ, ਇਹਨੇ ਤੇਰੇ ਕੋਲੋਂ ਲੈਣਾ ਕੁਝ ਨਹੀਂ, ਤੈਨੂੰ ਖਾਣ ਨੂੰ ਦੇਵੇਗਾ। ਜਿੱਦਣ ਪ੍ਰੀਤਾਂ ਪੈ ਗਈਆਂ ਇਹਦੇ ਨਾਲ ਇਹ ਤੈਨੂੰ ਮਾੜਾ ਨਹੀਂ ਬੋਲੇਗਾ ਕਿਉਂਕਿ ਮਿੱਠ ਬੋਲੜਾ ਹੈ, ਇਹਨੇ ਮਿੱਠੀ ਬੋਲੀ ਨਾਲ ਤੈਨੂੰ ਨਿਹਾਲ ਕਰ ਦੇਣਾ। ਜਿੱਦਣ ਪ੍ਰੀਤਾਂ ਪੈ ਗਈਆਂ ਇਹਦੇ ਨਾਲ, ਕਹਿੰਦੇ ਨੇ ਕਮਲਿਆ ਸੱਚ ਕਰਕੇ ਜਾਣੀ ਦੁਨੀਆਂ 'ਤੇ ਪਰਦੇ ਉਛਾਲਦੀ ਏ, ਦੁਨੀਆਂ 'ਤੇ ਪਰਦੇ ਲਾਵੇਗੀ, ਪਰ ਇਹ ਘਰ ਐਸਾ ਹੈ ਹਮੇਸ਼ਾ ਬੰਦੇ ਦੇ ਔਗਣਾਂ ਦੇ ਉੱਪਰ ਪਰਦੇ ਪਾ ਕੇ ਰੱਖ ਦਿੰਦਾ ਹੈ। ਕਹਿੰਦੇ ਮਨ ਦੇ ਅੰਦਰੋਂ ਆਵਾਜ਼ ਆਈ ਮਨਾ ਝੂਠੇ ਨਾਤਿਆਂ ਨੂੰ ਛੱਡ ਦੇ ਅਤੇ ਸੱਚੇ ਨਾਤੇ ਦੇ ਨਾਲ ਜੁੜਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਇੱਕ ਪ੍ਰਮਾਣ ਬਖਸ਼ਿਆ। ਉਹ ਕਹਿੰਦੇ ਨੇ ਆਪਾਂ 3 ਨਾਤੇ ਨੇ ਜਿਨ੍ਹਾਂ ਨਾਲ ਬੜਾ ਜ਼ਿਆਦਾ ਪ੍ਰੇਮ ਰੱਖਦੇ ਹਾਂ। ਪਹਿਲਾ ਹੈ ਸਹੁਰੇ ਘਰ ਦਾ ਨਾਤਾ, ਦੂਸਰਾ ਹੈ ਪੇਕੇ ਘਰ ਦਾ ਨਾਤਾ, ਅਤੇ ਤੀਸਰਾ ਹੈ ਬੰਦੇ ਨੂੰ ਆਪਣੇ ਨਾਨਕੇ ਘਰ ਦਾ। ਵੀ ਮੇਰੇ ਨਾਨਕੇ ਬੜੇ ਜ਼ਿਆਦਾ ਚੰਗੇ ਨੇ ਜੀ, ਮੇਰਾ ਸਾਰਾ ਜਿੰਨਾ ਵੀ ਖਾਨਦਾਨ ਹੈ ਬੜਾ ਚੰਗਾ ਹੈ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਸਾਹ ਹਰ ਪੀ ਹਰ ਪੱਖ ਤਰੈ ਕਰ ਨਾਨੇ ਹਾਲਾਂ, ਸਹੁਰਾ ਸੱਸ ਵਖਾਣੀਆਂ ਸਾਲੀ ਤੈ ਸਾਲਾਂ, ਮਾਂ ਪਿਓ ਭੈਣਾਂ ਭਾਇਰਾਂ ਪਰਿਵਾਰ ਦੁਰਾਲਾ, ਨਾਨਾ ਨਾਨੀ ਮਾਸੀਆਂ ਮਾਮੇ ਜੰਜਾਲਾ, ਸੋਇਨਾ ਰੂਪਾ ਸੰਜੀਆ ਹੀਰਾ ਪਰਵਾਲਾ, ਪੀਰ ਮੁਰੀਦਾ ਪਿਰਹੜੀ ਉਹ ਸਾਖ ਸੁਖਾਲਾ। ਜਿੰਨੇ ਵੀ ਸਾਖ ਨੇ ਤੇਰੇ ਨਾਲ ਕੋਈ ਨਹੀਂ ਵਰਤਦਾ, ਤੇਰੀ ਜੇਬ ਨਾਲ ਪਏ ਵਰਤਦੇ ਨੇ, ਤੇਰੇ ਨਾਲ ਕੋਈ ਨਹੀਂ ਵਰਤਦਾ, ਤੇਰੇ ਘਰ ਪਈ ਮਾਇਆ ਨਾਲ ਪਏ ਵਰਤਦੇ ਨੇ। ਪਰ ਕਹਿਣ ਲੱਗੇ, ਗੁਰੂ ਨਾਨਕ ਦਾ ਘਰ ਐਸਾ, ਜਦੋਂ ਤੂੰ ਕਹਿ ਦੇਣਾ ਮੇਰੇ ਕੋਲ ਅੱਜ ਕੁਝ ਨਹੀਂ ਬਾਬਾ, ਮੇਰਾ ਤੇਰੇ ਤੋਂ ਬਿਨਾਂ ਕੁਝ ਨਹੀਂ, ਅਤੇ ਉਹ ਵੀ ਕਹਿ ਦਿੰਦਾ ਜੇ ਸੱਜਣਾ ਤੇਰਾ ਮੇਰੇ ਬਿਨਾਂ ਕੁਝ ਨਹੀਂ, ਅਤੇ ਸੱਚ ਕਰਕੇ ਜਾਣੀ ਮੇਰਾ ਵੀ ਤੇਰੇ ਬਿਨਾਂ ਕੁਝ ਨਹੀਂ। ਕਹਿੰਦੇ ਉਹ ਦਿਨ ਇਸ ਘਰ ਦੇ ਵਿੱਚੋਂ ਜਵਾਬ ਮਿਲਦੇ ਨੇ, ਦੁਨੀਆਂ ਦੇ ਨਾਤੇ ਝੂਠੇ ਨੇ, ਪੀਰ ਮੁਰੀਦਾ ਪਿਰਹੜੀਏ ਨਿਭਹਿ ਨਾਲੇ ਇਹ ਸੱਚਾ ਪ੍ਰੇਮ ਹੈ। ਕਹਿੰਦੇ ਨੇ ਇੰਨੀਆਂ ਕੁ ਠੋਕਰਾਂ ਮਨ ਨੂੰ ਵੱਜੀਆਂ, ਗੁਰਬਾਣੀ ਦੀਆਂ ਤੁਕਾਂ ਅੰਦਰ ਕਰ ਗਈਆਂ, ਅਤੇ ਇੱਧਰੋਂ ਸਮਾਣੀਆਂ ਨੇ ਜਿੰਨੇ ਤਾਨੇ ਮਾਰੇ, ਗੁਰੂ ਕੇ ਸਿੱਖ ਤਿਆਰ ਬਰ ਤਿਆਰ ਹੋਏ ਨੇ। ਉਹਨਾਂ ਸਮਿਆਂ ਦੇ ਅੰਦਰ ਪੱਟੀ ਦੇ ਰਹਿਣ ਵਾਲਾ ਭਾਈ ਸੁਲਤਾਨ ਸਿੰਘ, ਇਹਦੇ ਬਾਪ ਦਾ ਨਾਮ ਹੈ ਚੌਧਰੀ ਦੇਸ ਰਾਜ ਵਡੈਸ, ਇਹ ਅਕਾਲ ਚਲਾਣਾ ਕਰ ਗਏ। ਉਹਦਾ ਇਲਾਕੇ ਵਿੱਚ ਅਸਰ ਰਸੂਕ ਬੜਾ ਚੰਗਾ ਹੈ, ਬੜਾ ਜ਼ਿਆਦਾ ਪ੍ਰੇਮ ਪਿਆਰ ਬਣਿਆ। ਭੋਗ ਵਾਲੇ ਦਿਨ ਠਾਠਾ ਮਾਰਦਾ ਇਕੱਠ ਹੋ ਗਿਆ, ਅਤੇ ਉਸ ਇਕੱਠ ਦੇ ਅੰਦਰ ਜਿੰਨਾ ਵੱਡਾ ਇਕੱਠ ਹੋਇਆ, ਇਕੱਠ ਨੂੰ ਸੰਬੋਧਨ ਕਰਦਿਆਂ ਗੁਰੂ ਕੇ ਸਿੱਖ ਨੇ ਸਭ ਤੋਂ ਪਹਿਲਾਂ ਤਾਂ ਇਹ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ, ਜਾਣ ਵਾਲੇ ਪ੍ਰਾਣੀ ਨੂੰ ਬੜੀ ਸ਼ਰਧਾ ਦੇ ਫੁੱਲ ਭੇਟ ਕੀਤੇ, ਅਤੇ ਤੀਸਰੀ ਸਿੱਖ ਸੰਗਤ ਨੂੰ ਗੱਲ ਕਹੀ। ਕਹਿਣ ਲੱਗੇ, ਅਨੰਦਪੁਰ ਦੀ ਧਰਤੀ 'ਤੇ ਘੋਰ ਸੰਗਰਾਮ ਮਚਿਆ, ਸਰਸਾ 'ਤੇ ਵਿਛੋੜੇ ਪਏ, ਅਨੰਦਪੁਰ ਦੀ ਧਰਤੀ ਤੋਂ ਬਾਹਰ ਨਿਕਲਦਿਆਂ ਸਾਰ ਦੁਸ਼ਮਣ ਨੇ ਕਸਮਾਂ ਨੂੰ ਛਿੱਕੇ 'ਤੇ ਟੰਗਿਆ, ਅਤੇ ਕਹਿੰਦੇ ਨੇ ਅਨੰਦਪੁਰ ਦੀ ਧਰਤੀ ਤੋਂ ਬਾਹਰ ਨਿਕਲਦਿਆਂ ਸਾਰ ਮੇਰੇ ਗੁਰੂ ਕੇ ਚਾਰਾਂ ਲਾਲਾਂ ਦਾ ਵਿਛੋੜਾ ਪੈ ਗਿਆ, ਦੋ ਸਰਹੰਦ ਦੀਆਂ ਨੀਹਾਂ ਦੇ ਅੰਦਰ ਚਿਣੇ ਗਏ, ਅਤੇ ਸੱਚ ਕਰਕੇ ਜਾਣ ਜੇ ਦੋ ਚਮਕੌਰ ਦੀ ਗੜੀ ਦੇ ਅੰਦਰ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ। ਕਹਿੰਦੇ ਇਹਨਾਂ ਗੱਲਾਂ ਨੂੰ ਸੁਣਦਿਆਂ ਸਾਰ ਮਾਨੋ ਕਿਸੇ ਨੇ ਅੰਦਰੋਂ ਰੋਗ ਭਰ ਲਿਆ, ਬੱਦਲਾਂ ਵਾਂਗੂ ਕਲੇਜਾ ਪਾਟ ਗਿਆ। ਉਹ ਗੁਰੂ ਕੇ ਸਿੱਖੋ, ਉਹਦਨ ਉੱਥੇ ਬੈਠ ਕੇ ਵਿਚਾਰਾਂ ਹੋਈਆਂ, ਕਹਿਣ ਲੱਗੇ ਅੱਜ ਹੁਣ ਗੁਰੂ ਤੋਂ ਬਿਨਾਂ ਸਾਡਾ ਕੋਈ ਨਹੀਂ। ਉਹ ਗੁਰੂ ਨੇ ਤਾਂ ਪਰਿਵਾਰ ਵਾਰ ਦਿੱਤਾ, ਗੁਰੂ ਨੇ ਸਰਬੰਸ ਵਾਰ ਦਿੱਤਾ, ਗੁਰੂ ਨੇ ਕਿਲਿਆਂ ਦੀ ਪ੍ਰਵਾਹ ਨਾ ਕੀਤੀ, ਅਤੇ ਆਪਾਂ ਕਿਹੜੀ ਜਿੰਦ ਲੈ ਕੇ ਮਾਲਕ ਦੇ ਘਰ ਦੇ ਵਿੱਚ ਜਾਵਾਂਗੇ, ਅੱਜ ਆਪਾਂ ਵੀ ਸ਼ਹੀਦੀਆਂ ਪ੍ਰਾਪਤ ਕਰ ਜਾਣੀਆਂ ਨੇ। ਕਹਿੰਦੇ ਸ਼ਹੀਦੀ ਗਾਨੇ ਬੰਨ ਕੇ ਅਰਦਾਸਾ ਸੋਧਿਆ ਗਿਆ, ਅਗਲੇ ਦਿਨ ਤਿਆਰੀਆਂ ਹੋ ਗਈਆਂ ਨੇ। ਉਹ ਗੁਰੂ ਕੇ ਸਿੱਖੋ, ਚਿਣਕ ਅਤੇ ਪ੍ਰੇਮ ਦੀ ਅੰਦਰ ਹੈ ਸੀ, ਪਰ ਅਨੰਦਪੁਰ ਦੀਆਂ ਕਥਾ ਕਹਾਣੀਆਂ ਨੇ, ਚਮਕੌਰ ਦੇ ਸਾਕਿਆਂ ਨੇ, ਸਰਸਾ ਦੇ ਵਿਛੋੜੇ ਨੇ ਇਸ ਚਿਣਕ ਨੂੰ ਇੱਕ ਹਨੇਰੀ ਦਾ ਕੰਮ ਦਿੱਤਾ, ਅਤੇ ਕਹਿੰਦੇ ਚਿਣਕ ਤੋਂ ਭਾਂਬੜ ਮੱਚ ਉੱਠਿਆ, ਅਤੇ ਇਹ ਭਾਂਬੜ ਓਨੀ ਦੇਰ ਤੱਕ ਨਹੀਂ ਸੀ ਬੁੱਝਣਾ ਜਿੰਨੀ ਦੇਰ ਤੱਕ ਸ਼ਹੀਦੀਆਂ ਨਾ ਹੋ ਜਾਂਦੀਆਂ। ਹੁਣ ਇਹ ਭਾਂਬੜ ਮਹਾਨ ਮੱਚ ਚੁੱਕਾ ਹੈ, ਅਤੇ ਛੋਟੀ ਮੋਟੀ ਅੱਗ ਨੂੰ ਤਾਂ ਬੁਝਾ ਲੈਂਦੇ ਹਾਂ, ਪਰ ਜਦੋਂ ਭਾਂਬੜ ਮੱਚ ਜਾਣ ਉਦੋਂ ਬੁਝਾਉਣ ਦਾ ਕੋਈ ਕਿਸੇ ਪ੍ਰਕਾਰ ਦੇ ਨਾਲ ਟਿਕਾਣਾ ਨਹੀਂ ਰਹਿ ਜਾਂਦਾ। ਅੱਜ ਸਿੱਖਾਂ ਨੇ ਘੋੜਿਆਂ ਦਾ ਪ੍ਰਬੰਧ ਕੀਤਾ, ਅਸਲੇ ਬਾਰੂਦ ਦਾ ਪ੍ਰਬੰਧ ਕੀਤਾ, ਹਥਿਆਰਾਂ ਦੇ ਪ੍ਰਬੰਧ ਕੀਤੇ ਗਏ ਨੇ। ਅਗਲਾ ਦਿਨ ਚੜ੍ਹਿਆ, ਅਰਦਾਸਾਂ ਸੋਧੀਆਂ ਗਈਆਂ, ਜੈਕਾਰਿਆਂ ਦੀ ਆਵਾਜ਼ ਦੇ ਅੰਦਰ ਤੁਰੇ ਨੇ। ਮੈਂ ਕਹਿੰਦਾ ਇਹਨਾਂ ਦੇ ਜੈਕਾਰਿਆਂ ਦੀ ਆਵਾਜ਼ ਮਾਨੋ ਮੁਰਦਿਆਂ ਦੇ ਅੰਦਰ ਵੀ ਰੂਹ ਪਏ ਭਰਦੇ ਹੋਣ, ਜੈਕਾਰਿਆਂ ਦੀ ਆਵਾਜ਼ ਕਾਇਰਾਂ ਨੂੰ ਵੀ ਬੁਲੰਦ ਕਰ ਦਿੰਦੇ ਨੇ। ਅਤੇ ਜਿਸ ਵੇਲੇ ਇਹ ਤੁਰੇ, ਇਹਨਾਂ ਨੇ ਆਪਣਾ ਪੜਾਅ ਕੀਤਾ। ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਹੈ, ਕਿਉਂਕਿ ਵਿਦਵਾਨਾਂ ਦੀਆਂ ਦੋ ਰਾਵਾਂ ਨੇ। ਕੁਝ ਕੁ ਵਿਦਵਾਨ ਕਹਿੰਦੇ ਨੇ ਵੀ ਇਹਨਾਂ ਦਾ ਸਭ ਤੋਂ ਪਹਿਲਾਂ ਪੜਾਅ ਕੀਤਾ ਗਿਆ ਤਰਨ ਤਾਰਨ, ਉਸ ਤੋਂ ਬਾਅਦ ਗੋਇੰਦਵਾਲ, ਸੁਲਤਾਨਪੁਰ ਲੋਧੀ ਤੋਂ ਹੋ ਕੇ ਦਰਿਆ ਨੂੰ ਪਾਰ ਕੀਤਾ ਗਿਆ। ਪਰ ਪੱਟ ਵਹੀਆਂ ਦੇ ਮੁਤਾਬਕ, ਕਿਉਂਕਿ ਮੈਂ ਪੱਟ ਵਹੀਆਂ ਨੂੰ ਆਧਾਰ ਬਣਾ ਕੇ ਤੁਰਨਾ, ਪੱਟ ਵਹੀਆਂ ਦੇ ਮੁਤਾਬਕ ਇਹ ਜਿੰਨਾ ਵੀ ਜਥਾ ਹੈ, ਜਿੰਨੇ ਵੀ ਗੁਰੂ ਕੇ ਸਿੰਘ ਨੇ, ਇਹ ਜਿੰਨਾ ਵੀ ਵਹੀਰ ਹੈ, ਇਹਨਾਂ ਨੇ ਪਹਿਲਾਂ ਪੜਾਅ ਕੀਤਾ ਜੀਰੇ ਦੇ ਕੋਲ ਆ ਕੇ, ਦਰਿਆ ਪਾਰ ਕਰਕੇ ਜੀਰੇ ਦੇ ਕੋਲ ਆ ਕੇ ਪੜਾਅ ਕੀਤਾ, ਉਸ ਤੋਂ ਬਾਅਦ ਮੋਗੇ, ਅਤੇ ਤੀਸਰਾ ਇਹਨਾਂ ਦਾ ਪੜਾਅ ਸੀ ਰਾਮੇਆਣੇ ਦੀ ਧਰਤੀ ਦੇ ਉੱਤੇ। ਗੁਰੂ ਕੇ ਸਿੱਖ ਮਾਲਕ ਦੇ ਸਾਈਂ ਦੀ ਬੰਦਗੀ ਦੇ ਅੰਦਰ ਜੁੜੇ। ਕਹਿੰਦੇ ਨੇ ਜਿਸ ਵੇਲੇ ਆਣ ਪੁੱਜੇ ਨੇ ਮੋਗੇ ਦੇ ਕੋਲ, ਆਉਂਦਿਆਂ ਪੁੱਛਿਆ ਕਿ ਧੰਨ ਗੁਰੂ ਕਲਗੀਧਰ ਪਿਤਾ ਮਹਾਰਾਜ ਕਿੱਥੇ ਨੇ, ਅਤੇ ਕਿਸੇ ਨੇ ਖਬਰਾਂ ਦਿੱਤੀਆਂ ਦੀਨੇ ਕਾਂਗੜ ਦੀ ਧਰਤੀ ਤੋਂ ਤੁਰੇ ਨੇ, ਅਤੇ ਮਾਲਵੇ ਦੀ ਧਰਤੀ ਦੇ ਅੰਦਰ ਪ੍ਰਵੇਸ਼ ਕਰ ਦਿੱਤਾ। ਧੰਨ ਗੁਰੂ ਕਲਗੀਧਰ ਪਿਤਾ ਜੈਤੋਂ ਭਗਤਾ, ਇਹਨਾਂ ਤੋਂ ਹੁੰਦੇ ਹੋਏ ਕੋਟਕਪੂਰੇ ਦੀ ਧਰਤੀ 'ਤੇ ਪੁੱਜ ਗਏ ਨੇ। ਅਤੇ ਇੱਥੇ ਬੇਨਤੀ ਮੈਂ ਜ਼ਰੂਰ ਕਰਾਂਗਾ, ਕੋਟਕਪੂਰਾ ਇੱਥੋਂ ਦਾ ਜਿਹੜਾ ਹਾਕਮ ਸੀ ਉਹਦਾ ਨਾਮ ਹੈ ਭਾਈ ਕਪੂਰਾ, 84 ਪਿੰਡਾਂ ਦਾ ਸਰਦਾਰ ਹੈ, ਅਤੇ ਉਹਦਾ ਨਾਮ ਸੀ ਕਪੂਰਾ। ਨੇ ਬੜਾ ਸੁੰਦਰ ਕਿਲਾ ਬਣਾਇਆ, ਉਸੇ ਕੋਟ ਦੇ ਨਾਂ ਤੋਂ, ਉਸੇ ਕਿਲੇ ਦੇ ਨਾਮ ਤੋਂ ਨਗਰ ਦਾ ਨਾਮ ਪੈ ਗਿਆ ਕੋਟਕਪੂਰਾ। ਜਦੋਂ ਮਹਾਰਾਜ ਕੋਟਕਪੂਰੇ ਦੀ ਧਰਤੀ ਦੇ ਉੱਪਰ ਪੁੱਜੇ ਨੇ, ਇਹਨੇ ਖਬਰਾਂ ਲੱਗੀਆਂ ਕਿ ਮੇਰੇ ਕਲਗੀਆਂ ਵਾਲੇ ਆਏ, ਮੇਰੇ ਦਸ਼ਮੇਸ਼ ਪਿਤਾ ਆਏ, ਸਰਬੰਸ ਦਾਨੀ ਸਤਿਗੁਰੂ ਪੁੱਜੇ ਨੇ। ਨਗਰ ਤੋਂ ਬਾਹਰ ਮਿਲਿਆ, ਇੱਕ ਘੋੜਾ ਨਜ਼ਰ ਲੈ ਕੇ ਕਹਿੰਦੇ ਸਤਿਗੁਰੂ ਜੀ ਦੇ ਕੋਲ ਪੇਸ਼ ਹੋਇਆ, ਨਮਸਕਾਰ ਕੀਤੀ, ਘਰ ਦੇ ਵਿੱਚ ਲੈ ਕੇ ਆਇਆ। ਮਹਾਰਾਜ, ਗਰੀਬ ਦੀ ਕੁਟੀਆ ਦੇ ਅੰਦਰ ਆਪ ਜੀ ਚਰਨ ਪਾਓ। ਸਤਿਗੁਰੂ ਜੀ ਤੁਰ ਕੇ ਆਏ ਨੇ, ਮਹਾਰਾਜ ਨੇ ਆ ਕੇ ਪੁੱਜੇ, ਇਹਨੇ ਸੇਵਾ ਕੀਤੀ। ਉਧਰੋਂ ਖਬਰਾਂ ਪੁੱਜ ਗਈਆਂ ਵੀ ਵਜ਼ੀਰ ਖਾਂ ਫੌਜਾਂ ਲੈ ਕੇ, ਵਜ਼ੀਰ ਖਾਂ ਇਕੱਠ ਲੈ ਕੇ, ਕਾਲੀਆਂ ਵਰਦੀਆਂ ਵਾਲੇ ਲੋਕ ਕਾਲੇ ਬੱਦਲਾਂ ਦੀ ਤਰ੍ਹਾਂ ਭਜਾਉਂਦੇ ਨੇ। ਕਹਿੰਦੇ ਨੇ ਇੰਨੀ ਖਬਰ ਸੁਣੀ, ਮਹਾਰਾਜ ਕਹਿੰਦੇ ਕਪੂਰੇ, ਮੇਰਾ ਚਿੱਤ ਕਰਦਾ ਇੱਥੇ ਜੰਗ ਮੰਡ ਦਈਏ, ਕਿਲ੍ਹਾ ਬੜਾ ਸੋਹਣਾ ਬਣਿਆ, ਅਤੇ ਜੇ ਤੂੰ ਸਾਨੂੰ ਇਹ ਕਿਲ੍ਹਾ ਬਖਸ਼ ਦੇਵੇਂ। ਕਹਿੰਦੇ ਨੇ ਇਹਦੇ ਇੱਕਦਮ ਪੈਰਾਂ ਦੇ ਵਿੱਚੋਂ ਜ਼ਮੀਨ ਨਿਕਲ ਗਈ। ਇਹਨੇ ਸਤਿਗੁਰੂ ਨੂੰ ਕਿਲ੍ਹਾ ਦੇਣ ਤੋਂ ਜਵਾਬ ਦੇ ਦਿੱਤਾ। ਇਹਦੇ ਪਿੱਛੇ ਗੁਰੂ ਕੇ ਸਿੱਖੋ ਦੋ ਕਾਰਨ ਨੇ। ਹੁਣ ਜੇ ਆਪਾਂ ਕਹੀਏ ਵੀ ਕਪੂਰੇ ਦੇ ਅੰਦਰ ਸ਼ਰਧਾ ਨਹੀਂ, ਜੇ ਸ਼ਰਧਾ ਨਾ ਹੁੰਦੀ ਤਾਂ ਕਦੀ ਨਗਰ ਤੋਂ ਬਾਹਰ ਜਾ ਕੇ ਸਤਿਗੁਰੂ ਨੂੰ ਘੋੜਾ ਭੇਟਾ ਨਾ ਕਰਦਾ। ਜੇ ਕਪੂਰੇ ਦੇ ਅੰਦਰ ਸ਼ਰਧਾ ਨਾ ਹੁੰਦੀ, ਕਦੀ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੂੰ ਘਰ ਦੇ ਵਿੱਚ ਲਿਆ ਕੇ ਸੇਵਾ ਨਾ ਕਰਦਾ। ਮੈਂ ਕਹਿੰਦਾ ਸ਼ਰਧਾ ਹੈ, ਗੁਰੂ ਨਾਲ ਪ੍ਰੇਮ ਹੈ, ਪਰ ਆਪਣੀ ਜਾਇਦਾਦ ਤੋਂ ਜ਼ਿਆਦਾ ਨਹੀਂ, ਜ਼ਿਆਦਾ ਪ੍ਰੇਮ ਆਪਣੀ ਜਾਇਦਾਦ ਦੇ ਨਾਲ ਹੈ। ਪਹਿਲਾ ਕਾਰਨ ਹੈ ਮੇਰਾ ਬਾਲੀ ਬੱਚਾ ਪੀੜ ਦੇਣਗੇ ਇਹ ਲੋਕ, ਜੇ ਮੈਂ ਸਤਿਗੁਰੂ ਜੀ ਨੂੰ ਘਰ ਦੇ ਵਿੱਚ ਲੈ ਕੇ ਆ ਗਿਆ। ਦੂਸਰਾ ਇਹਦਾ ਕਾਰਨ ਇਹ ਸੀ, ਮੇਰੀ ਜਾਇਦਾਦ ਖੁਸ਼ ਜਾਏਗੀ, ਮੇਰੇ ਕਿਲ੍ਹੇ ਖੁਸ਼ ਜਾਣੇ ਨੇ। ਇਹਨਾਂ ਦੋ ਤਿੰਨ ਚੀਜ਼ਾਂ ਨੂੰ ਮੁੱਖ ਰੱਖਦਿਆਂ ਇਹਨੇ ਸਤਿਗੁਰੂ ਜੀ ਨੂੰ ਕਿਲ੍ਹਾ ਦੇਣ ਤੋਂ ਜਵਾਬ ਦੇ ਦਿੱਤਾ, ਇਨਕਾਰੀ ਹੋ ਗਿਆ। ਰਾਜਕ ਦੀ ਰਜ਼ਾ ਦੇ ਅੰਦਰ ਰਾਜੀ ਰਹਿਣ ਵਾਲੇ ਸਤਿਗੁਰੂ ਢਿੱਲਵੀਂ ਕਲਾਂ ਪੁੱਜ ਗਏ ਨੇ। ਅਤੇ ਕਹਿੰਦੇ ਨੇ ਨਗਰ ਤੋਂ ਬਾਹਰ ਮਿਲਿਆ ਸੋਢੀ ਕੌਲ, ਇਸ ਸੋਢੀ ਕੌਲ ਨੂੰ ਮਿਲਦਿਆਂ ਸਾਰ ਸਤਿਗੁਰ ਪਾਤਸ਼ਾਹ ਜੀ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਪ੍ਰਿਥੀਆ ਦੀ ਔਲਾਦ ਦੇ ਵਿੱਚੋਂ ਸੀ, ਮਹਾਰਾਜ ਆਪ ਢਿਲਵਾਂ ਦੀ ਧਰਤੀ ਦੇ ਉੱਪਰ ਆਣ ਪੁੱਜੋ, ਉੱਥੇ ਮੇਰੇ ਘਰ ਦੇ ਵਿੱਚ ਪ੍ਰਵੇਸ਼ ਕਰਨਾ। ਮਹਾਰਾਜ ਇਹਦੇ ਘਰ ਦੇ ਵਿੱਚ ਗਏ ਨੇ, ਇਹਨੇ ਚਿੱਟੇ ਰੰਗ ਦੇ ਸਵੇਤ ਬਸਤਰ ਸਤਿਗੁਰ ਪਾਤਸ਼ਾਹ ਜੀ ਵਾਸਤੇ ਸਮਾ ਕੇ ਰੱਖੇ ਅਤੇ ਬੇਨਤੀ ਕੀਤੀ, ਸਰ ਮਹਾਰਾਜ ਨੀਲਾ ਬਾਣਾ ਉਤਾਰੋ। ਉੱਚ ਦੇ ਪੀਰ ਵਾਲਾ ਬਾਣਾ ਸਤਿਗੁਰੂ ਨੇ ਸੋਢੀ ਕੌਲ ਦੇ ਘਰ ਦੇ ਵਿੱਚ ਉਤਾਰਿਆ ਅਤੇ ਉੱਥੇ ਇਹਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ, ਮੇਰੇ ਚਿੱਟੇ ਰੰਗ ਦੇ ਬਸਤਰ ਮੈਂ ਆਪ ਜੀ ਵਾਸਤੇ ਸਵਾਏ ਨੇ ਅਤੇ ਕਿਰਪਾ ਦੇ ਘਰ ਦੇ ਵਿੱਚ ਆ ਕੇ ਪ੍ਰਵਾਨ ਕਰ ਲਵੋ। ਮਹਾਰਾਜ ਨੇ ਉਹਨਾਂ ਚਿੱਟੇ ਬਸਤਰਾਂ ਨੂੰ ਤਨ ਦੇ ਉੱਪਰ ਪਹਿਰਿਆ। ਕਹਿੰਦੇ ਨੇ ਹਵਾ ਪਈ ਚੱਲਦੀ ਸੀ, ਅੰਗੀਠਾ ਪਿਆ ਬਲਦਾ ਹੈ, ਕੈਸਾ ਸਮਾਂ ਹੋਵੇਗਾ ਜਦੋਂ ਸਤਿਗੁਰੂ ਢਿਲਵੀਂ ਪੁੱਜੇ ਨੇ, ਉਹ ਗੁਰੂ ਕੇ ਸਿੱਖੋ ਪੁੱਤਰਾਂ ਨੂੰ ਵਾਰ ਦਿੱਤਾ, ਅਨੰਦਪੁਰ ਦੀ ਧਰਤੀ ਨੂੰ ਛੋੜ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਮਾਂ ਬਾਪ ਸਾਰੇ ਪੰਥ ਤੋਂ ਵਾਰ ਕੇ ਮੇਰੇ ਸਰਬੰਸ ਦਾਨੀ ਕਿਸੇ ਸਿੱਖ ਕੋਲੋਂ ਕਿਲ੍ਹਾ ਮੰਗਣ ਅਤੇ ਉਹ ਕਿਲ੍ਹੇ ਦੇਣ ਤੋਂ ਇਨਕਾਰੀ ਹੋ ਜਾਵੇ। ਅਤੇ ਜਦੋਂ ਢਿਲਵੀਂ ਕਲਾਂ ਪੁੱਜੇ ਹੋਣੇ ਨੇ, ਇਲਾਹੀ ਰੰਗ ਦੇ ਅੰਦਰ ਚਿੱਟੇ ਰੰਗ ਦਾ ਬਾਣਾ ਪਾਇਆ, ਨੀਲੇ ਰੰਗ ਦੇ ਬਾਣੇ ਨੂੰ ਉਤਾਰਿਆ, ਉਤਾਰ ਕੇ ਲਾਗੇ ਅੰਗੀਠਾ ਸੀ ਬਲਦਾ, ਸਤਿਗੁਰੂ ਜੀ ਨੇ ਅੰਗੀਠੇ ਦੇ ਅੰਦਰ ਸੁੱਟ ਦਿੱਤਾ। ਅੰਗੀਠੇ ਦੇ ਅੰਦਰ ਬਾਕੀ ਸਾਰੇ ਕੱਪੜੇ ਬਲ ਗਏ, ਇੱਕ ਲੀਰ ਬਚੀ ਏ। ਉਸ ਲੀਰ ਨੂੰ ਭਾਈ ਮਾਨ ਸਿੰਘ ਨੇ ਪਕੜਿਆ ਅਤੇ ਆਪਣੀ ਪੱਗ ਦੇ ਅੰਦਰ ਅੜਾ ਲਿਆ, ਜਿੱਥੋਂ ਵਿਦਵਾਨ ਸੱਜਣ ਲਿਖਦੇ ਨੇ ਵੀ ਫਰਲੇ ਵਾਲੇ ਨਿਹੰਗ ਸਿੰਘਾਂ ਦੀ ਮਰਿਆਦਾ ਭਾਈ ਮਾਨ ਸਿੰਘ ਜੀ ਤੋਂ ਚਾਲੂ ਹੋਈ, ਨੀਲੇ ਬਾਣੀ ਵਾਲੀ ਮਰਿਆਦਾ ਇਹ ਗੁਰੂ ਕੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਤੋਂ ਸ਼ੁਰੂ ਹੋਈ। ਅਤੇ ਕਈ ਮੇਰੇ ਵੀਰ ਸਵਾਲ ਕਰ ਦਿੰਦੇ ਨੇ ਵੀ ਨੀਲੇ ਬਾਣੇ ਦਾ ਵੀ ਪਤਾ ਲੱਗ ਗਿਆ, ਫਰਲੇ ਵਾਲਿਆਂ ਦਾ ਵੀ ਪਤਾ ਲੱਗ ਗਿਆ, ਜੀ ਸਾਧੂ ਲੋਕ ਚਿੱਟੇ ਰੰਗ ਦਾ ਬਾਣਾ ਕਿਉਂ ਪਹਿਣਦੇ ਨੇ? ਉਹ ਗੁਰੂ ਕੇ ਸਿੱਖੋ ਸਤਿਗੁਰੂ ਕਲਗੀਧਰ ਪਿਤਾ ਜੀ ਕਹਿੰਦੇ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਂ ਤੇਤੀ। ਜਿੰਨੀ ਕੋਈ ਇਨਸਾਨ ਦੀ ਬੁੱਧੀ ਹੈ ਨਾ, ਆਪਣੀ ਬੁੱਧੀ ਦੇ ਮੁਤਾਬਕ ਉਹ ਗੱਲ ਕਰੇਗਾ। ਹੁਣ ਮੇਰੀ ਬੇਨਤੀ ਨੂੰ ਸਮਝਿਆ ਜੇ, ਧੰਨ ਗੁਰੂ ਕਲਗੀਧਰ ਪਿਤਾ ਜੀ ਨੇ ਚਿੱਟੇ ਰੰਗ ਦਾ ਬਾਣਾ ਪਾਇਆ ਅਤੇ ਆਪਾਂ ਇੱਥੇ ਵਿਚਾਰ ਕਰਾਂਗੇ ਜੀ ਸਾਧੂ ਲੋਕ ਚਿੱਟੇ ਰੰਗ ਦਾ ਬਾਣਾ ਕਿਉਂ ਪਾਉਂਦੇ ਸਨ? ਉਹ ਗੁਰਮੁਖੋ, ਤੁਸੀਂ ਸਿਆਣੇ ਬੈਠੇ ਹੋ, ਬਾਕੀ ਸਾਰੇ ਰੰਗ ਫਿੱਟ ਜਾਂਦੇ ਨੇ, ਇੱਕ ਚਿੱਟਾ ਰੰਗ ਨਹੀਂ ਫਿੱਟਦਾ, ਅਤੇ ਸਾਧੂ ਲੋਕ ਇਸ ਕਰਕੇ ਬਾਣਾ ਪਾਉਂਦੇ ਸਨ, ਕਮਲਿਆ ਤੇਰੀ ਵੀ ਜ਼ਿੰਦਗੀ ਦੇ ਅੰਦਰ ਤੇਰੇ ਵੀ ਹਿਰਦੇ ਦੇ ਉੱਪਰ ਇੱਕ ਰੰਗ ਚੜ੍ਹਦੇ, ਜਿੰਨੀਆਂ ਮਰਜ਼ੀ ਹਨੇਰੀਆਂ ਚੁੱਲਣ ਉਹ ਰੰਗ ਕਦੀ ਫਿੱਟੇ ਨਾ, ਇਸ ਕਰਕੇ ਚਿੱਟੇ ਰੰਗ ਦਾ ਬਾਣਾ ਫਕੀਰ ਲੋਕ ਸਾਧੂ ਲੋਕ ਆਪਣੇ ਤਨ ਦੇ ਉੱਪਰ ਪਾ ਕੇ ਰੱਖਿਆ ਕਰਦੇ ਸਨ। ਮਹਾਰਾਜ ਨੇ ਬਾਣਾ ਪਾਇਆ ਅਤੇ ਇੰਨੀ ਦੇਰ ਨੂੰ ਭਾਈ ਬਖਸ਼ਾ ਸਿੰਘ ਨੇ ਆ ਕੇ ਖਬਰਾਂ ਦਿੱਤੀਆਂ, ਉਹ ਤੇ ਸੋਢੀ ਕੌਲ ਦੇ ਪੋਤਰੇ ਜਿਹਦਾ ਨਾਮ ਸੀ ਅਭੈ ਚੰਦ, ਅੰਮ੍ਰਿਤ ਦੀ ਦਾਤ ਦੇ ਕੇ ਅਭੈ ਚੰਦ ਤੋਂ ਅਭੈ ਸਿੰਘ ਬਣਾ ਦਿੱਤਾ। ਅਗਲਾ ਦਿਨ ਚੜ੍ਹਿਆ ਕਪੂਰਾ ਆਇਆ, ਪਰਿਵਾਰ ਸਮੇਤ ਅੰਮ੍ਰਿਤ ਦੀ ਦਾਤ ਲਈ ਸਤਿਗੁਰੂ ਨੇ ਇੱਕ ਤਲਵਾਰ ਅਤੇ ਢਾਲ ਸਿੱਖ ਨੂੰ ਬਖਸ਼ ਦਿੱਤੀ। ਕਹਿੰਦੇ ਨੇ ਇੱਧਰੋਂ ਦੁਪਹਿਰ ਦਾ ਸਮਾਂ ਹੈ ਅਤੇ ਖਬਰਾਂ ਆ ਗਈਆਂ, ਮਹਾਰਾਜ ਵਜ਼ੀਰ ਖਾਂ ਦੀਆਂ ਫੌਜਾਂ ਪਿੱਛੇ ਪਈਆਂ ਆਉਂਦੀਆਂ ਨੇ, ਨਜ਼ਦੀਕ ਆਣ ਟੁੱਕਾ। ਬਖਸ਼ਾ ਸਿੰਘ ਦੀ ਖਬਰ ਨੂੰ ਸੁਣਦਿਆਂ ਸਾਰ ਮਹਾਰਾਜ ਕਪੂਰ ਨੂੰ ਕਹਿੰਦੇ, ਭਾਈ ਕਪੂਰ ਸਿਆ, ਇਹ ਤਾਂ ਕੋਈ ਨਜ਼ਦੀਕ ਕੋਈ ਅਸਥਾਨ ਹੈ ਜਿੱਥੇ ਬੈਠ ਕੇ ਮੈਂ ਇਸ ਜ਼ੁਲਮ ਦੇ ਨਾਲ ਟਾਕਰਾ ਕਰ ਸਕਾਂ? ਅਤੇ ਕਹਿੰਦੇ ਨੇ ਕਪੂਰੇ ਨੇ ਜਵਾਬ ਦਿੱਤਾ, ਕਹਿਣ ਲੱਗੇ, ਮਹਾਰਾਜ ਇਹ ਤੋਂ ਥੋੜ੍ਹੀ ਜਿਹੀ ਕੋਹ ਦੀ ਦੂਰੀ ਦੇ ਉੱਪਰ ਇੱਕ ਢਾਬ ਹੈ ਜਿਹਨੂੰ ਖਿਦਰਾਣੇ ਦੀ ਢਾਬ ਕਹਿੰਦੇ ਨੇ, ਇਸ ਢਾਬ ਦਾ ਨਾਮ ਸੀ ਖਿਦਰਾਣਾ। ਅਤੇ ਖਿਦਰਾਣੇ ਦੀ ਢਾਬ ਵੀ ਕਹਿੰਦੇ ਨੇ, ਇਹਨੂੰ ਈਸ਼ਰਸਰ ਵੀ ਕਹਿੰਦੇ ਨੇ। ਤਿੰਨ ਭਰਾ ਸਨ, ਰੁਪਾਣਾ, ਧੰਗਾਣਾ ਅਤੇ ਖਿਦਰਾਣਾ। ਇੱਥੇ ਰੁਪਾਣਾ ਪਿੰਡ ਵੀ ਹੈ ਅਤੇ ਧੰਗਾਣਾ ਪਿੰਡ ਵੀ ਹੈ, ਅਤੇ ਜਿਹੜੀ ਖਿਦਰਾਣੇ ਦੀ ਧਰਤੀ ਦੇ ਉੱਪਰ ਸਤਿਗੁਰੂ ਦੇ ਚਰਨ ਪਏ ਨੇ, ਮੈਂ ਕਹਿੰਦਾ ਅੱਜ ਤੱਕ ਉਹ ਖਿਦਰਾਣੇ ਦੀ ਧਰਤੀ ਪੂਜੀ ਪਈ ਜਾਂਦੀ ਹੈ। ਤਿੰਨ ਭਰਾ ਸਨ, ਇਹ ਸਭ ਤੋਂ ਜਿਹੜਾ ਉਹਨਾਂ ਦਾ ਤੀਸਰਾ ਭਰਾ ਹੈ ਜਿਹਦਾ ਨਾਮ ਹੈ ਖਿਦਰਾਣਾ, ਉਹਦੇ ਨਾਮ 'ਤੇ ਢਾਬ ਬਣੀ, ਇਹਨੂੰ ਈਸ਼ਰ ਸਰ ਵੀ ਕਹਿੰਦੇ ਸਨ। ਸਤਿਗੁਰ ਪਾਤਸ਼ਾਹ ਜੀ ਦੇ ਨਾਲ ਇੱਕ ਸਿੱਖ ਭੇਜਿਆ ਕਪੂਰੇ ਨੇ, ਜਦੋਂ ਮਹਾਰਾਜ ਇੱਥੇ ਆਣ ਕੇ ਪੁੱਜੇ ਨੇ, ਅਜੇ ਪੁੱਜਣ ਤੋਂ ਪਹਿਲਾਂ ਸਤਿਗੁਰੂ ਨੇ ਰਾਮੇਆਣੇ ਦੀ ਧਰਤੀ 'ਤੇ ਆਪਣਾ ਪੜਾਅ ਕੀਤਾ। ਵਿਦਵਾਨ ਸੱਜਣ ਲਿਖਦੇ ਨੇ, ਰਾਮੇਆਣੇ ਅਤੇ ਰੂਪੇਆਣੇ ਦੇ ਵਿਚਕਾਰ ਦੋ ਨਗਰ ਨੇ, ਰਾਮੇਆਣੇ ਅਤੇ ਰੂਪੇਆਣੇ ਦੇ ਵਿਚਕਾਰ ਮੇਰੇ ਸਤਿਗੁਰੂ ਸਨ। ਵੇਖੋ ਮੈਂ ਬੇਨਤੀ ਕਰਦੇ ਹਾਂ, ਬਹੁਤੇ ਵਿਦਵਾਨਾਂ ਨੇ ਰਾਮੇਆਣੇ ਦਾ ਜ਼ਿਕਰ ਕੀਤਾ, ਪਰ ਭੱਟ ਵਹੀਆਂ ਨੇ ਰਾਮੇਆਣੇ ਅਤੇ ਰੂਪੇਆਣੇ ਦੇ ਵਿਚਕਾਰ ਦਾ ਖੁਲਾਸਾ ਕੀਤਾ। ਮਹਾਰਾਜ ਇੱਥੇ ਸਨ, ਪਿੱਛੋਂ ਘੋੜਿਆਂ ਦੇ ਸੁਮਾਂ ਦੀ ਆਵਾਜ਼ ਆਈ, ਅਤੇ ਕਹਿੰਦੇ ਨੇ ਘੋੜਿਆਂ ਦੀ ਸੁਮਾਂ ਦੀ ਆਵਾਜ਼ ਨੂੰ ਸੁਣਦਿਆਂ ਸਾਰ ਭਾਈ ਮਾਨ ਸਿੰਘ ਨੂੰ ਹੁਕਮ ਹੋਇਆ, ਮਾਨ ਸਿੰਘ ਪਿੱਛੇ ਵੇਖੋ ਕੌਣ ਨੇ। ਅਤੇ ਮਾਨ ਸਿੰਘ ਨੇ ਪਿੱਛੇ ਵੇਖਿਆ, ਘੋੜੇ 'ਤੇ ਚੜ੍ਹ ਕੇ ਤੱਕਿਆ, ਮਹਾਰਾਜ ਸਿੱਖ ਵਹੀਰਾਂ ਘੱਤ ਕੇ ਆਉਂਦੇ ਨੇ, ਲੱਗਦਾ ਖਬਰਾਂ ਪੁੱਜ ਗਈਆਂ, ਇੱਧਰੋਂ ਵਜ਼ੀਰ ਖਾਂ ਆਉਣ ਵਾਲਾ, ਇੱਧਰੋਂ ਮੇਰੇ ਕਲਗੀਆਂ ਵਾਲਿਆ ਤੇਰੇ ਸਿੱਖ ਵੀ ਆਣ ਪੁੱਜੇ ਨੇ। ਇੰਨੀ ਖਬਰ ਨੂੰ ਸੁਣਿਆ ਮਹਾਰਾਜ ਜੀ ਨੇ ਘੋੜੇ ਨੂੰ, ਕਹਿੰਦੇ ਨੇ ਰੋਕਿਆ, ਸਤਿਗੁਰੂ ਹੇਠਾਂ ਉਤਰੇ ਨੇ, ਪੱਟ ਵਹੀਆਂ ਲਿਖਦੀਆਂ ਨੇ, ਆਸਣ ਲਾਇਆ ਗਿਆ, ਸਤਿਗੁਰੂ ਜੀ ਉਹਦੇ ਉੱਪਰ ਬੈਠ ਗਏ। ਅਤੇ ਜਿਸ ਵੇਲੇ ਘੋੜੇ ਨਜ਼ਦੀਕ ਆਏ ਨੇ, ਘੋੜਿਆਂ ਤੋਂ ਉਤਰੇ, ਸਾਰਿਆਂ ਨੇ ਨਮਸਕਾਰਾਂ ਕੀਤੀਆਂ। ਅਤੇ ਇੱਥੇ ਮੈਂ ਬੇਨਤੀ ਜ਼ਰੂਰ ਕਰਦਿਆਂ, ਗੁਰੂ ਕੇ ਸਿੱਖੋ ਤੁਰਦੇ ਸਾਰੇ ਮੰਜ਼ਿਲ ਵਾਲੇ ਪਾਸੇ ਨੇ, ਪਰ ਮੰਜ਼ਿਲ 'ਤੇ ਸਾਰੇ ਪੁੱਜਿਆ ਨਹੀਂ ਕਰਦੇ। ਇਹਨਾਂ ਦੇ ਵਿੱਚ ਉਹ ਵੀ ਸਿੱਖ ਨੇ ਜਿਹੜੇ ਕਹਿੰਦੇ ਨੇ ਅੱਜ ਸ਼ਹੀਦੀਆਂ ਪਾ ਜਾਣੀਆਂ ਨੇ ਅਤੇ ਬੇਮੁਖਤਾ ਵਾਲੇ ਧੱਬੇ ਨੂੰ ਧੋ ਦੇਣਾ, ਅਤੇ ਕੁਝ ਐਸੇ ਨੇ ਜਿਹੜੇ ਗੱਲੀ ਬਾਤੀ ਸਿੱਖੀ ਨੂੰ ਪੇ ਕਮਾਉਣ ਆਏ ਨੇ। ਬੜੀ ਵਾਰ ਲੋਕ ਐਸੇ ਮਿਲਣਗੇ ਜਿਹੜੇ ਕਹਿੰਦੇ ਕਰੀਏ ਕੁਝ ਨਾ ਅਤੇ ਗੱਲੀ ਬਾਤੀ ਸਾਡੇ ਗਲਾਂ ਵਿੱਚ ਸੁਰੂਪੇ ਪੈ ਜਾਣ, ਕਰੀਏ ਕੁਝ ਨਾ ਸਾਡਾ ਵਡੱਪਣ ਬਣ ਜਾਵੇ। ਮੈਂ ਕਹਿੰਦਾ ਵਾ ਫਲ ਲੱਗਦੇ ਰੁੱਖ ਨੂੰ ਬੜੇ ਨੇ, ਪਰ ਪੱਕਦੇ ਸਾਰੇ ਨਹੀਂ। ਕਿਸੇ ਨੂੰ ਕੀੜਾ ਲੱਗ ਜਾਂਦਾ, ਕੋਈ ਝੱਖੜ ਝੁੱਲਦੇ ਨੇ ਧਰਤੀ 'ਤੇ ਡਿੱਗ ਪੈਂਦੇ ਨੇ, ਕੁਝ ਨੂੰ ਪੰਛੀ ਟੁੱਕ ਜਾਣਗੇ, ਅਤੇ ਜਿਹੜਾ ਪੱਕ ਜਾਵੇ ਅਤੇ ਪੱਕਣ ਤੋਂ ਬਾਅਦ ਉਹਨੂੰ ਕੋਈ ਖਾ ਜਾਵੇ, ਮੈਂ ਕਹਿੰਦਾ ਕੀਮਤ ਹੀ ਉਹਨਾਂ ਫਲਾਂ ਦੀ ਪਿਆ ਕਰਦੀ ਹੈ। ਬਸ ਇਸੇ ਪ੍ਰਕਾਰ ਨਾਲ ਜਿੰਨਾ ਵਹੀਰੇ ਆ ਕੇ ਪੁੱਜੇ ਨੇ, ਇਹਨਾਂ ਦੇ ਵਿੱਚੋਂ ਕੁਝ ਕੁ ਲੋਕਾਂ ਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ। ਨਮਸਕਾਰ ਕਰਨ ਤੋਂ ਬਾਅਦ ਬੇਨਤੀ ਕੀਤੀ ਹੈ, ਮਹਾਰਾਜ ਵੇਖੋ ਕੁਝ ਕੁ ਲੋਕਾਂ ਨੇ, ਸਾਰੇ ਲੋਕ ਇੱਕੋ ਜਿਹੇ ਨਹੀਂ, ਮੈਂ ਕਹਿੰਦਾ ਕਦੀ ਸਾਰੀ ਕੌਮ ਮਾੜੀ ਨਹੀਂ ਹੋਇਆ ਕਰਦੀ। ਕੁਝ ਕੁ ਲੋਕਾਂ ਨੇ ਗੱਲ ਕੀਤੀ, ਕਹਿਣ ਲੱਗੇ ਮੇਰੇ ਕਲਗੀਧਰ ਸੱਚੀ ਸਰਕਾਰ, ਵੇਖੋ ਸਾਡੀ ਹਕੂਮਤ ਨਾਲ ਕੁਝ ਹੱਦ ਤੱਕ ਬਣਦੀ ਹੈ, ਇਹ ਤਾਂ ਪ੍ਰਦੇਸ਼ ਵਿੱਚ ਬੈਠੇ ਹਾਂ, ਜੇ ਤੁਸੀਂ ਕਿਰਪਾ ਕਰੋ ਮਾਝੇ ਦੀ ਧਰਤੀ 'ਤੇ ਚਲੇ ਜਾਵੋ ਅਤੇ ਅਸੀਂ ਬਾਦਸ਼ਾਹ ਨਾਲ ਸੁਲਾਹ ਕਰ ਲਵਾਂਗੇ, ਕਿਉਂਕਿ ਸਾਡਾ ਉਸ ਬਾਦਸ਼ਾਹ ਦੇ ਨਾਲ ਅਸਰ ਰਸੂਖ ਹੈ। ਇੰਨੀ ਕੁ ਗੱਲ ਨੂੰ ਸੁਣਦਿਆਂ ਸਾਰ ਮਹਾਰਾਜ ਨੇ ਤਲਵਾਰ ਹੱਥਾਂ ਦੇ ਅੰਦਰ ਪਕੜੀ ਅਤੇ ਸ਼ੇਰ ਦੀ ਧੁਨੀ ਦੇ ਅੰਦਰ ਬੋਲੇ ਨੇ। ਉਹ ਕਹਿਣ ਲੱਗੇ ਕਿਹੜੇ ਦੁਸ਼ਮਣੀ ਦੀ ਬਾਤ ਪੇ ਕਰਦੇ ਹੋ, ਕਿਹੜੀ ਸੁਲਾਹ ਦੀਆਂ ਗੱਲਾਂ ਕਰਦੇ ਹੋ? ਉਹ ਕਮਲਿਓ, ਸੁਲਾਹ ਤਾਂ ਉਹ ਲੋਕ ਕਰਦੇ ਨੇ ਜਿਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਹੋਵੇ, ਮੇਰੀ ਕਿਸੇ ਨਾਲ ਦੁਸ਼ਮਣੀ ਕੋਈ ਨਹੀਂ, ਮੇਰਾ ਵੈਰ ਕੋਈ ਨਹੀਂ, ਅਤੇ ਮੈਂ ਸੁਲਾਹ ਕਿਹਨਾਂ ਬਾਤਾਂ ਦੀ ਕਰਾਂ। ਦੂਸਰਾ ਬੋਲ ਕੇ ਹਾਂ, ਕਹਿਣ ਲੱਗੇ ਬਾਕੀ ਰਹੀ ਬਾਤ ਅਸਰ ਅਤੇ ਰਸੂਖ ਦੀ, ਉਹ ਜੇ ਤੁਹਾਡਾ ਇੰਨਾ ਵੱਡਾ ਅਸਰ ਅਤੇ ਰਸੂਖ ਸੀ ਜਦੋਂ ਧੰਨ ਗੁਰੂ ਅਰਜੁਨ ਦੇਵ ਸੱਚੀ ਸਰਕਾਰ ਤੱਤੀ ਤਵੀ 'ਤੇ ਮਹਾਰਾਜ ਜੀ ਨੂੰ ਬਿਠਾਇਆ ਗਿਆ, ਅਤੇ ਕਹਿੰਦੇ ਨੇ ਉਦੋਂ ਤੁਸੀਂ ਆਪਣੇ ਅਸਰ ਅਤੇ ਰਸੂਖ ਨੂੰ ਨਾ ਵਰਤਿਆ, ਛੇਵੇਂ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਅੰਦਰ ਕੈਦ ਕੀਤਾ ਗਿਆ, ਉਦੋਂ ਤੁਹਾਡਾ ਅਸਰ ਅਤੇ ਰਸੂਖ ਕਿੱਥੇ ਗਿਆ? ਨੌਵੇਂ ਪਾਤਸ਼ਾਹ ਚਾਂਦਨੀ ਚੌਂਕ ਦੇ ਅੰਦਰ ਸ਼ਹੀਦੀਆਂ ਪ੍ਰਾਪਤ ਕਰ ਗਏ, ਉਹ ਤੁਸੀਂ ਆਪਣੇ ਅਸਰ ਅਤੇ ਰਸੂਖ ਨਾਲ ਉਦੋਂ ਕਿਉਂ ਨਾ ਬਾਦਸ਼ਾਹ ਨੂੰ ਹੋੜਿਆ? ਕੱਲ੍ਹ ਦੀ ਬਾਤ ਹੈ, ਨਿੱਕੇ ਨਿੱਕੇ ਉਹ ਲਾਲ, ਨਿੱਕੇ ਨਿੱਕੇ ਸਾਹਿਬਜ਼ਾਦੇ ਸ਼ਹੀਦੀਆਂ ਪ੍ਰਾਪਤ ਕਰਕੇ ਨੀਹਾਂ ਦੇ ਅੰਦਰ ਚਿਣੇ ਗਏ, ਉਹ ਤੁਹਾਡਾ ਅਸਰ ਅਤੇ ਰਸੂਖ ਉਦੋਂ ਕਿਉਂ ਨਾ ਵਰਤਿਆ? ਅੱਜ ਕਿਹੜੇ ਅਸਰ ਅਤੇ ਰਸੂਖ ਦੀਆਂ ਬਾਤਾਂ ਪਏ ਕਰਦੇ ਹੋ? ਮਹਾਰਾਜ ਕਹਿੰਦੇ ਨੇ ਸਿੱਖ ਬਣ ਕੇ ਬੇਨਤੀ ਕਰਨ ਆਏ ਹੋ ਜਾਂ ਗੁਰੂ ਬਣ ਕੇ ਹੁਕਮ ਕਰਨ ਆਏ ਹੋ? ਕਹਿੰਦੇ ਨੇ ਉੱਥੇ ਹੱਥ ਬੰਨ ਦਿੱਤੇ, ਮਹਾਰਾਜ ਸਿੱਖ ਬਣ ਕੇ ਬੇਨਤੀ ਕਰਨ ਆਏ ਹਾਂ। ਤਨ ਗੁਰੂ ਕਲਗੀਧਰ ਪਿਤਾ ਇਲਾਹੀ ਰੰਗ ਦੇ ਅੰਦਰ ਉੱਥੋਂ ਤੁਰੇ ਨੇ, ਆਣ ਪੁੱਜੇ ਨੇ ਢਾਬ ਦੇ ਉੱਪਰ, ਆਉਂਦਿਆਂ ਕੀ ਤੱਕਿਆ, ਢਾਬ ਸੁੱਕੀ ਪਈ ਏ, ਸੁੱਕੀ ਪਈ। ਢਾਬ ਨੂੰ ਤੱਕਦਿਆਂ ਸਾਰ ਨਾਲ ਭਾਈ ਦਾਨ ਸਿੰਘ ਹੋਰੀ ਨੇ ਮਹਾਰਾਜ ਟਿੱਬੀ ਸਾਹਿਬ ਦੀ ਧਰਤੀ 'ਤੇ ਪੁੱਜ ਗਏ। ਉਹ ਗੁਰੂ ਕੇ ਸਿੱਖੋ, ਕਈ ਵਾਰੀ ਮਨ ਦੇ ਵਿੱਚ ਸੋਚਣਾ ਹੁੰਦਾ ਵਾ, ਮਾਲਵੇ ਵਿੱਚ ਟਿੱਬੇ ਅਤੇ ਟਿੱਬੀਆਂ ਬੜੇ ਨੇ, ਪਰ ਗੁਰਮੁਖੋ ਕਿਸੇ ਦੇ ਨਾਲ ਸਾਹਿਬ ਦਾ ਖਿਤਾਬ ਨਹੀਂ, ਪਰ ਜਿਸ ਟਿੱਬੀ ਦੇ ਉੱਪਰ ਮੇਰੇ ਸਾਹਿਬ ਦੇ ਚਰਨ ਪੈ ਗਏ, ਉਹਦੇ ਨਾਮ ਦੇ ਨਾਲ ਸਦਾ ਦੇ ਲਈ ਸਾਹਿਬ ਸ਼ਬਦ ਜੁੜ ਗਿਆ। ਸਤਿਗੁਰ ਪਾਤਸ਼ਾਹ ਜੀ ਅੱਜ ਟਿੱਬੀ ਸਾਹਿਬ ਦੀ ਧਰਤੀ 'ਤੇ ਪੁੱਜ ਗਏ ਨੇ। ਭਾਈ ਦਾਨ ਸਿੰਘ ਜੀ, ਭਾਈ ਮਾਨ ਸਿੰਘ ਜੀ, ਕੁਝ ਨਾਲ ਮੇਰੇ ਸਤਿਗੁਰ ਪਾਤਸ਼ਾਹ ਜੀ ਦੇ ਸਿੱਖ ਨੇ, ਅਤੇ ਇੱਧਰੋਂ ਜਿਹੜਾ ਵਹੀਰ ਮਾਝੇ ਦੀ ਧਰਤੀ ਤੋਂ ਆਇਆ, ਇਹਨਾਂ ਨੇ ਉੱਥੇ ਇੱਕ ਲਕੀਰ ਵਾਹੀ, ਪਹਿਲਾਂ ਵਿਚਾਰਾਂ ਦੇ ਅੰਦਰ ਪਏ ਨੇ ਵੀ ਕੀ ਕੀਤਾ ਜਾਵੇ, ਅਤੇ ਮੈਂ ਬੇਨਤੀ ਕਰਾਂ, ਸਿਆਣੇ ਕਹਿੰਦੇ ਨੇ ਮਾੜਾ ਮਲਾਹ ਸਾਰੀ ਬੇੜੀ ਦੇ ਪੂਰ ਨੂੰ ਲੈ ਡੁੱਬਦਾ, ਅਤੇ ਗੁਰੂ ਕੇ ਸਿੱਖੋ ਕੌਮ ਦਾ ਮਾੜਾ ਆਗੂ ਇਹ ਸਾਰੀ ਕੌਮ ਨੂੰ ਲੈ ਕੇ ਡੁੱਬ ਪਿਆ ਕਰਦਾ। ਅੱਜ ਕਹਿੰਦੇ ਨੇ ਕੁਝ ਕੁ ਜਿਹੜੇ ਆਗੂ ਸਨ ਉਹਨਾਂ ਨੇ ਆਪਣੀਆਂ ਵਿਚਾਰਾਂ ਦਿੱਤੀਆਂ, ਅਤੇ ਇਹਨੇ ਨੂੰ ਗੁਰੂ ਕੇ ਸਿੱਖ ਦਿਓ ਕਦ ਵਰਗੇ ਜਵਾਨ ਲਾਲ ਚਿਹਰਾ ਧਰਤੀ ਦੇ ਉੱਪਰ ਨੰਗੀ ਤਲਵਾਰ ਦੇ ਨਾਲ ਨੰਗੀ ਤੇਗ ਦੇ ਨਾਲ ਲੀਕ ਵਾਈ, ਅਤੇ ਕਹਿਣ ਲੱਗੇ ਜਿਨ੍ਹਾਂ ਨੇ ਅੱਜ ਸ਼ਹੀਦੀਆਂ ਪ੍ਰਾਪਤ ਕਰਨੀਆਂ ਲੰਘ ਜਾਓ, ਅਤੇ ਜਿਨ੍ਹਾਂ ਨੇ ਘਰਾਂ ਨੂੰ ਮੁੜਨਾ ਮੁੜ ਜਾਓ। ਕਹਿਣ ਲੱਗੇ ਕਮਲਿਓ, ਜਿੱਦਣ ਅੰਮ੍ਰਿਤ ਦੀ ਦਾਤ ਲਈ ਸੀ ਆ ਉਦਣ ਸ਼ਬਦ ਵਰਤੇ ਸਨ, ਅੱਜ ਤੋਂ ਬਾਅਦ ਇਹ ਸੀਸ ਸਾਡਾ ਨਹੀਂ, ਇਹ ਸੀਸ ਗੁਰੂ ਕਾ ਹੋ ਗਿਆ, ਅਤੇ ਜਦੋਂ ਗੁਰੂ ਨੂੰ ਲੋੜ ਪੈ ਗਈ ਅਸੀਂ ਸੀਸ ਦੇਣ ਦੇ ਲਈ ਤਿਆਰ ਹਾਂ, ਅਤੇ ਅੱਜ ਸੀਸ ਲੁਕਾ ਕੇ ਆਪਾਂ ਕਿਹੜੇ ਪਾਸੇ ਜਾਵਾਂਗੇ। ਕਹਿੰਦੇ ਨੇ ਇੰਨੀ ਕੋਈ ਗੱਲ ਕਹਿਣ ਦੀ ਦੇਰ ਏ, ਇੱਕ ਮਰਦਾਵਾਂ ਵੇਸ ਏ, ਉਹ ਬੀਬੀ ਕਹਿੰਦੇ ਨੇ ਲੀਕ ਨੂੰ ਟੱਪ ਗਈ, ਅਤੇ ਭਾਈ ਵੀਰ ਸਿੰਘ ਜੀ ਦੇ ਸ਼ਬਦ ਮੇਰੇ ਅੰਦਰ ਨੂੰ ਟੁੰਬ ਗਏ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਨੇ, ਉਹ ਕਹਿੰਦੇ ਮਾਤਾ ਭਾਗ ਕੌਰ ਨੇ ਇੱਕ ਸ਼ਬਦ ਵਰਤਿਆ, ਕਹਿੰਦੀ ਭੈਣ ਲੜੇਗੀ, ਭੈਣ ਵਧੇਗੀ, ਭੈਣ ਮਰੇਗੀ, ਅਤੇ ਵੀਰ ਅੱਜ ਕਹਿੰਦੇ ਨੇ ਆਪਣੀਆਂ ਤਲਵਾਰਾਂ ਮਿਆਨਾਂ ਵਿੱਚ ਪਾ ਘਰਾਂ ਨੂੰ ਕਹਿਰਾਂ ਦੇ ਵਾਂਗੂ ਤੁਰ ਜਾਣਗੇ। ਵੀ ਭੈਣ ਲੜੇਗੀ, ਭੈਣ ਜੰਗ ਕਰੇਗੀ ਅਤੇ ਅੱਗੇ ਹੋ ਕੇ ਵਧੇਗੀ, ਅਤੇ ਕਹਿੰਦੇ ਜੰਗ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਜਾਣੀਆਂ, ਅਤੇ ਵੀਰ ਕਾਇਰਾਂ ਦੇ ਵਾਂਗੂ ਘਰਾਂ ਨੂੰ ਤੁਰ ਜਾਣਗੇ। ਕਹਿੰਦੇ ਨੇ ਬਸ ਇੰਨੀ ਕੁ ਗੱਲ ਨੂੰ ਸੁਣਿਆ,